ਦੂਜਿਆਂ ਦੇ ਮੁਕਾਬਲੇ ਤੁਹਾਨੂੰ ਸਫਲਤਾ ਜੇਕਰ ਦੇਰ ਨਾਲ ਮਿਲੇ ਤਾਂ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਮਕਾਨ ਬਣਨ ਤੋਂ ਜ਼ਿਆਦਾ ਸਮਾਂ ਮਹਿਲ ਬਣਨ 'ਚ ਲੱਗਦਾ ਹੈ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਸੁਪ੍ਰੀਤ ਐਡੀਲੇਡ ਸਟੂਡੀਓ ਤੋਂ ਵਾਅਦੇ ਮੁਤਾਬਿਕ ਹਾਜ਼ਰ ਹਾਂ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ, ਤੇ ਪ੍ਰੋਗਰਾਮ ਦੀ ਤਕਨੀਕੀ ਸਾਂਭ ਸੰਭਾਲ ਤੇ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਨਦੀਪ ਢਿੱਲੋਂ ਜੀ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਸਾਂਝ ਪਾਈ ਬੈਠੇ ਨੇ। ਸੋ ਜੀ, ਆਪ ਸਭ ਦਾ ਪ੍ਰੋਗਰਾਮ ਲਹਿਰਾਂ ਦੇ ਵਿਚ ਨਿੱਘਾ ਸਵਾਗਤ ਹੈ। 8 ਜੂਨ 2016 ਅੱਠ ਜੂਨ ਦੀ ਸਵੇਰ ਜੀ, ਇਸ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਦੀਆਂ ਬਰੂਹਾਂ ਨੂੰ ਰੁਸ਼ਨਾ ਦਿੱਤਾ ਹੈ ਤੇ ਇਹ ਚਾਨਣ ਜਲਦੀ ਹੀ ਬਾਕੀ ਏਸ਼ੀਆਈ ਦੇਸ਼ਾਂ ਦੀਆਂ ਹੱਦਾਂ ਨੂੰ ਵੀ ਚੁੰਮ ਲਵੇਗਾ ਤੇ ਪੱਛਮੀ ਦੇਸ਼ਾਂ ਵਿਚ ਥੱਕਿਆ 7 ਜੂਨ ਦਾ ਦਿਨ ਢਲ ਜਾਵੇਗਾ ਨਵੀਂ ਸਵੇਰ ਦੀ ਉਮੀਦ ਦੇ ਨਾਲ। ਤੇ ਉਮੀਦ ਤੇ ਤਾਂ ਦੁਨੀਆਂ ਕਾਇਮ ਹੈ ਜੀ। ਸੋ ਕਦੇ ਦਿਨ ਤੇ ਕਦੇ ਰਾਤ, ਕਦੇ ਸੁੱਖ ਤੇ ਕਦੇ ਦੁੱਖ, ਕਦੇ ਧੁੱਪ ਤੇ ਕਦੇ ਛਾਂ, ਬਸ ਇਹੀ ਜ਼ਿੰਦਗੀ ਹੈ ਜੀ ਤੇ ਇਹਨੂੰ ਮਾਣਦੇ ਰਹੋ। ਤੇ ਅੱਜ ਦਾ ਜਿਹੜਾ ਦਿਹਾੜਾ ਹੈ ਉਹ ਕੁਝ ਖਾਸ ਹੈ ਜੀ। 8 ਜੂਨ ਅੱਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ। ਸਿੱਖ ਧਰਮ ਦੇ ਪਹਿਲੇ ਸ਼ਹੀਦ ਤੇ 5ਵੇਂ ਗੁਰੂ, ਜਿਨ੍ਹਾਂ ਸਿੱਖਾਂ ਦੇ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਮਾਣ ਕੀਤਾ, ਅਪ੍ਰੈਲ 1563 ਦੇ ਵਿਚ ਗੋਇੰਦਵਾਲ ਸਾਹਿਬ ਵਿਖੇ ਪੈਦਾ ਹੋਏ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਦੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ। ਇਹਨਾਂ ਨੇ ਜਿੱਥੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਅਗਵਾਈ, ਉੱਥੇ ਨਾਲ ਹੀ ਹੋਰ ਸ਼ਹਿਰ ਵੀ ਜਿਸ ਤਰ੍ਹਾਂ ਤਰਨ ਤਾਰਨ ਵਗੈਰਾ, ਉਹ ਵੀ ਵਸਾਈ ਸੀ। ਤੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਤੇ ਸੁਖਮਨੀ ਸਾਹਿਬ ਦੀ ਅਮੁੱਲੀ ਦਾਤ ਇਹਨਾਂ ਨੇ ਸਾਡੀ ਝੋਲੀ ਚ ਪਾਈ। ਤੇ ਮੁਗਲ ਸਮਰਾਟ ਜਹਾਂਗੀਰ ਦੇ ਇਸਲਾਮ ਕਬੂਲਣ ਦੇ ਹੁਕਮ ਨੂੰ ਇਨਕਾਰ ਕਰਦਿਆਂ ਉਸ ਸਮੇਂ ਦੀ ਜ਼ਾਲਿਮ ਸਰਕਾਰ ਨੇ ਤਸੀਹੇ ਤੇ ਤਸ਼ੱਦਦ ਕਰਕੇ ਇਹਨਾਂ ਦੀ 30 ਮਈ 1606 ਵਿਚ ਇਹ ਜੋਤੀ ਜੋਤ ਸਮਾ ਗਏ। ਸੋ ਜੀ, ਪਰ ਸਾਡੇ ਲਈ ਛੱਡ ਗਏ ਇਹ ਗੁਰਬਾਣੀ ਦਾ ਖਜ਼ਾਨਾ। ਸੋ ਜੀ, ਸਮਝ ਕੇ ਵਿਚਾਰ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿਚ ਅਮਲੀ ਜਾਮਾ ਦੇ ਸਕੀਏ, ਉਹਨਾਂ ਦੀਆਂ ਦਿਖਾਈਆਂ ਰਾਹਾਂ ਤੇ ਚੱਲ ਸਕੀਏ, ਇਹੀ ਜਿਹੜਾ ਮੈਨੂੰ ਲੱਗਦਾ ਸਿੱਖ ਹੋਣ ਦੀ ਨਿਸ਼ਾਨੀ ਹੈ ਤੇ ਹਰ ਸਿੱਖ ਦਾ, ਹਰ ਇਨਸਾਨ ਦਾ ਫਰਜ਼ ਵੀ ਹੈ ਜੀ। ਸੋ ਗੁਰੂ ਅਰਜਨ ਦੇਵ ਜੀ ਨਾਲ ਜੁੜੀ ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਭ ਨਾਲ ਸਾਂਝੀ ਕਰਨਾ ਚਾਹੀਦੀ ਹੈ, ਅੱਜ ਦੇ ਪ੍ਰੋਗਰਾਮ ਦੇ ਵਿਚ ਜ਼ਰੂਰ ਸਾਂਝੀ ਕਰੋ ਜੀ। ਸੋ ਇਸੇ ਅਰਦਾਸ ਦੇ ਨਾਲ, ਸਰਬੱਤ ਦੇ ਭਲੇ ਤੇ ਚੜ੍ਹਦੀ ਕਲਾ ਦੇ ਨਾਲ ਅਸੀਂ ਅੱਜ ਦਾ ਲਹਿਰਾਂ ਦਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕਰਦੇ ਹਾਂ ਜੀ। ਤੇ ਸੁਣਦੇ ਹਾਂ ਜੀ ਸਭ ਤੋਂ ਪਹਿਲਾਂ ਇਹ ਰਵਿੰਦਰ ਗਰੇਵਾਲ ਦੀ ਆਵਾਜ਼ 'ਚ ਇਹ ਗੀਤ।
ਕਰਮਾਂ ਦੇ ਮਾਰਿਆਂ ਤੇ ਦੁਖੀ ਬੇਸਹਾਰਿਆਂ ਤੇ ਕਰਮਾਂ ਦੇ ਮਾਰਿਆਂ ਤੇ ਦੁਖੀ ਬੇਸਹਾਰਿਆਂ ਤੇ ਮੇਰ ਰੱਖੀ ਸਾਰਿਆਂ ਤੇ ਮੇਰ ਰੱਖੀ ਸਾਰਿਆਂ ਤੇ ਦੂਰ ਦੂਰ ਦੁੱਖ ਰੱਖੀ ਸੁਖ ਰੱਖੀ ਦਾਤਿਆ ਨਗਰ ਖੇੜੇ ਸੁਖ ਰੱਖੀ ਸੁਖ ਰੱਖੀ ਮਾਲਕਾ ਨਗਰ ਖੇੜੇ ਸੁਖ ਰੱਖੀ ਦਾਤਿਆ ਨਗਰ ਖੇੜੇ ਸੁਖ ਰੱਖੀ Thank you. ਬੱਚਿਆਂ ਨੂੰ ਸੁੱਖ ਰੱਖੀ ਮਾਪਿਆਂ ਨੂੰ ਸੁੱਖ ਰੱਖੀ ਬੱਚਿਆਂ ਨੂੰ ਸੁੱਖ ਰੱਖੀ ਮਾਪਿਆਂ ਨੂੰ ਅੱਖੀਆਂ ਦੇ ਤਾਰਿਆਂ ਨੂੰ ਕੱਲਿਆਂ ਕਲਾਪਿਆਂ ਨੂੰ ਬਾਂਝ ਨਾ ਕਹਾਵੇ ਕੋਈ ਬਾਂਝ ਨਾ ਕਹਾਵੇ ਕੋਈ ਹਰੀ ਭਰੀ ਕੁੱਖ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਹਰੇ ਭਰੇ ਖੇਤ ਰਹਿਣ ਕਿਤੇ ਵੀ ਨਾ ਸੋਕਾ ਪਵੇ ਹਰੇ ਭਰੇ ਖੇਤ ਰਹਿਣ ਕਿਤੇ ਵੀ ਨਾ ਸੋਕਾ ਪਵੇ ਅੰਨ ਵਾਲੇ ਗੱਡੇ ਭਰੀ ਧਨ ਦੀ ਨਾ ਥੋੜ ਰਵੇ ਹਰ ਘਰੇ ਚੁੱਲ੍ਹਾ ਤਪੇ ਹਰ ਘਰੇ ਚੁੱਲ੍ਹਾ ਤਪੇ ਪੱਗ ਦਾ ਤੂੰ ਪੁੱਗ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਕੋਟ ਡੀਸੀ ਮੰਗੇ ਤੇਰੀਆਂ ਹੀ ਰਹਿਮਤਾਂ ਧੂਰ ਕੋਟ ਡੀਸੀ ਮੰਗੇ ਤੇਰੀਆਂ ਹੀ ਰਹਿਮਤਾਂ ਸੂਲੀ ਤੋਂ ਬਣਾ ਕੇ ਸੂਲ ਕੱਟਦੇ ਨੀ ਰਹਿਮਤਾਂ ਕਦੇ ਵੀ ਨਾ ਪਿੱਠ ਕਰੀ ਕਦੇ ਵੀ ਨਾ ਪਿੱਠ ਕਰੀ ਸਾਡੇ ਵੱਲ ਮੁੱਖ ਰੱਖੀ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ ਦਾਤਿਆ ਨਗਰ ਖੇੜੇ ਸੁੱਖ ਰੱਖੀ ਮਾਲਕਾ ਨਗਰ ਖੇੜੇ ਸੁੱਖ ਰੱਖੀ
ਜ਼ਿੰਦਗੀ ਦੇ ਹਰ ਸਮੇਂ ਸੁੱਖ ਤੁਹਾਡਾ ਹੱਥ ਫੜੀ ਰੱਖੇ ਇਹੀ ਅਰਦਾਸ ਹੈ ਜੀ ਤੇ ਆਉਣ ਵਾਲੇ ਜਿਹੜੇ ਡੇਢ ਦੋ ਘੰਟੇ ਆ ਉਹਦੇ ਵਿੱਚ ਤਾਂ ਫਿਰ ਸੁੱਖ ਨੇ ਤੁਹਾਡਾ ਜਿਹੜਾ ਹੱਥ ਆ ਉਹ ਫੜੀ ਰੱਖਣਾ ਆ ਬਿਲਕੁਲ ਜੀ ਆਪਣਾ ਹੁਣ ਡੇਢ ਦੋ ਘੰਟੇ ਦਾ ਸਾਥ ਰਹਿਣਾ ਆ ਤੇ ਅਸੀਂ ਰਲ ਮਿਲ ਕੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਲਾਉਣੀਆਂ ਨੇ ਰੌਣਕਾਂ ਗੱਲਾਂ ਬਾਤਾਂ ਵੀ ਮਾਰਨੀਆਂ ਤੇ ਫਿਰ ਫਰਮਾਇਸ਼ੀ ਸੌਂਗਸ ਵੀ ਸੁਣਨੇ ਆ ਕੁਝ ਮੇਰੀ ਪਸੰਦ ਏ ਤੇ ਕੁਝ ਤੁਹਾਡੀ ਪਸੰਦ ਏ ਹੈਨਾ ਤੇ ਖਬਰਾਂ ਤੇ ਮੁੱਦਿਆਂ ਨੂੰ ਵੀ ਅਸੀਂ ਮਿੰਟੂ ਬਰਾੜ ਹੁਣਾਂ ਨਾਲ ਰਿੜਕਣਾ ਏ ਤੇ ਉਸ ਤੋਂ ਬਾਅਦ ਅਸੀਂ ਕਰਨੀਆਂ ਨੇ ਯਾਦ ਉਹ ਯਾਦਾਂ ਜੋ ਸਾਡੇ ਸਕੂਲ ਨਾਲ ਜੁੜੀਆਂ ਸੀ ਜੀ ਸੋ ਉਹ ਕੀਤੀ ਮਸਤੀ ਖਾਧੀ ਮਾਰ ਦੋਸਤਾਂ ਸਹੇਲੀਆਂ ਨਾਲ ਖੇਡੀਆਂ ਖੇਡਾਂ ਲੜੀਆਂ ਲੜਾਈਆਂ ਪਹਾੜੇ ਕੈਦੇ ਪੱਟੀਆਂ ਤੇ ਹੋਰ ਜੋ ਵੀ ਤੁਹਾਡੀਆਂ ਯਾਦਾਂ ਵਿੱਚ ਅੱਜ ਵੀ ਵਸਿਆ ਹੋਇਆ ਹੈ ਉਹ ਅਸੀਂ ਸਾਂਝਾ ਕਰਨਾ ਹੈ ਅੱਜ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਸਾਡੇ ਨਾਲ ਜੀ ਇਹ ਯਾਦਾਂ ਦਾ ਰੰਗ ਜਿਹੜਾ ਇਹਨੂੰ ਹੋਰ ਗੂੜਾ ਕਰਨ ਦੇ ਲਈ ਇੱਕ ਖਾਸ ਮਹਿਮਾਨ ਮਨਦੀਪ ਢਿੱਲੋਂ ਵੀ ਸਾਡੇ ਨਾਲ ਜੁੜਨਗੇ ਜੀ ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਚੰਗੀਆਂ ਲਹਿਰਾਂ ਲਾਉਣੀਆਂ ਸੋ ਤਿਆਰ ਰਹੋ ਤੁਸੀਂ ਠੀਕ ਹੈ ਜੀ ਤੇ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਣੀ ਸ਼ਿਰਕਤ ਕਰਨ ਦੇ ਲਈ ਪਤਾ ਤੁਹਾਨੂੰ ਪਤਾ ਹੀ ਹੈ ਪਰ ਮੈਂ ਇੱਕ ਵਾਰੀ ਫੇਰ ਦੱਸ ਦਿੰਨੀ ਆ ਜੀ ਤੁਸੀਂ ਈਮੇਲ ਦੇ ਜ਼ਰੀਏ ਜੇ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਤੇ request@harmanradio.com ਰਾਹੀਂ ਆਪਣਾ ਕੋਈ ਵੀ ਸੁੱਖ ਸੁਨੇਹਾ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਟੈਲੀਗ੍ਰਾਮ ਵੀ ਇੱਕ ਆਸਾਨ ਜ਼ਰੀਆ ਹੈ ਜੀ, ਤੇ ਹੁਣ ਤੱਕ ਤੁਹਾਡੇ ਵਿੱਚੋਂ ਕਾਫੀ ਜਿਹੜੇ ਆ ਉਹ ਟੈਲੀਗ੍ਰਾਮ ਰਾਹੀਂ ਹਰਮਨ ਰੇਡੀਓ ਨਾਲ ਜੁੜਦੇ ਨੇ, ਬਟ ਜਿਹੜੇ ਨਵੇਂ ਸਰੋਤੇ ਸਾਡੇ ਨਾਲ ਜੁੜੇ ਉਹਨਾਂ ਨੂੰ ਦੱਸ ਦੇਵਾਂ ਕਿ ਟੈਲੀਗ੍ਰਾਮ ਰਾਹੀਂ ਵੀ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਟੈਲੀਗ੍ਰਾਮ ਦੇ ਵਿੱਚ @HarmanRadio ਕਰਕੇ ਤੁਸੀਂ ਪਾਓਗੇ ਤੇ ਆਪਣਾ ਸੁੱਖ ਸੁਨੇਹੇ, ਆਪਣੇ ਕੋਈ ਵੀ ਖਬਰ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੀ। ਸੋ ਕੋਈ ਮਸਲਾ, ਕੋਈ ਵਿਚਾਰ, ਅਹਿਸਾਸ ਜਾਂ ਫਿਰ ਆਪਣੇ ਪਿੰਡ ਸ਼ਹਿਰ ਦੀ ਕੋਈ ਗੱਲ ਜਾਂ ਫਿਰ ਮੌਸਮ ਦਾ ਹਾਲ ਜਿਹੜਾ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੇ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦੇ ਮੌਸਮ ਤੇ ਝਾਤ ਜਿਹੜੀ ਉਹ ਮੈਂ ਮਾਰਦੀ ਆ ਤੇ ਤੁਹਾਨੂੰ ਦੱਸਦੀ ਆ ਕਿ ਕਿਹੋ ਜਿਹਾ ਮੌਸਮ ਰਹੇਗਾ ਜੀ। ਤੇ ਜੇ ਮੈਂ ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੇ ਵਿੱਚ ਜੀ ਅੱਜ ਸਵੇਰੇ ਸਵੇਰੇ ਜਿਹੜੀ ਸਵੇਰ ਚੜੀ ਆ ਉਹ ਚੰਗੀਆਂ ਘਟਾਵਾਂ ਆਪਣੇ ਨਾਲ ਲੈ ਕੇ ਹੀ ਚੜੀ ਆ। ਸੋ ਕਾਲੇ ਬੱਦਲ ਛਾਏ ਪਏ ਨੇ ਤੇ ਅੱਜ ਚੰਗੇ ਭਾਰੀ ਮੀਂਹ ਵਰਨ ਦੀ ਜਿਹੜੀ ਸੰਭਾਵਨਾ ਉਹ ਐਡੀਲੇਡ ਦੇ ਵਿੱਚ ਹੈ। ਸੋ ਵਧੀਆ ਕਹਿ ਲੋ ਜੀ ਮੌਸਮ, ਤੁਸੀਂ ਦੇਖਣ ਦਾ ਨਜ਼ਰੀਆ ਹੈ ਜੀ, ਪਰ ਮੈਨੂੰ ਤੇ ਵਧੀਆ ਵੀ ਲੱਗਦਾ ਇਹੋ ਜਿਹਾ ਮੌਸਮ। ਸੋ ਅੱਜ ਦਾ ਜਿਹੜਾ ਤਾਪਮਾਨ ਹੈ ਉਹ 17 ਡਿਗਰੀ ਤੱਕ ਜਾਏਗਾ ਤੇ ਨਾਲ ਜਿਹੜਾ ਪੂਰਾ ਦਿਨ ਤੁਸੀਂ ਮੀਂਹ ਦਾ ਲੁਤਫ ਉਠਾ ਸਕਦੇ ਹੋ। ਤੇ ਮੈਲਬਰਨ ਦੇ ਵਿੱਚ ਜਿਹੜਾ ਅੱਜ ਬਾਰਿਸ਼ ਦੀ ਸੰਭਾਵਨਾ ਉੱਥੇ ਵੀ ਬਣ ਰਹੀ ਹੈ ਕਿਉਂਕਿ ਤੇ ਤਾਪਮਾਨ ਜਿਹੜਾ ਉਹ ਸਭ ਤੋਂ ਘੱਟ ਜੀ ਉੱਥੇ 14 ਡਿਗਰੀ ਹੋਏਗਾ। ਸੋ ਅੱਜ ਕਾਫੀ ਠੰਡ ਰਹੇਗੀ ਮੈਲਬਰਨ ਦੇ ਵਿੱਚ। ਸਿਡਨੀ ਦੇ ਵਿੱਚ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 20 ਡਿਗਰੀ ਜਾਏਗਾ ਤੇ ਮੌਸਮ ਜੀ ਬਿਲਕੁਲ ਸਾਫ ਰਹੇਗਾ। ਸੋ ਜੀ ਸਿਡਨੀ ਵਾਲੇ ਹੋ ਅੱਜ ਧੁੱਪ ਸੇਕ ਲਓ ਤੁਸੀਂ ਚੰਗੀ ਤਰ੍ਹਾਂ, ਤੇ ਕਿਉਂਕਿ ਕੱਲ ਇਹ ਮੌਸਮ ਹੋ ਨਾ ਹੋ ਹੈ ਨਾ। ਸੋ ਬ੍ਰਿਸਬੇਨ ਦੇ ਵਿੱਚ ਵੀ ਜਿਹੜਾ ਮੌਸਮ ਹੈ ਉਹ ਵੀ ਬਿਲਕੁਲ ਸਾਫ ਹੈ ਤੇ ਤਾਪਮਾਨ ਉੱਥੇ ਵੀ ਬੜਾ ਵਧੀਆ 23 ਡਿਗਰੀ ਤੱਕ ਜਾਏਗਾ ਅੱਜ ਤੇ ਸੂਰਜ ਜਿਹੜਾ ਉਹ ਖੁੱਲ ਕੇ ਚਮਕੇਗਾ। ਸੋ ਬ੍ਰਿਸਬੇਨ ਵਾਲੇ ਵੀ ਅੱਜ ਧੁੱਪ ਸੇਕਣਗੇ। ਤੇ ਪਰਥ ਦੇ ਵਿੱਚ ਵੀ ਮੌਸਮ ਜਿਹੜਾ ਸਾਫ ਹੈ ਤੇ ਸੂਰਜ ਹੀ ਚੜਿਆ ਰਹੇਗਾ ਤੇ ਪਰ ਨਾਲ ਹੀ ਜਿਹੜਾ ਤਾਪਮਾਨ ਹੈ ਉਹ 16 ਡਿਗਰੀ ਰਹੇਗਾ ਵੱਧ ਤੋਂ ਵੱਧ ਤਾਪਮਾਨ ਪਰਥ ਦਾ। ਸੋ ਇਹ ਸੀ ਜੀ ਆਸਟ੍ਰੇਲੀਆ ਦੇ ਕੁਝ ਖਾਸ ਸ਼ਹਿਰਾਂ ਦਾ ਤਾਪਮਾਨ ਬਾਰੇ ਗੱਲਬਾਤ ਕੇ। ਬਾਕੀ ਤੁਸੀਂ ਜਿੱਥੇ ਵੀ ਹੋ ਤੁਸੀਂ ਵੀ ਮੈਨੂੰ ਸਾਂਝ ਪਾ ਸਕਦੇ ਹੋ, ਦੱਸ ਸਕਦੇ ਹੋ ਕਿ ਅੱਜ ਕਿਹੋ ਜਿਹਾ ਮੌਸਮ ਮਾਣ ਰਹੇ ਹੋ, ਧੁੱਪ ਸੇਕ ਰਹੇ ਹੋ ਜਾਂ ਫਿਰ ਕਿਣਮਿਣ ਜਿਹੜੀ ਆ ਉਹਨੂੰ ਮਾਣ ਰਹੇ ਹੋ। ਸੋ ਪ੍ਰੋਗਰਾਮ ਦੇ ਵਿੱਚ ਹੁਣ ਤੁਸੀਂ ਸਾਂਝ ਪਾਉਣੀ ਹੈ ਤੇ ਵਿਹਲਾ ਹੋ ਗਿਆ ਤੁਹਾਡੇ ਮੈਸੇਜਿਸ ਦੇ ਆਉਣ ਦਾ, ਤੇ ਮੈਂ ਫਿਰ ਉਹਨਾਂ ਨੂੰ ਪੜ੍ਹਨਾ ਤੇ ਸਾਡੇ ਨਾਲ ਜੀ ਲਿਸਨਰਸ ਜੁੜ ਵੀ ਗਏ ਨੇ ਹਮੇਸ਼ਾ ਦੀ ਤਰ੍ਹਾਂ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਰਾਜੀ ਪੰਗੂ ਸਿੰਘਾਪੁਰ, ਸੁਰਿੰਦਰ ਕੌਰ ਜਸਪਾਲ ਸਿੰਨੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਹੈ ਜੀ, ਉਹਨਾਂ ਦੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਏਦਾਂ ਕਰਦੇ ਆ ਜੀ, ਪਹਿਲਾਂ ਸੁਣਦੇ ਆ ਇੱਕ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਸਾਰੇ ਜਿਹੜੇ ਮੈਸੇਜਸ ਉਹ ਪੜ੍ਹਨੇ ਹੈਗੇ ਆ, ਠੀਕ ਹੈ ਜੀ। ਸੋ ਤੁਸੀਂ ਸੁਣਨਾ ਇਹ ਗੀਤ ਤੇ ਨਾਲ ਹੀ ਹਮੇਸ਼ਾ ਦੀ ਤਰ੍ਹਾਂ ਮੈਨੂੰ ਇਹ ਵੀ ਦੱਸਣਾ ਤੇ ਕਿਸ ਮੂਵੀ ਦਾ ਗੀਤ ਹੈ ਤੇ ਫਿਰ ਦੱਸੂਗੀ ਕਿ ਇਹ ਗੀਤ ਮੈਂ ਤੁਹਾਡੇ ਲਈ ਅੱਜ ਕਿਉਂ ਚਲਾਇਆ। ਪਹਿਲਾਂ ਸੁਣੋ ਇਹ ਗੀਤ, ਮਾਣੋ ਮੌਸਮ ਦਾ ਆਨੰਦ ਤੇ ਫਿਰ ਮੈਨੂੰ ਦੱਸੋ ਤੇ ਇਹ ਕਿਹੜੀ ਫਿਲਮ ਦਾ ਗੀਤ ਹੈ ਜੀ।
ਦੇਖ ਰਹਾ ਹੈ ਕਿ दिल कहता है तू है यहाँ तो जाता लम्हा थम जाए, वक्त का दरिया बहते बहते इस मंजर में जम जाए। तूने दीवाना दिल को बनाया, इस दिल पर इल्जाम क्या, सागर जैसी आँखों वाली ये तो बता तेरा नाम क्या। तुझसे दूर सही और तू मुझसे अनजान सही, तेरा साथ नहीं पाऊं तो खैर तेरा अरमान सही। अकेले हो
तेरे सपने देख रहा हूँ और मेरा अब काम क्या, सागर जैसी आँखों वाली ये तो बता तेरा नाम क्या। चेहरा है या चांद खिला है, जुल्फ घनेरी शाम क्या, सागर जैसी आंखों वाली ये तो बता तेरा नाम है क्या।
जी तो ਤੁਸੀਂ ਸੁਣ ਰਹੇ ਸੀ ਜੀ, ਹੁਣ ਮੈਂ ਦੱਸ ਦੇਵਾਂ ਕਿਹੜੀ ਮੂਵੀ ਦਾ ਸੌਂਗ ਸੁਣ ਰਹੇ ਸੀ ਜੀ, ਤੇ ਇਹ ਸਾਨੂੰ ਦੱਸ ਦਿੱਤਾ ਜੀ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ, ਬਿਲਕੁਲ ਜੀ ਲੰਡੀ ਛੂਈ ਦੇਤੀ ਉਹਨਾਂ ਨੇ ਸਾਰਿਆਂ ਨੂੰ ਦੱਸ ਕੇ। ਬਿਲਕੁਲ ਜੀ ਇਹ ਸਾਗਰ ਮੂਵੀ ਦਾ ਜਿਹੜਾ ਗੀਤ ਤੁਸੀਂ ਉਹ ਸੁਣ ਰਹੇ ਸੀ, ਤੇ 1985 ਦੇ ਵਿਚ ਰਵੇਸ਼ ਸਿੱਪੀ ਦੀ ਡਾਇਰੈਕਟ ਕੀਤੀ ਫਿਲਮ ਸੀ ਜੀ ਇਹ, ਜਿਹਦੇ ਵਿਚ ਡਿੰਪਲ ਕਪਾੜੀਆ, ਰਿਸ਼ੀ ਕਪੂਰ ਤੇ ਕਮਲ ਹਸਨ ਨੇ ਆਪਣੀ ਅਦਾਕਾਰੀ ਦੇ ਜ਼ੋਰ ਦਿੱਤੇ ਸੀ। ਤੇ ਇਹ ਗੀਤ ਮੈਂ ਤੁਹਾਨੂੰ ਇਸ ਲਈ ਸੁਣਾਇਆ ਸੀ ਕਿਉਂਕਿ ਜੀ ਅੱਜ ਡਿੰਪਲ ਕਪਾੜੀਆ ਦਾ ਜਨਮ ਦਿਨ ਵੀ ਹੈਗਾ, ਤੇ ਸੋ ਮੈਂ ਕਿਹਾ ਚਲੋ ਜੀ ਫਿਰ ਅੱਜ ਇਸ ਖੂਬਸੂਰਤ ਤੇ ਹੀਰੋਇਨ ਨੂੰ ਯਾਦ ਕਰਦੇ ਆ ਤੇ ਨਾਲ ਉਹਦਾ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਤੇ ਉਮੀਦ ਕਰਦੀ ਆ ਜੀ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਏਗਾ। ਤੇ ਹੁਣ ਦੀ ਵਾਰੀ ਹੈ ਸਾਡੇ ਮੈਸੇਜਿਸ ਲੈਣ ਦੀ, ਸੋ ਮੈਨੂੰ ਦਲਜੀਤ ਸਿੰਘ ਮਹਿਤਾ ਚੌਂਕ, ਰਾਜੀ ਪੰਗੂ, ਸੁਰਿੰਦਰ ਕੌਰ ਜਸਪਾਲ ਸਿਡਨੀ ਤੋਂ, ਤੇ ਹਰਮੀਤ ਸਿੰਘ ਚੰਨਾ, ਬਲਰਾਜ ਸਿੰਘ ਸੰਧੂ ਹੁਣਾਂ ਨੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਸਾਂਝ ਪਾਈ ਹੈ। ਸੋ ਜੀ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿਚ ਰੌਣਕਾਂ ਲਾਉਣ ਲਈ। ਸੋ ਦਲਜੀਤ ਸਿੰਘ ਮਹਿਤਾ ਚੌਂਕ ਹੁਣਾਂ ਨੇ ਸਾਨੂੰ ਬੜਾ ਪਿਆਰਾ ਜਿਹਾ ਹਮੇਸ਼ਾ ਦੀ ਤਰ੍ਹਾਂ ਇੱਕ ਵਿਚਾਰ ਜਿਹੜਾ ਸਾਂਝਾ ਕੀਤਾ, ਕਹਿੰਦੇ ਕਿ ਸਾਰੀ ਉਮਰ ਬੀਤ ਗਈ ਪੈਸਿਆਂ ਨੂੰ ਜੋੜਦਿਆਂ ਹੋਇਆਂ, ਫਿਰ ਸੋਚਿਆ ਕਿ ਨਾ ਤਾਂ ਕਫਨ ਨੂੰ ਕੋਈ ਜੇਬ ਹੁੰਦੀ ਹੈ ਤੇ ਨਾ ਹੀ ਕਬਰ ਵਿਚ ਕੋਈ ਅਲਮਾਰੀ ਹੁੰਦੀ ਹੈ। ਬਹੁਤ ਹੀ ਖੂਬਸੂਰਤ ਵਿਚਾਰ ਦੀ ਗੱਲ ਹੈ ਇਸ ਨੂੰ ਸਮਝਣ ਦੀ, ਜਿਸ ਦੌੜ ਦੇ ਵਿਚ ਅਸੀਂ ਲੱਗੇ ਰਹਿੰਦੇ ਹਾਂ, ਤੇ ਜੇ ਇਹ ਇੱਕ ਜਿਹੜਾ ਮੈਸੇਜ ਆਏ ਅਸੀਂ ਆਪਣੇ ਹਮੇਸ਼ਾ ਜ਼ਿਹਨ ਦੇ ਵਿਚ ਰੱਖੀਏ ਤਾਂ ਸ਼ਾਇਦ ਜਿਹੜੀ ਜ਼ਿੰਦਗੀ ਜੀਣੀ ਉਹ ਸਾਡੇ ਲਈ ਬਹੁਤ ਆਸਾਨ ਤੇ ਹੋਰ ਵੀ ਖੂਬਸੂਰਤ ਹੋ ਜਾਏਗੀ, ਕਿਉਂਕਿ ਅਸੀਂ ਪੈਸਿਆਂ ਦੀ ਹੋਣ ਦੇ ਵਿਚ ਕਈ ਵਾਰੀ ਜ਼ਿੰਦਗੀ ਨੂੰ ਇੱਕ ਦੌੜ ਹੀ ਬਣਾ ਲੈਂਦੇ ਹਾਂ ਤੇ ਉਹ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ ਜਿਹੜੀਆਂ ਕਿ ਸਾਡੀ ਖੁਸ਼ੀ ਦੇ ਲਈ ਪੈਸਿਆਂ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ। ਸੋ ਜੀ ਉਹ ਹੋ ਸਕਦਾ ਹੈ ਕੁਦਰਤ ਦਾ रंग रूप होवे या तुहाडे रिश्तेयां च प्यार दा जिहड़ा निग होवे कुछ भी हो सकदा है। सो बहुत बहुत शुक्रिया दलजीत सिंह जी साडे नाल इन्ना प्यारा मैसेज साझा करन दी ते नाल ही इन्हां ने गुरु अर्जन देव जी दे शहीदी दिन नूं याद करदिआं साडे नाल इक होर मैसेज साझा कीता है जी। मैं गुरबाणी दे विचों तुका जी, भन मथुरा मूरत सदा थिर लाए चित सनमुख रहो, कलयुग जहाज अर्जुन गुरु सगल श्रेष्ठ लग बित रहो। बहुत बहुत शुक्रिया दलजीत सिंह जी साडे नाल विचार सांझे करन दा। प्रोग्राम दे विच तुसी जिहड़ी सांझ आ साडे नाल इदां ही पाई रखनी है जी। राजी पंगू सिंगापुर तो भी साडे नाल जुड़ गए जी। सत श्री अकाल पंगू साहब, की हाल चाल है तुहाडा? सत श्री अकाल बुला रहे ने जी पंगू साहब भी हरमन परिवार नूं, ते कहिंदे उम्मीद करदा कि सारे वाहिगुरु दे सब दी मेहर होवेगी। प्रोग्राम दी स्टार्टिंग कहिंदे बहुत वधिया सी जी, ते रोशन प्रिंस दा गीत स्पीकर सुनन दी इन्हां ने फरमाइश कीती है जी। बिलकुल जी, तुहाडी फरमाइश सिर मत्थे ते राजी पंगू जी। सो प्रोग्राम दे विच असीं जल्दी ही तुहाडा जिहड़ा गीत है ओह जरूर चला देवांगे। सो प्रोग्राम दे विच तुसीं इसे तरह सांझ पाई रखनी है जी। सुरिंदर कौर हुणा ने टेलीग्राम दे राही सानू सत श्री अकाल बुलाई है जी। कहिंदे कि सारे हनमल रेडियो परिवार नूं प्रेम भरी सत श्री अकाल जी, ते वाहिगुरु चढ़दी कला बख्शन जी आप जी दी अरदास कबूल करन। बहुत बहुत शुक्रिया सुरिंदर जी। बिलकुल जी, अरदास जे इकले करो ते मेरे ख्याल च ओहदे नालो जी असीं सारे इकट्ठे इक अरदास इक वेले करिए ते ओह जरूर ही कबूल होएगी जी। तो इह अरदास मैं कल्ली नहीं करदी, तुहाडे सारिआं दे नाल मिल के ਅਸੀਂ ਇਕੱਠੇ ਬੈਠ ਕੇ ਇਹ ਦੁਨੀਆਂ ਦੇ ਸਰਬੱਤ ਦੇ ਭਲੇ ਦੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹਾਂ, ਤੇ ਉਹ ਵਾਹਿਗੁਰੂ ਜ਼ਰੂਰ ਹੀ ਸੁਣਦਾ ਹੋਵੇਗਾ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਜਸਪਾਲ ਜੀ ਸਾਡੇ ਨਾਲ ਸਿਡਨੀ ਤੋਂ ਉਹਨਾਂ ਨੇ ਸਾਂਝ ਪਾਈ ਹੈ ਜੀ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਭ ਨੂੰ, ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਡਰਾਈਵਿੰਗ ਚ ਬਿਜ਼ੀ ਆ, ਸੁਣਦੇ ਸੀ ਤੇ ਨਾਲ ਨੇ ਜਸਵੀਰ ਹੈਰੀ ਹਰਿੰਦਰ ਸਿਡਨੀ ਚ ਧੁੱਪਾ ਜੀ ਤੇ ਦਿਨ ਸਾਫ ਅੱਜ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਮਾਣੋ ਤੁਸੀਂ ਅੱਜ ਸਿਡਨੀ ਵਾਲੀ ਹੋ, ਧੁੱਪ ਫਿਰ ਹੈ ਨਾ। ਤੇ ਜਸਪਾਲ ਜੀ ਤੁਹਾਡੇ ਨਾਲ ਨਾਲ ਫਿਰ ਜਸਵੀਰ ਹੈਰੀ ਤੇ ਹਰਿੰਦਰ ਦਾ ਵੀ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਹੈ ਜੀ। ਸੋ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਕਿਉਂਕਿ ਅਜੇ ਤਾਂ ਇਹ ਸ਼ੁਰੂਆਤ ਹੈ, ਅਜੇ ਤੇ ਅਸੀਂ ਲਹਿਰਾਂ ਦੇ ਵਿਚ ਬੜੀਆਂ ਲਹਿਰਾਂ ਲਾਉਣੀਆਂ ਨੇ। ਉਸ ਤੋਂ ਬਾਅਦ ਜੀ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰਿਆਂ ਨੂੰ, ਤੇ ਉਹਨਾਂ ਦੇ ਨਾਲ ਨਾਲ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਜਿਹੜੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਜੀ। ਤੇ ਕਹਿੰਦੇ ਕਿ ਸਾਰੇ ਲਿਸਨਰਸ ਨੂੰ ਦੁਨੀਆਂ ਭਰ ਦੇ ਵਿਚ ਜਿੱਥੇ ਵੀ ਪ੍ਰੋਗਰਾਮ ਨਾਲ ਜੁੜੇ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ। ਤੇ ਪ੍ਰੋਗਰਾਮ ਦੀ ਕਹਿੰਦੇ ਸਟਾਰਟਿੰਗ ਬਹੁਤ ਨਾਈਸ ਸੀ, ਤੇ ਕਹਿੰਦੇ ਕਿ ਅੱਜ ਦਾ ਜਿਹੜਾ ਵੈਦਰ ਆ ਉਹ ਕਾਫੀ ਵਧੀਆ ਆ, ਕਾਫੀ ਦਿਨ ਬਹੁਤ ਦਿਨਾਂ ਬਾਅਦ ਅੱਜ ਮੌਸਮ ਜਿਹੜਾ ਵਧੀਆ ਹੋਇਆ ਆ। ਤੇ ਉਹਨਾਂ ਨੇ ਜੀ ਮਨਦੀਪ ਢਿੱਲੋਂ ਹੁਣਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਪਟਿਆਲਾ ਸਟੂਡੀਓ ਤੋਂ। ਤੇ ਜ਼ਰੂਰ ਜੀ ਤੁਹਾਡੀ ਜਿਹੜੀ ਸਤਿ ਸ੍ਰੀ ਅਕਾਲ ਉਹਨਾਂ ਨੇ ਪ੍ਰਵਾਨ ਕਰ ਲਈ ਹੋਵੇਗੀ ਕਿਉਂਕਿ ਬੈਠੇ ਸੁਣਦੇ, ਤੇ ਅਸੀਂ ਉਹਨਾਂ ਨੂੰ ਜਲਦੀ ਹੀ ਉਹਨਾਂ ਦੀ ਬਾਂਹ ਫੜ ਕੇ ਪ੍ਰੋਗਰਾਮ ਦੇ ਵਿਚ ਵੀ ਲੈ ਕੇ ਆਉਣਾ ਕਿਉਂਕਿ ਅੱਜ ਅਸੀਂ ਉਹਨਾਂ ਦੇ ਨਾਲ ਬੈਠ ਕੇ ਰਿੜਕਣੀਆਂ ਨੇ ਜੀ ਆਪਣੇ ਬਚਪਨ ਦੀਆਂ ਯਾਦਾਂ, ਉਹ ਯਾਦਾਂ ਜਿਹੜੀਆਂ ਸਕੂਲ ਦੇ ਸਮੇਂ ਤੇ ਅਸੀਂ ਕੀਤੀਆਂ ਹੋਈਆਂ ਨੇ ਜਾਂ ਉਸ ਟਾਈਮ ਤੇ ਜਿਹੜੀਆਂ ਮਾਣੀਆਂ ਹੰਡਾਈਆਂ ਹੋਈਆਂ ਨੇ ਉਹ ਯਾਦਾਂ ਦੀ ਗੱਲ ਕਰਨੀ ਹੈ ਅਸੀਂ ਅੱਜ। ਸੋ ਨਾਲ ਦੀ ਨਾਲ ਜੀ ਇਹਨਾਂ ਨੇ ਅੱਜ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ, ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮੁਕਾਮ ਵੋ ਫਿਰ ਨਹੀਂ ਆਤੇ। ਕਿਉਂ ਜੀ, ਸਾਡੀਆਂ ਦੁੱਖ ਦੀਆਂ ਰਗਾਂ ਤੇ ਹੱਥ ਰੱਖਦੇ ਆ, ਬਿਲਕੁਲ ਜੀ ਉਹ ਮੁਕਾਮ ਫਿਰ ਨਹੀਂ ਆਉਂਦੇ। ਪਰ ਜੀ ਜ਼ਰੂਰ ਗੀਤ ਬਹੁਤ ਸੋਹਣਾ ਤੇ ਅਸੀਂ ਇਹ ਗੀਤ ਨੂੰ ਅੱਜ ਲਹਿਰਾਂ ਪ੍ਰੋਗਰਾਮ ਦੇ ਵਿਚ ਬੈਠ ਕੇ ਸਭ ਨੇ ਮਾਨਣਾ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਹੀ ਇਹਨਾਂ ਨੇ ਜੀ ਜਿਹੜਾ ਇੱਕ ਕੁਛ ਤੁਕਾਂ ਭੇਜੀਆਂ ਨੇ ਮੈਨੂੰ ਲਿਖ ਕੇ ਕੁਝ ਲਾਈਨਾਂ, ਕਹਿੰਦੇ ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆਂ ਪੂਜਾ ਕਰਦੀ, ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਹਿਰੀ ਲੜਦੀ, ਦੌਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰੀ ਦੁਨੀਆਂ ਪਾਣੀ ਭਰਦੀ, ਤੇ ਤਕਦੀਰ ਕਹਿੰਦੀ ਤੁਸੀਂ ਤਿੰਨੇ ਝੂਠੇ ਮੈਂ ਜੋ ਚਾਹਵਾਂ ਸੋ ਕਰਦੀ। ਸੋ ਵਾਹ ਜੀ ਵਾਹ, ਬੜਾ ਹੀ ਕਮਾਲ ਦਾ ਜਿਹੜਾ ਇਹ ਤੁਸੀਂ ਵਿਚਾਰ ਭੇਜਿਆ। ਸੋ ਬਿਲਕੁਲ ਜੀ, ਤਕਦੀਰ ਦੇ ਹੱਥ ਦੇ ਵਿੱਚ ਇਹ ਹੁਸਨ ਅਕਲ ਦੌਲਤ ਸਭ ਕੁਛ ਨੇ। ਸੋ ਤੁਹਾਡੀਆਂ ਜਿਹੜੀਆਂ ਤਕਦੀਰਾਂ ਉਹ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹਿਣ, ਤੇ ਹੁਸਨ ਅਕਲ ਦੌਲਤ ਤਕਦੀਰ ਇਹ ਸਭ ਕੁਝ ਰੱਬ ਤੁਹਾਡੀ ਝੋਲੀ ਚ ਪਾਵੇ ਜੀ। ਸੋ ਪ੍ਰੋਗਰਾਮ ਦੇ ਵਿਚ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਹੈ ਜੀ। ਤੇ ਬਲਰਾਜ ਸਿੰਘ ਸੰਧੂ ਹੁਣੀ ਵੀ ਸਾਡੇ ਨਾਲ ਜੁੜੇ ਨੇ ਜੀ, ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੀ ਹਰਮਨ ਫੈਮਿਲੀ ਨੂੰ, ਤੇ ਕਹਿੰਦੇ ਕਿ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ। ਬਲਰਾਜ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿਚ ਆਪਣੀ ਸ਼ਿਰਕਤ ਕਰਨ ਦੇ ਲਈ। ਸੋ ਜ਼ਰੂਰ ਹੀ ਪਰਮਾਤਮਾ ਤੁਹਾਡੀ ਇਹ ਅਰਦਾਸ ਕਬੂਲ ਕਰਨ ਤੇ ਸਾਰਿਆਂ ਤੇ ਮਿਹਰ ਉਹਨਾਂ ਦੀ ਬਣੀ ਰਹੇ ਜੀ। ਸੋ ਇਸ ਤੋਂ ਬਾਅਦ ਜੀ ਇੱਕ ਜਿਹੜਾ ਮੈਸੇਜ ਆਇਆ ਹੈ ਉਹ ਭੇਜਿਆ ਹੈ ਸਾਨੂੰ ਰਵਨੀਤ ਕੌਰ ਨੇ। ਸੋ ਉਹਨਾਂ ਨੇ ਜੀ ਇਹ ਮੈਸੇਜ ਦੇ ਵਿੱਚ ਲਿਖਿਆ ਹੈ ਕਿ ਵਿਗਿਆਨਿਕੋ ਕੋ 700-800 ਸਾਲ ਖੋਜ ਕਰਨੇ ਕੇ ਬਾਅਦ ਵੀ ਆਜ ਤੱਕ ਪਤਾ ਨਹੀਂ ਚਲਾ ਕਿ ਮਾਊ ਕੌਨ ਸਾ ਜਾਨਵਰ ਹੈ ਜਿਸਸੇ ਪੰਜਾਬ ਮੇ ਬੱਚੋਂ ਕੋ ਡਰਾਇਆ ਜਾਤਾ ਥਾ। ਬਿਲਕੁਲ ਜੀ ਬਿਲਕੁਲ, ਤੇ ਇਹ ਮਾਊ ਜਿਹੜਾ ਇਹਦੇ ਬਾਰੇ ਸਾਨੂੰ ਪਤਾ ਨਹੀਂ ਹੈਗਾ ਕਿ ਇਹ ਕੀ ਹੈਗਾ, ਪਰ ਜੇ ਤੁਹਾਡੇ ਚੋਂ ਕਿਸੇ ਨੂੰ ਇਹ ਮਾਊ ਦੀ ਕੋਈ ਫੋਟੋ ਮਿਲ ਜਾਵੇ ਨਾ, ਜਾਂ ਸਾਨੂੰ ਤੁਸੀਂ ਇੰਨਾ ਹੀ ਦੱਸ ਸਕੋ ਕਿ ਇਹ ਕਿੰਨੀਆਂ ਅੱਖਾਂ ਤੇ ਕਿੰਨੀਆਂ ਲੱਤਾਂ ਵਾਲਾ ਹੁੰਦਾ, ਤੇ ਜਰੂਰ ਸਾਡੇ ਨਾਲ ਤੁਸੀਂ ਸਾਂਝਾ ਕਰਿਓ। ਤੇ ਇਸ ਤੋਂ ਬਾਅਦ ਫਿਰ ਜੀ ਇੱਕ ਹੋਰ ਚੀਜ਼ ਹੁੰਦੀ ਸੀਗੀ ਕੋਕੋ, ਹਨਾ, ਉਹਨਾਂ ਨੇ ਕਹਿਣਾ ਕਿ ਘਰਦਿਆਂ ਨੇ ਕਹਿਣਾ ਵੀ ਚੀਜ਼ ਕੋਈ ਹੋਣੀ, ਉਹਨਾਂ ਕਹਿਣਾ ਕੋਕੋ ਲੈ ਗਈ। ਉਹ ਨਾ ਉਹ ਕੋਕੋ ਵੀ ਅੱਜ ਤੱਕ ਨੀ ਮੈਨੂੰ ਤੇ ਸਮਝ ਆਈ ਵੀ ਉਹ ਕੋਕੋ ਕਿੱਦਾਂ ਦੀ ਦਿਸਦੀ ਸੀ ਜੀ। ਸੋ ਜੇ ਤੁਸੀਂ ਉਹ ਕੋਕੋ ਨੂੰ ਵੀ ਕਿਤੇ ਦੇਖ ਲਓ ਨਾ, ਤੇ ਉਹਦੀ ਫੋਟੋ ਖਿੱਚ ਕੇ ਜਰੂਰ ਸਾਡੇ ਨਾਲ ਸਾਂਝੀ ਕਰਿਓ। ਸੋ ਇਹੋ ਜਿਹੀਆਂ ਅਸੀਂ ਹੋਰ ਵੀ ਬਹੁਤ ਗੱਲਾਂ ਪ੍ਰੋਗਰਾਮ ਦੇ ਵਿੱਚ ਅੱਗੇ ਕਰਨੀਆਂ ਨੇ ਜੀ, ਤੇ ਪਰ ਉਸ ਤੋਂ ਪਹਿਲਾਂ ਵਿਹਲਾ ਹੋ ਗਿਆ ਹੈ ਜੀ ਸਾਡੀਆਂ ਖਬਰਾਂ ਦਾ। ਸੋ ਪ੍ਰੋਗਰਾਮ ਦੇ ਵਿੱਚ ਲੈਨੇ ਆ ਇੱਕ ਛੋਟੀ ਜਿਹੀ ਬ੍ਰੇਕ, ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ ਮਿੰਟੂ ਬਰਾੜ ਹੁਣਾਂ ਨਾਲ, ਤੇ ਫਿਰ ਅਸੀਂ ਖਬਰਾਂ ਤੇ ਝਾਤ ਮਾਰਦੇ ਆ ਜੀ।
ਲਓ ਜੀ ਰੋਸ਼ਨ ਪ੍ਰਿੰਸ ਦੀ ਆਵਾਜ਼ ਡੈਵੀ ਸਿੰਘ ਦੇ ਸੰਗੀਤ ਵਿੱਚ ਸਪੀਕਰਾਂ ਚ ਐਦਾਂ ਹੀ ਖੜਕੂਗੀ।
ਪੱਟਣਾ ਖਰੂ ਦੀ ਅੱਜ ਨਹੀਂ ਉਹ ਡੰਗ ਸਰਨਾ, ਸਾਨੂੰ ਨੱਕ ਰੋਕੇ ਡੀਜੇ ਨਹੀਂ ਉਹ ਬੰਦ ਕਰਨਾ। ਪੱਟਣਾ ਖਰੂ ਦੀ ਅੱਜ ਨਹੀਂ ਉਹ ਡੰਗ ਸਰਨਾ, ਸਾਨੂੰ ਨੱਕ ਰੋਕੇ ਡੀਜੇ ਨਹੀਂ ਉਹ ਬੰਦ ਕਰਨਾ।
जिंदगी के सफर में गुजर जाते हैं जो मकान हो फिर नहीं आते हो फिर नहीं आते जिंदगी के सफर में गुजर जाते हैं जो मकान वो फिर नहीं आते वो फिर नहीं आते
ਸੁਣ ਰਹੇ ਸੀ ਜੀ ਰਾਜੀ ਪੰਗੂ ਤੇ ਹਰਮੀਤ ਸਿੰਘ ਚੰਨਾ ਹੋਣਾ ਦੀਆਂ ਫਰਮਾਇਸ਼ਾਂ ਤੇ ਰੋਸ਼ਨ ਪ੍ਰਿੰਸ ਦਾ ਗਾਇਆ ਗੀਤ ਸਪੀਕਰ ਤੇ ਸਿੰਧੀ ਤੇ ਇੱਕ ਜਿਹੜਾ ਗੀਤ ਜ਼ਿੰਦਗੀ ਕੇ ਸਫ਼ਰ ਮੇ ਗੁਜ਼ਰ ਜਾਤੇ ਹੈ ਜੋ ਮੁਕਾਮ ਜੀ ਇਹ ਸਫ਼ਰ ਮੂਵੀ ਦੇ ਵਿੱਚੋਂ ਸੋਚੀ ਉਮੀਦ ਹੈ ਤੁਸੀਂ ਗੀਤਾਂ ਨੂੰ ਇੰਜੋਏ ਕੀਤਾ ਹੋਏਗਾ ਤੇ ਹਮੇਸ਼ਾ ਦੀ ਤਰ੍ਹਾਂ ਹੁਣ ਵਿਹਲਾ ਹੋ ਗਿਆ ਹੈ ਜੀ ਖਬਰਾਂ ਵੱਲ ਝਾਤ ਮਾਰਨ ਦਾ ਤੇ ਸਾਡੇ ਨਾਲ ਮਿੰਟੂ ਬਰਾੜ ਹੁਣੇ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੇ ਆ ਸੋ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
ਬਹੁਤ ਮਿਹਰਬਾਨੀ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਆਨੰਦ ਉਠਾ ਰਹੇ ਹੋਣਗੇ ਤੇ ਆਪਾਂ ਹੁਣ ਜਿਹੜਾ ਆਉਣ ਵਾਲਾ ਅੱਧਾ ਘੰਟਾ ਉਹਨਾਂ ਨੂੰ ਖਬਰਾਂ ਸੁਣਾ ਕੇ ਤੇ ਖਬਰਾਂ ਦਾ ਜਿਹੜਾ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜਾ ਖਬਰਾਂ ਪ੍ਰਤੀ ਸਵਾਲ ਜਵਾਬ ਹੁੰਦੇ ਆ ਉਹਨਾਂ ਨੂੰ ਸ਼ਾਂਤ ਕਰਨ ਦੇ
ਜੀ ਜੀ ਬਰਾੜ ਸਾਹਿਬ ਬਿਲਕੁਲ ਪਹਿਲਾਂ ਤਾਂ ਸਾਨੂੰ ਨਾ ਮੈਸੇਜ ਆਇਆ ਸੀਗਾ ਜੀ ਭੀ ਇਹ ਮਾਊ ਕੀ ਚੀਜ਼ ਆ ਕਹਿੰਦੇ ਭੀ ਇਹ ਮਾਊ ਨੀ ਲੱਭਿਆ ਅੱਜ ਤੱਕ ਜਿੱਥੋਂ ਮਾਂ ਪਿਓ ਡਰਾਉਂਦੇ ਹੁੰਦੇ ਸੀਗੇ ਹਮੇਸ਼ਾ ਨਾ ਤੇ ਮੈਂ ਕਿਹਾ ਚਲੋ ਮੈਂ ਬਰਾੜ ਸਾਹਿਬ ਨੂੰ ਪੁੱਛਦੀ ਹਾਂ ਉਹਨਾਂ ਨੂੰ ਪਤਾ ਹੁੰਦਾ ਕਾਫੀ ਚੀਜ਼ਾਂ ਦਾ ਤੇ ਸਾਨੂੰ ਹੁਣ ਮਾਊ ਵੀ ਦੱਸ ਦੋ ਵੀ ਕੀ ਜੇ ਤੁਸੀਂ ਕਦੇ ਦੇਖਿਆ ਆ ਤੇ
ਦੇਖੋ ਕਈ ਚੀਜ਼ਾਂ ਜਿਹੜੀਆਂ ਕਰੈਕਟਰ ਇਹੋ ਜਿਹੇ ਖੜੇ ਹੋ ਜਾਂਦੇ ਆ ਕਈ ਦੁਨੀਆਂ ਤੇ ਇਹੋ ਜਿਹੀਆਂ ਚੀਜ਼ਾਂ ਖੜੀਆਂ ਹੋ ਜਾਂਦੀਆਂ ਜਿਨ੍ਹਾਂ ਦਾ ਕੋਈ ਹੋਂਦ ਨਹੀਂ ਹੁੰਦਾ ਤੇ ਉਹਨਾਂ ਦੀ ਹੋਂਦ ਅਸੀਂ ਇੱਕ ਇਮੈਜਿਨ ਸ਼ਕਤੀ ਦੇ ਵਿੱਚ ਬਣਾਈ ਗਈ ਹੋਂਦ ਹੁੰਦੀ ਆ ਪਰ ਮੈਨੂੰ ਇੰਨਾ ਕੁ ਪਤਾ ਮੈਂ ਜਿੰਨਾ ਕੁ ਕਿਤਾਬਾਂ ਫਰੋਲੀਆਂ ਜਿੰਨਾ ਕੁ ਪੜਿਆ ਜਾਂ ਜਿੰਨਾ ਕੁ ਜ਼ਿੰਦਗੀ ਦੇ ਤਜਰਬਿਆਂ ਤੋਂ ਹਾਸਲ ਕੀਤਾ ਜਦੋਂ ਕੋਈ ਵੀ ਚੀਜ਼ ਤੁਸੀਂ ਇਮੈਜਿਨਰੀ ਬਣਾਉਂਦੇ ਹੋ ਨਾ ਕੁਛ ਵੀ ਇਹ ਤਾਂ ਮਾਊ ਕੋਕੋ ਲਾਓ ਮਾਊ ਲਾਓ ਜਾਂ ਕੁਛ ਹੋਰ ਬਹੁਤ ਸਾਰੀਆਂ ਸਾਡੀਆਂ ਚੀਜ਼ਾਂ ਆਉਂਦੀਆਂ ਜ਼ਿੰਦਗੀ ਦੇ ਵਿੱਚ ਤੇ ਪਰ ਜਦੋਂ ਕੋਈ ਵੀ ਚੀਜ਼ ਇਮੈਜਿਨਰੀ ਜਦੋਂ ਕੱਲੀ ਸੋਚ ਸ਼ਕਤੀ ਦੇ ਵਿੱਚ ਬਣਾਉਂਦੇ ਹੋ ਤੁਸੀਂ ਉਹਦਾ ਜ਼ਿਆਦਾਤਰ ਲਾਸ ਹੁੰਦਾ ਉਹਦਾ ਫਾਇਦਾ ਨਹੀਂ ਹੁੰਦਾ ਇਹ ਮੈਂ ਜਿੰਨਾ ਕੁ ਪੜਿਆ ਉਸ ਚੀਜ਼ ਦੇ ਤਹਿਤ ਮੈਂ ਆਪਦਾ ਨਿਚੋੜ ਇਹੀ ਕੱਢਿਆ ਵੀ ਇਹਨਾਂ ਚੀਜ਼ਾਂ ਦੇ ਜ਼ਿੰਦਗੀ ਦੇ ਵਿੱਚ ਫਾਇਦੇ ਨਹੀਂ ਹੁੰਦੇ ਨੁਕਸਾਨ ਹੁੰਦੇ ਆ ਸ਼ਾਰਟ ਟਰਮ ਉਹ ਫਾਇਦੇ ਦਿਖਦੇ ਆ ਪਰ ਲੌਂਗ ਟਰਮ ਉਹਨਾਂ ਦੇ ਨੁਕਸਾਨ ਹੁੰਦੇ ਆ ਇਹ ਇੱਕ ਬਹੁਤ ਵੱਡੀ ਸੱਚਾਈ ਆ ਸ਼ਾਇਦ ਬਹੁਤ ਸਾਰੇ ਸੱਜਣ ਮਿੱਤਰ ਨਾ ਮੰਨਣ ਇਹਨਾਂ ਗੱਲਾਂ ਨੂੰ ਪਰ ਮੈਂ ਇਸ ਚੀਜ਼ ਨੂੰ ਆਪ ਵੀ ਹੰਢਾਇਆ ਤੇ ਆਪ ਵੀ ਇਸ ਦੇ ਉੱਤੇ ਮੈਂ ਕਾਫੀ ਕੰਮ ਕੀਤਾ ਕਿਉਂਕਿ ਮੈਂ ਇੱਕ ਕਿਤਾਬ ਦੇ ਉੱਤੇ ਕੰਮ ਕਰਨਾ ਚਾਹੁੰਦਾ ਸੀ ਕੀਤਾ ਵੀ ਕਾਫੀ ਕੰਮ ਪਰ ਫਿਰ ਬਾਅਦ ਚ ਮੈਂ ਉਸ ਨੂੰ ਇਸ ਲਈ ਠੰਡੇ ਵਸਤੇ ਚ ਪਾਤਾ ਉਹ ਕਿਤਾਬ ਆ ਜਿਹੜੀ ਉਹ ਸਮੇਂ ਕਾਲ ਨਾਲ ਲਿਖੀ ਜਾ ਸਕਦੀ ਆ ਉਹ ਕਿਤਾਬ ਜੇ ਮੈਂ ਚਾਹਾਂ 25 ਸਾਲ ਦੀ ਉਮਰ ਚ ਲਿਖਦਿਆਂ ਜਾਂ 30 ਚ ਜਾਂ ਹੁਣ 40 ਚ ਜਾਂ 50 ਚ ਲਿਖਦਿਆਂ ਐ ਨਹੀਂ ਲਿਖੀ ਜਾ ਸਕਦੀ ਉਹ ਕਿਤਾਬ ਉਹੀ ਬੰਦਾ ਲਿਖ ਸਕਦਾ ਜਿਹੜਾ ਸਮੇਂ ਕਾਲ ਨਾਲ ਚੱਲਦਾ ਤੇ ਸਮੇਂ ਕਾਲ ਮੁਤਾਬਕ ਉਹ ਲਿਖੀ ਜਾ ਸਕਦੀ ਆ ਹੰਢਾ ਉਹ ਚੀਜ਼ ਹੰਢਾ ਕੇ। ਹੁਣ ਜੇ ਮੈਂ ਆਪਦੀ ਇਮੈਜਨਰੀ ਸ਼ਕਤੀ ਚ 80 ਸਾਲ ਦੇ ਬਜੁਰਗ ਦੀਆਂ ਗੱਲਾਂ ਲਿਖਾਂ ਵੀ 80 ਸਾਲ ਦੀ ਉਮਰ ਚ ਜਾ ਕੇ ਮੇਰੀ ਕੀ ਸੋਚ ਹੋਊ ਕਿਵੇਂ ਹੋਊ ਤਾਂ ਉਹ ਉਹਦੇ ਨਾਲ ਮੈਂ ਇਨਸਾਫ਼ ਨਹੀਂ ਕਰ ਪਾਊਂਗਾ। ਸੋ ਫਿਰ ਮੈਂ ਉਹ ਕਿਤਾਬ ਨੂੰ ਇੱਕ ਪੈਰਲਰ ਪ੍ਰੋਜੈਕਟ ਰੱਖ ਲਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਰੱਖ ਲਿਆ ਵੀ ਮੈਂ ਇਹਨੂੰ ਲਿਖਦਾ ਜਾਊਂਗਾ। ਜੇ ਕਿਸੇ ਨੂੰ ਚੰਗੀ ਲੱਗੀ ਵਕਤ ਮੇਰੇ ਤੋਂ ਬਾਅਦ ਤੇ ਉਹ ਛਪਾਉਣਾ ਚਾਹੂ ਤਾਂ ਉਸ ਉਮਰ ਤੱਕ ਦੇ ਤਜਰਬੇ ਉਹ ਛਪਾ ਲੂਗਾ ਉਹਨੂੰ ਤਾਂ ਉਹ ਹੋਣਗੇ ਜ਼ਿੰਦਗੀ ਦੇ ਅਸਲੀ ਤੇ ਰਿਐਲਿਟੀ ਤੇ ਅਸਲੀ ਤਜਰਬੇ। ਜੇ ਹੁਣ ਇਮੈਜਨਰੀ ਮੈਂ ਗੱਲਾਂ ਕਰੂੰਗਾ ਤਾਂ ਉਹਦੇ ਵਿੱਚ ਕੁਛ ਨਾ ਕੁਛ ਮੈਂ ਆਪਦੀਆਂ ਚੀਜ਼ਾਂ ਘਸੋੜ ਆਪਦੀਆਂ ਚੀਜ਼ਾਂ ਵਿੱਚ ਫਿੱਟ ਕਰ ਦੂੰਗਾ ਤੇ ਉਹ ਆਪਦੀਆਂ ਚੀਜ਼ਾਂ ਜ਼ਰੂਰੀ ਨਹੀਂ ਵੀ ਉਹ ਤੁਹਾਡਾ ਤੀਰ ਨਿਸ਼ਾਨੇ ਤੇ ਲੱਗੇ। ਉਹ ਤੁੱਕਾ ਵੀ ਹੋ ਸਕਦਾ ਅੰਦਾਜ਼ਾ ਵੀ ਹੋ ਸਕਦਾ ਤੇ ਅੰਦਾਜ਼ਿਆਂ ਦੇ ਮਾਮਲੇ ਦੇ ਵਿੱਚ ਆਪਾਂ ਸਦਾ ਹੀ ਲੋਕਾਂ ਨੂੰ ਅਵੇਅਰ ਕਰਦੇ ਹਾਂ ਵੀ ਅੰਦਾਜ਼ੇ ਨਹੀਂ ਲਾਉਣੇ ਚਾਹੀਦੇ ਕਿਸੇ ਵੀ ਚੀਜ਼ ਦੇ ਤੇ ਉਹਦੀ ਘੋਖ ਪੜਤਾਲ ਕਰਨੀ ਚਾਹੀਦੀ ਆ। ਹੁਣ ਗੱਲ ਤੁਸੀਂ ਕਰੀ ਸੀ ਵੀ ਇਹ ਨੁਕਸਾਨ ਹੁਣ ਮਾਊ ਕੀ ਕਰਦਾ, ਸਾਡੇ ਸਰੋਤਿਆਂ ਦੇ ਦਿਮਾਗ 'ਚ ਮਨ 'ਚ ਆਈ ਹੋਣੀ ਗੱਲ ਵੀ ਮਾਊ ਨਾਲ ਕੀ ਨੁਕਸਾਨ ਹੋਜੂਗਾ। ਨੁਕਸਾਨ ਇਹ ਆ ਜੀ ਵੀ ਸਾਇੰਸ ਇੱਕ ਗੱਲ ਕਹਿੰਦੀ ਆ, ਮੈਂ ਪਹਿਲਾਂ ਵੀ ਕਈ ਵਾਰ ਗੱਲ ਦੱਸੀ ਆ ਵੀ 7 ਸਾਲ ਤੱਕ ਦੇ ਬੱਚੇ ਦਾ ਜਿਹੜਾ ਬ੍ਰੇਨ ਹੁੰਦਾ ਨਾ ਉਹ ਜਮਾ ਕਲੀਅਰ ਹੁੰਦਾ, ਸਾਫ ਸੁਥਰਾ। ਕੋਈ ਵੀ ਚੀਜ਼ ਉਹਦੇ 'ਚ ਦਰਜ ਕਰ ਦਿਓ ਉਹ ਨਾਲ ਦੀ ਨਾਲ ਛਪ ਜਾਣੀ ਆ। 7 ਸਾਲਾਂ ਬਾਅਦ ਕੀ ਹੁੰਦਾ, ਉਦੋਂ ਬਾਅਦ ਫਿਰ ਇੱਕ ਕੁਦਰਤ ਨੇ ਸਿਸਟਮ ਬਣਾਇਆ, ਭਾਵੇਂ ਲੋਕ ਕਹੀ ਜਾਂਦੇ ਆ ਵੀ ਬ੍ਰੇਨ ਦਾ 90% ਯੂਜ਼ ਹੀ ਨਹੀਂ ਹੁੰਦਾ ਜਾਂ ਏਦਾਂ ਨਹੀਂ ਹੁੰਦਾ ਫਲਾਣਾ ਨਹੀਂ ਹੁੰਦਾ, ਪਰ ਸੱਚਾਈ ਇਹ ਆ ਵੀ ਇੱਕ ਬੇਸ ਹੁੰਦਾ ਜਿਹੜਾ ਸ਼ੁਰੂ ਦੇ 7 ਸਾਲਾਂ 'ਚ ਇੱਕ ਨਾ ਤੁਹਾਨੂੰ ਬੇਸ ਕ੍ਰੀਏਟ ਹੁੰਦਾ ਤੁਹਾਡੇ ਦਿਮਾਗ ਦੇ ਵਿੱਚ, ਇੱਕ ਮੈਥਡ ਬਣਦਾ। ਉਦੋਂ ਬਾਅਦ ਉਹ ਮੈਥਡ ਹੀ ਬਾਕੀ ਦੇ ਸਵਾਲਾਂ ਦਾ ਹੱਲ ਕਰੀ ਜਾਂਦਾ, ਬਾਕੀ ਚੀਜ਼ਾਂ ਲਈ ਉਹ ਬੇਸ ਦਾ ਕੰਮ ਕਰਦਾ। ਸੋ ਜਿਹੜਾ 7 ਸਾਲਾਂ ਤੱਕ ਤੁਸੀਂ ਬੱਚੇ ਦੇ ਮਾਇੰਡ ਦੇ ਵਿੱਚ ਇੱਕ ਬੇਸ ਸੈੱਟ ਕਰਤਾ ਉਹ ਬੇਸ ਸੈੱਟ ਰਹੂਗਾ ਹੀ ਰਹੂਗਾ। ਉਹ ਬੇਸ ਤੋਂ ਬਾਹਰ ਬੱਚਾ ਕਦੇ ਨਹੀਂ ਜਾਊਗਾ, ਚਾਹੇ ਇਧਰਲਾ ਪਾਸਾ ਇਧਰ ਆ ਜੇ, ਉਹਦੇ ਅੰਦਰ ਇੱਕ ਗੱਲਾਂ ਘਰ ਕਰ ਜਾਣੀਆਂ। ਅਸੀਂ ਕਹਿੰਦੇ ਨੀ ਵੀ ਬੰਦੇ ਦੇ ਦਿਮਾਗ 'ਚ ਗੱਲ ਘਰ ਕਰ ਗਈ, ਉਹ ਘਰ ਤਾਂ ਕਰਦੀ ਆ ਵੀ 7 ਸਾਲਾਂ ਦੀ ਉਮਰ ਤੱਕ ਖਾਲੀ ਚੀਜ਼ ਦੇ ਵਿੱਚ ਚੀਜ਼ਾਂ ਸਿੱਟੀ ਜਾਓ ਉਹਨੇ ਉੱਥੇ ਹੀ ਰਹਿਣੀ ਆ, ਉਹ ਨਿਕਲੂਗੀ ਨੀ। ਉਦੋਂ ਬਾਅਦ ਕੁਦਰਤ ਨੇ ਸਿਸਟਮ ਬਣਾਇਆ ਵੀ ਉਹਨਾਂ ਨੂੰ ਇਕੱਠਾ ਕਰੀ ਜਾਂਦੀ ਆ, ਉਹਨਾਂ ਨੂੰ ਛੋਟਾ ਵਰਜਨ ਕਰੀ ਜਾਂਦੀ ਆ, ਜਾਂ ਉਹਦੇ 'ਚ ਸਪੇਸ ਬਣਾਈ ਜਾਂਦੀ ਆ, ਜਾਂ ਗਾਂ ਉਹਦੇ ਵਿੱਚ ਚੀਜ਼ਾਂ ਜੋੜੀ ਜਾਂਦੀ ਆ। ਤੇ ਇਸ ਢੰਗ ਨਾਲ ਸਾਰੀ ਉਮਰ ਬੰਦਾ ਬ੍ਰੇਨ 'ਚ ਪਾਈ ਜਾਂਦਾ ਕੁਛ ਨਾ ਕੁਛ, ਤਾਂ ਹੀ ਸਿਆਣੇ ਕਹਿੰਦੇ ਆ ਵੀ ਇਹ ਬ੍ਰੇਨ ਦੇ 'ਚ ਕਚਰਾ ਭਰਨ ਦੀ ਥਾਂ ਤੇ ਚੱਜ ਦੀਆਂ ਚੀਜ਼ਾਂ ਭਰ ਲਓ ਤਾਂ ਚੰਗਾ ਰਹੂਗਾ। ਹੁਣ ਇੱਕ ਸਾਡੇ ਬੱਚੇ ਨੂੰ, ਇੰਡੀਅਨ ਬੱਚੇ ਨੂੰ ਜਾਂ ਪੰਜਾਬੀ ਬੱਚੇ ਨੂੰ ਇਹ ਗੱਲਾਂ ਤੋਂ ਡਰਾਇਆ ਜਾਂਦਾ ਵੀ ਕੋਕੋ ਆਜੂਗੀ, ਮਾਊ ਆਜੂ, ਜੇ ਹੋਜੂ, ਬੋ ਹੋਜੂ। ਮੇਰੀ ਕਿਤਾਬ ਦਾ ਨਾਂ ਸੀਗਾ ਜੀ ਚਲੂਣਿਆਂ ਤੋਂ ਘੋੜੂ ਤੱਕ, ਕਿਤਾਬ ਦਾ ਮੈਂ ਨਾਂ ਰੱਖਿਆ ਹੋਇਆ ਘੋੜੂ ਵੱਜਣ ਤੱਕ ਜੀ ਜੀ ਤੇ ਘੋੜੂ ਵੱਜਣ ਤੱਕ ਕੀ ਕੀ ਜ਼ਿੰਦਗੀ 'ਚ ਭੋਗਣਾ ਪੈਂਦਾ ਉਹ ਮੈਂ ਤਜਰਬੇ ਲਿਖ ਰਿਹਾ। ਤੇ ਪਰ ਮੈਂ ਹੁਣ ਇਹ ਦੱਸੋ ਵੀ ਮੈਂ ਘੋੜੂ ਵੱਜਣ ਦਾ ਤਜਰਬਾ ਕਿਵੇਂ ਲਿਖ ਦੂੰਗਾ, ਜੇ ਉਹ ਤਾਂ ਮੈਨੂੰ ਲਿਖ ਹੀ ਨਹੀਂ ਸਕਣਾ, ਉਹ ਤਾਂ ਕੋਈ ਵੀ ਬੰਦਾ ਨਹੀਂ ਲਿਖ ਸਕਦਾ, ਕਿਉਂਕਿ ਘੋੜੂ ਜਦੋਂ ਵੱਜ ਗਿਆ ਫਿਰ ਮੇਰੇ ਕੋਲੇ ਕਲਮ ਚਲਾਉਣ ਨੂੰ ਟਾਈਮ ਨਹੀਂ ਰਹਿਣਾ। ਤਾਂ ਇਸ ਕਰਕੇ ਕਿਤਾਬ ਸਦਾ ਹੀ ਅਧੂਰੀ ਰਹੂਗੀ। ਤੇ ਪਰ ਜਿਹੜੀਆਂ ਉਹਦੇ ਵਿੱਚ ਇਹ ਗੱਲਾਂ ਇਹ ਚੱਕੀਆਂ, ਇਹ ਗੱਲਾਂ ਇਹੀ ਮਸਲੇ ਮੈਂ ਉਠਾਉਣਾ ਚਾਹੁੰਦਾ ਵੀ ਬੱਚੇ ਨੂੰ ਜਦੋਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰਾਉਣੇ ਆ, ਪੁੱਠੀਆਂ ਸਿੱਧੀਆਂ ਗੱਲਾਂ ਸਿਖਾਉਣੇ ਆ, ਜਾਂ ਅਸੀਂ ਕੀ ਕਰਦੇ ਆ ਨਾ, ਅਸੀਂ ਬੱਚੇ ਨੂੰ ਤੋਤਲੀ ਚੀਜ਼ਾਂ ਨਾਲ ਬੋਲਣਾ ਸ਼ੁਰੂ ਕਰਦੇ ਆ, ਤੋਤਲੀਆਂ ਗੱਲਾਂ ਕਰਦੇ ਆ, ਹੈਂ, ਤੇ ਉਹ ਗੱਲਾਂ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੰਮ ਨਹੀਂ ਆਉਂਦੀਆਂ, ਕਿਤੇ ਵੀ ਉਸ ਗੱਲ ਨੇ ਕਿਸੇ ਨੇ ਲਾਹਾ ਨਹੀਂ ਦੇਣਾ। ਤੇ ਪਰ ਅਸੀਂ ਉਹੀ ਜੁਗਲੂ ਮੁਗਲੂ ਗੁਗਲੂ ਛੁਗਲੂ ਇਹਦੀਆਂ ਲਾੜ ਪਿਆਰ ਦੇ ਵਿੱਚ ਉਹਦੇ ਦਿਮਾਗ 'ਚ ਕੁਝ ਕੁ ਚੀਜ਼ਾਂ ਭਰ ਦਿੰਦੇ ਆ, ਜਾਂ ਉਹਨੂੰ ਤੋਤਲੀ ਬੋਲੀ ਬੋਲਦੇ ਆ। ਮੈਂ ਅਕਸਰ ਉਦਾਹਰਣ ਦਿੰਦਾ ਵੀ ਸਾਡੇ ਜਾਣਕਾਰ ਮਿੱਤਰਾਂ ਦੇ ਘਰ ਮੈਂ ਗਿਆ, ਉਹਨਾਂ ਦੀ ਸਾਲ ਡੇਢ ਕੁ ਸਾਲ ਦੀ ਬੱਚੀ, ਤੇ ਉਹਨੂੰ ਉਹਦੀ ਮਾਂ ਪੁੱਛ ਰਹੀ ਆ ਬੇਟਾ ਅੱਜ ਡਿਨਰ 'ਚ ਕੀ ਲਾਉਂਗੇ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਮੈਂ ਕਿਹਾ ਡੇਢ ਸਾਲ ਦੀ ਬੱਚੀ ਆ, ਇਹਨੂੰ ਐਂ ਪੁੱਛਿਆ ਜਾ ਰਿਹਾ ਵੀ ਡਿਨਰ 'ਚ ਕੀ ਲਾਉਂਗੇ, ਤਾਂ ਇਹ ਕੀ ਦੱਸੂਗੀ ਹੁਣ। ਉਹ ਕਹਿੰਦੇ ਵੀ ਨਾ ਦੱਸੇ ਕੋਈ ਪ੍ਰੋਬਲਮ ਨਹੀਂ, ਪਰ ਇਹਨੂੰ ਸਿੱਖ ਤਾਂ ਸਹੀ ਰਹੀ ਹੈ ਨਾ ਗੱਲ, ਇਹਨੂੰ ਲੇਟਰ ਆਉਣ ਤਾਂ ਸਹੀ ਗੱਲ ਦਾ ਪਤਾ ਵੀ ਇਸ ਵੇਲੇ ਡਿਨਰ ਆ ਤੇ ਡਿਨਰ ਦੇ ਵਿੱਚ ਕੀ ਲੈਣਾ ਉਹਦੇ ਬਾਰੇ ਮੈਂ ਦੱਸਣਾ। ਇਹਨੂੰ ਸਹੀ ਸਵਾਲ ਇਹਦੇ ਦਿਮਾਗ 'ਚ ਅਸੀਂ ਬਿਠਾ ਰਹੇ ਹਾਂ। ਮੈਂ ਕਿਹਾ ਇਹ ਕਿਉਂ ਤੁਸੀਂ ਕਰ ਰਹੇ ਹੋ? ਉਹ ਕਹਿੰਦੇ ਜੀ ਮੈਂ, ਉਹਨਾਂ ਨੇ ਸਟੱਡੀ ਕੀਤੀ ਸੀ ਇਸ ਲਾਈਨ ਦੇ ਵਿੱਚ ਬੱਚਿਆਂ ਦੀ ਜਿਹੜੀ ਸਾਂਭ ਸੰਭਾਲ ਦੀ, ਤਾਂ ਉਹ ਕਹਿੰਦੇ ਮੈਂ ਇੱਥੋਂ ਦਾ ਮੈਥਡ ਆਸਟ੍ਰੇਲੀਆ ਦਾ ਫੋਲੋ ਕਰ ਰਹੇ ਹਾਂ ਵੀ ਬੱਚੇ ਨੂੰ ਕੋਈ ਵੀ ਗੱਲ ਆ ਅਧੂਰੀ ਜਾਂ ਤੋਤਲੀ ਜਾਂ ਟੇਢੀ ਬਿੰਗੇ ਢੰਗ ਨਾਲ ਨਾ ਸਿਖਾਓ, ਦੱਸੋ ਉਹਨੂੰ ਪੂਰਨ ਸੈਂਟੈਂਸ ਪੂਰਨ ਰੂਪ ਦੇ ਵਿੱਚ ਉਹ ਗੱਲ ਬੋਲੋ, ਪੂਰਨ ਰੂਪ 'ਚ ਉਹਦੇ ਕੋਲੇ ਗੱਲ ਕਰੋ, ਤੇ ਉਹ ਬੱਚਾ ਉਵੇਂ ਜਿੱਕ ਹੀ ਕੁਝ ਕੁ ਟਾਈਮ ਦੇ ਵਿੱਚ ਉਹ ਸਮਝਣ ਲੱਗ ਜੂਗਾ ਉਹ ਦੂਰ ਨਹੀਂ ਹੈ ਗੱਲ। ਫਿਰ ਮੈਂ ਇਸ ਦੇ ਉੱਤੇ ਰਿਸਰਚ ਕੀਤੀ, ਫਿਰ ਮੈਂ ਬਹੁਤ ਸਾਰੇ ਹੁਣ ਘਰਾਂ 'ਚ ਜਾਂਦਾ, ਉੱਥੇ ਦੇਖਦਾ ਵੀ ਬੱਚਿਆਂ ਨਾਲ ਕਿਵੇਂ ਟ੍ਰੀਟ ਕੀਤਾ ਜਾਂਦਾ, ਤੇ ਮੈਨੂੰ ਉਸ 'ਚ ਬੜੀ ਹੈਰਾਨੀ ਹੋਈ ਵੀ ਬੱਚਿਆਂ ਨਾਲ ਇੱਥੇ ਸਿਆਣਿਆਂ ਵਾਂਗੂ ਟ੍ਰੀਟ ਕੀਤਾ ਜਾਂਦਾ, ਨਾ ਕਿ ਬੱਚਿਆਂ ਨੂੰ ਮਾਊ ਤੋਂ ਡਰਾਇਆ ਜਾਂਦਾ। ਤੇ ਉਹ ਸਾਡੇ ਅੰਦਰ ਇੱਕ ਸਹਿਮ ਅਹਿਮ ਬਣ ਜਾਂਦਾ ਤੇ ਰਾਤ ਨੂੰ ਵੀ ਸੁਪਨੇ ਚ ਵੀ ਸਾਨੂੰ ਐਂ ਦਿਖੀ ਜਾਂਦਾ ਆਪ ਹੀ ਅਸੀਂ ਇਮੈਜਿਨਰੀ ਸ਼ਕਤੀ ਚ ਬਣਾ ਲੈਂਦੇ ਹਾਂ ਵੀ ਮਾਊ ਦੇ 6-7 ਲੱਤਾਂ ਹੁੰਦੀਆਂ ਹੋਣਗੀਆਂ, ਵੱਡੀ ਸਾਰੀ ਲਾਲ ਜੀਭ ਹੁੰਦੀ ਹੋਊਗੀ, ਦੰਦ ਬਾਹਰ ਨੂੰ ਨਿਕਲੇ ਹੋਣਗੇ। ਇਹ ਅੱਡੋ ਅੱਡ ਬੱਚਾ ਮਾਊ ਦੀ ਸ਼ਕਲ ਆਪਦੇ ਦਿਮਾਗ ਚ ਆਪ ਹੀ ਬਣਾ ਲੈਂਦਾ ਤੇ ਫਿਰ ਉਹਦੇ ਤੋਂ ਡਰੀ ਜਾਂਦਾ। ਸੋ ਜਿਹੜੀ ਉਹਨੇ ਜ਼ਿੰਦਗੀ ਚ ਕੋਈ ਕ੍ਰੀਏਸ਼ਨ ਕਰਨੀ ਆ ਉਹਦੀ ਥਾਂ ਤੇ ਉਹ ਡਰ ਕੇ ਆਪਦੀ ਜ਼ਿੰਦਗੀ ਕੱਢ ਲੈਂਦਾ। ਬਿਹਤਰ ਇਹੀ ਆ ਵੀ ਤੁਸੀਂ ਬੱਚੇ ਨਾਲ ਕੰਪਲੀਟ ਵਿਹਾਰ ਕਰੋ। ਮੈਂ ਇੱਥੇ ਦੇਖਿਆ ਇੱਕ ਬੱਚਿਆਂ ਦੀ ਮਾਂ ਆਪਦੇ ਬੱਚਿਆਂ ਨੂੰ ਨਾ ਰੋਡ ਕ੍ਰਾਸ ਕਰਾ ਰਹੀ ਸੀ, ਕੋਈ 3 ਸਾਲ ਦਾ ਸੀ ਕੋਈ 5 ਦਾ, ਮਸਾਂ ਹੀ ਤੁਰਦੇ ਸੀ ਤੇ ਉਹਨਾਂ ਨੇ ਉਹਨਾਂ ਨੂੰ ਕਹਿੰਦੀ ਵੀ ਜਦੋਂ ਆਪਾਂ ਲਾਈਟ ਹੋਈ ਉਦੋਂ ਰੋਡ ਕ੍ਰਾਸ ਕਰ ਰਹੇ, ਉਹਨੂੰ ਪੂਰੀ ਗੱਲ ਉਹਨਾਂ ਨੇ ਮੇਰੇ, ਮੈਂ ਵੀ ਖੜਾ ਉੱਥੇ ਸਮਝਾਈ। ਉਦੋਂ ਬਾਅਦ ਜਦੋਂ ਰੋਡ ਕ੍ਰਾਸ ਕਰਕੇ ਮੈਂ ਹਾਲਾਂਕਿ ਤੇਜ਼ ਚੱਲ ਰਿਹਾ ਸੀ ਪਰ ਮੈਂ ਸਲੋ ਹੋ ਗਿਆ, ਮੈਂ ਦੇਖਣਾ ਚਾਹੁੰਦਾ ਸੀ ਉਹਨਾਂ ਦਾ ਵਰਤਾਰਾ, ਤਾਂ ਉਹਨਾਂ ਨੇ ਉੱਥੇ ਖੜ ਕੇ ਉਹਨੀ ਮਾਂ ਨੇ ਉਹਨਾਂ ਨੂੰ ਦੋ ਨੂੰ ਸ਼ਾਬਾਸ਼ ਦਿੱਤੀ ਵੀ ਸ਼ਾਬਾਸ਼ ਤੁਸੀਂ ਬਹੁਤ ਸਹੀ ਢੰਗ ਨਾਲ ਰੋਡ ਪਾਸ ਕੀਤੀ ਆ। ਤੀਜੇ ਨੂੰ ਉਹਨੇ ਫਿੱਟ ਲਾਂਤ ਪਾਈ, ਕਹਿੰਦੀ ਤੇਰਾ ਕਸੂਰ ਇਹ ਸੀ ਵੀ ਤੇਰਾ ਜਿਹੜਾ ਧਿਆਨ ਸੀਗਾ ਉਹ ਸਹੀ ਨਹੀਂ ਸੀਗਾ ਤੇ ਤੂੰ ਥੱਲੇ ਵੀ ਠੇਡਾ ਖਾ ਸਕਦਾ ਸੀ, ਤੈਨੂੰ ਪਾਸੇ ਆਸੇ ਵੀ ਆਪਦੇ ਪ੍ਰਤੀ ਚੌਕਸੀ ਨਹੀਂ ਸੀ, ਤੂੰ ਆਪਦੀ ਨਾਲ ਚੀਜ਼ ਦੇ ਵਿੱਚ ਖੇਡ ਦੇ ਵਿੱਚ ਧਿਆਨ ਰੱਖ ਕੇ ਕ੍ਰੋਸ ਕੀਤਾ। ਤਾਂ ਉਹਨੇ ਬੱਚੇ ਨੇ ਵੀ ਕਿਹਾ ਵੀ ਜਦੋਂ ਲਾਈਟ ਹੀ ਗ੍ਰੀਨ ਸੀਗੀ ਤਾਂ ਮੈਨੂੰ ਕਿਸੇ ਤੋਂ ਕੀ ਪ੍ਰੋਬਲਮ ਸੀ, ਮੈਂ ਤਾਂ ਕਰਕੇ ਆਪਦੀ ਗੇਮ ਚ ਤੁਰਿਆ ਹੁੰਦਾ ਸੀ। ਉਹ ਆਦੇ ਚਾਹੇ ਕੁਛ ਵੀ ਆ ਤੂੰ ਆਪਦਾ ਰੂਲ ਫੋਲੋ ਕਰ ਰਿਹਾ ਪਰ ਹੋ ਸਕਦਾ ਕੋਈ ਅਗਲਾ ਨਾ ਕਰਦਾ ਹੋਵੇ ਤਾਂ ਵੀ ਤੈਨੂੰ ਚੌਕਸੀ ਹੋ ਕੇ ਲੰਘਣਾ ਚਾਹੀਦਾ ਸੀ। ਤੇ ਮੈਨੂੰ ਬੜੀ ਉਸ ਗੱਲ ਨੇ ਪ੍ਰਭਾਵਿਤ ਕੀਤਾ ਤੇ ਉਹ ਗੱਲ ਦੇ ਉੱਤੇ ਹੋਰ ਮੋਹਰ ਲਾਈ ਵੀ ਇਹ ਚੀਜ਼ਾਂ ਜਿਹੜੀਆਂ ਇਮੈਜਨਰੀ ਚੀਜ਼ਾਂ ਹੁੰਦੀਆਂ ਨਾ ਜ਼ਿੰਦਗੀ ਦੇ ਵਿੱਚ ਨੁਕਸਾਨ ਦੇਣ ਤੋਂ ਸਿਵਾਏ ਹੋਰ ਕੁਛ ਨਹੀਂ ਕਰਦੀਆਂ। ਕਈ ਵਾਰੀ ਅਸੀਂ ਇਮੈਜਨ ਸ਼ਕਤੀ ਦੇ ਵਿੱਚ ਹੀ ਅਮੀਰ ਬਣ ਜਾਂਦੇ ਹਾਂ, ਇਮੈਜਨ ਸ਼ਕਤੀ 'ਚ ਹੀ ਚੀਜ਼ਾਂ ਖਰੀਦ ਲੈਂਦੇ ਹਾਂ, ਇਮੈਜਨ ਸ਼ਕਤੀ 'ਚ ਹੀ ਪੁੱਠੇ ਸਿੱਧੇ ਕੰਮ ਕਰ ਲੈਂਦੇ ਹਾਂ, ਪਰ ਉਹ ਆਫਟਰ ਲੇਟਰ ਆਉਣ ਜਿਹੜੇ ਉਹਨਾਂ ਦਾ ਜਿਹੜਾ ਉਹਨਾਂ ਦੀ ਪ੍ਰੋਬਲਮ ਹੀ ਕ੍ਰੀਏਟ ਕਰਨੀ ਹੁੰਦੀ ਉਹਨਾਂ ਨੇ।
ਜੀ ਬਰਾੜ ਸਾਹਿਬ, ਸਾਡੇ ਨਾਲ ਅਮਨਦੀਪ ਸਿੰਘ ਬੈਲਜੀਅਮ ਤੋਂ, ਉਹਨਾਂ ਨੇ ਇੱਕ ਮੈਸੇਜ ਕੀਤਾ, ਕਹਿੰਦੇ ਜੀ ਸਤਿ ਸ੍ਰੀ ਅਕਾਲ, ਤੇ ਕਹਿੰਦੇ ਕਿ ਇੱਕ ਵਾਰ ਮੈਂ ਗੁਰਦੁਆਰੇ ਚ ਭਾਈ ਜੀ ਨੂੰ ਸੁਣਿਆ ਸੀ ਕਿ ਮਾਊ ਨਾਂ ਦਾ ਇੱਕ ਯੋਧਾ ਸੀ ਹਰੀ ਸਿੰਘ ਨਲੂਏ ਵਾਂਗ, ਸ਼ਾਇਦ ਪਠਾਣਾ ਚੋਂ, ਤੇ ਉਹਦਾ ਨਾਮ ਹੈ, ਉਹਦਾ ਨਾਮ ਲੈ ਕੇ ਵੀ ਡਰਾਇਆ ਜਾਂਦਾ ਬੱਚਿਆਂ ਨੂੰ, ਪਤਾ ਨਹੀਂ ਸੱਚਾਈ ਹੈ ਜੀ ਹੈ ਜਾਂ ਨਹੀਂ। ਸੋ ਜੀ ਅਮਨਦੀਪ ਸਿੰਘ ਬੈਲਜੀਅਮ ਤੋਂ ਸੀ।
ਅਮਨਦੀਪ ਜੀ, ਸਾਡੇ ਸਿੱਖ ਕੌਮ ਦਾ ਜਿਹੜਾ ਲੌਸ ਹੋ ਰਿਹਾ ਨਾ, ਸਿੱਖੀ ਦਾ ਜਿਹੜਾ ਲੌਸ ਹੋ ਰਿਹਾ ਉਹ ਇਹਨਾਂ ਗੱਲਾਂ ਕਰਕੇ ਹੋ ਰਿਹਾ, ਜਿਹੜੇ ਲੋਕਾਂ ਨੇ ਨਾ ਵਧਾ ਚੜਾ ਕੇ ਫਾਲਤੂ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਹਰੀ ਸਿੰਘ ਨਲੂਏ ਦੇ ਨਾਂ ਤੋਂ ਡਰਾਇਆ ਜਾਂਦਾ ਸੀ, ਉਹ ਚ ਕੋਈ ਦੋ ਅੱਤ ਕਥਨੀ ਨਹੀਂ, ਉਹ ਸੱਚਾਈ ਆ। ਉਹਦੇ ਚ ਹਰੀ ਸਿੰਘ ਨਲੂਆ ਇੱਕ ਬਹੁਤ ਵੱਡਾ ਯੋਧਾ ਹੋਇਆ ਤੇ ਜਦੋਂ ਉਦੋਂ ਪਠਾਨਾ ਨਾਲ ਜਿਹੜੀ ਉਹਨਾਂ ਨੇ ਟੱਕਰ ਲਈ ਤਾਂ ਕਹਿੰਦੇ ਆ ਵੀ ਪਠਾਣੀਆਂ ਆਪਦੇ ਜਵਾਕਾਂ ਨੂੰ ਸਮਾਉਂਦੀਆਂ ਹੁੰਦੀਆਂ ਸੀ ਵੀ ਨਲੂਆ ਆਜੂਆ, ਤੇ ਇੰਨੀ ਕੁ ਦਹਿਸ਼ਤ ਸੀ। ਪਰ ਜਿਹੜਾ ਮਾਊ ਵਾਲੀਆਂ ਸਟੋਰੀਆਂ ਵਿੱਚ ਜੋੜੀਆਂ ਜਾਂਦੀਆਂ ਜਾਂ ਹੋਰ ਕੀਤੀਆਂ ਜਾਂਦੀਆਂ, ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਸਿੱਖੀ ਨੂੰ ਵੀ ਢਾਹ ਲਾ ਰਹੀਆਂ, ਤੇ ਅਸੀਂ ਰੋਜ਼ ਇਸ ਗੱਲ ਤੋਂ ਲੜਦੇ ਭਿੜਦੇ ਹਾਂ ਵੀ ਦੇਖੋ ਇੱਕ ਬੰਦਾ ਜੇ 500 ਬੰਦੇ ਨਾਲ ਲੜਦਾ ਤਾਂ ਉਹ ਵੀ ਬਹੁਤ ਮਹਾਨਤਾ। ਪਰ ਲੋਕਾਂ ਨੇ ਕੀ ਕੀਤਾ ਨਾ, ਸਾਡੇ ਸਿੱਖੀ ਦੀਆਂ ਸਾਖੀਆਂ ਬਣਾ ਬਣਾ ਕੇ ਜਾਂ 12 ਬਣਾ ਬਣਾ ਕੇ ਜਾਂ ਬਹੁਤ ਸਾਰੇ ਢਾਡੀਆਂ ਨੇ ਵੀ ਇਹ ਕੰਮ ਸ਼ੁਰੂ ਕੀਤਾ ਹੋਇਆ ਵੀ ਜਿਵੇਂ ਜਦੋਂ ਵੀ ਗੱਲ ਆਉਂਦੀ ਹੈ ਅਨੰਦਪੁਰ ਸਾਹਿਬ ਦੀ ਗੜੀ ਘੇਰਨ ਦੀ ਗੱਲ ਆਉਂਦੀ ਆ, ਉਹਦਾ ਜੇ ਤੁਸੀਂ ਰਿਕਾਰਡ ਫਰੋਲੋਗੇ ਨਾ ਹਰ ਸਾਲ ਉਹਦੇ ਚ ਅੰਕੜੇ ਵੱਧਦੇ ਗਏ ਆ, ਹਰ ਸਾਲ ਅੰਕੜੇ ਵੱਧਦੇ ਗਏ। ਅੱਜ ਤੋਂ 50 ਸਾਲ 100 ਸਾਲ ਪਹਿਲਾਂ ਦੀ ਗੱਲ ਸੋਚੋਗੇ ਉਦੋਂ ਹੋਰ ਅੰਕੜੇ ਸੀ, ਤੇ ਹੁਣ ਸਾਡੇ ਜਿਹੜੇ ਢਾਡੀ 12 ਵਾਲੇ ਆ ਉਹ 10 ਲੱਖ ਅੰਕੜਾ ਕਹਿਣ ਲੱਗ ਗਏ ਵੀ 10 ਲੱਖ ਬੰਦੇ ਨੇ ਫੌਜੀਆਂ ਨੇ ਆ ਕੇ ਜਿਹੜੀ ਉਹ ਗੜੀ ਘੇਰ ਲਈ ਸੀ। ਤਾਂ ਉਹ ਚੀਜ਼ਾਂ ਤੇ ਸਾਡੇ ਲੋਕਾਂ ਚ ਜੋਸ਼ ਆ ਜਾਂਦਾ, ਅਸੀਂ ਬੜੇ ਉਸ ਚੀਜ਼ ਨੂੰ ਹੋ ਜਾਂਦੇ ਹਾਂ, ਪਰ ਅੱਜ ਦਾ ਜਵਾਕ ਆ ਜਿਹੜਾ ਉਹ ਨਹੀਂ ਇਹ ਗੱਲ ਮੰਨਦਾ, ਉਹ ਤੁਹਾਡੇ ਕੋਲੇ ਸਵਾਲ ਕਰਦਾ, ਉਹ ਗੂਗਲ ਤੇ ਸਰਚ ਮਾਰ ਲੈਂਦਾ ਵੀ ਔਰੰਗਜ਼ੇਬ ਕੋਲੇ ਉਦੋਂ ਫੌਜ ਕਿੰਨੀ ਸੀ, ਤਾਂ ਔਰੰਗਜ਼ੇਬ ਕੋਲੇ ਨਿਕਲਦੀ ਆ ਫੌਜ ਉਦੋਂ ਪੈਦਲ ਸੈਨਾ ਜਿਹੜੀ ਕਿ 2 ਲੱਖ ਤੇ 10 ਲੱਖ ਬੰਦੇ ਨੇ ਤਾਂ ਇਕੱਲੇ ਨੇ ਆ ਕੇ ਅਨੰਦਪੁਰ ਦੀ ਗੜੀ ਘੇਰ ਲਈ, ਤਾਂ ਫਿਰ ਬਾਕੀ ਕਿੱਥੋਂ ਆ ਗਏ ਤੇ ਕਿਹੜੇ ਢੰਗ ਨਾਲ ਆਏ, ਕਿੱਥੇ ਉਹਨਾਂ ਦੇ ਸੋਰਸ ਸੀ, ਕਿੱਥੇ ਉਹਨਾਂ ਦੇ ਡੇਰੇ ਲੱਗੇ, ਕਿੱਥੇ ਉਹ ਬੈਠੇ, ਕੀ ਉਹਨਾਂ ਦਾ ਖਾਣ ਪੀਣ ਰਾਸ਼ਨ ਦਾ ਪ੍ਰਬੰਧ ਸੀ। ਇਸ ਕਰਕੇ ਨਾ ਇਹਦੇ ਨਾਲ ਕੋਈ ਵੜੱਪਣ ਨਹੀਂ ਹੈਗਾ ਸਾਡਾ, ਵੜੱਪਣ ਤਾਂ ਇਸੇ ਚੀਜ਼ ਚ ਹੀ ਹੈ ਵੀ ਜੇ ਇਕੱਲਾ ਬੰਦਾ 100 ਬੰਦੇ ਨਾਲ ਵੀ ਲੜ ਰਿਹਾ ਤਾਂ ਉਹ ਵੀ ਕੋਈ ਛੋਟਾ ਵੜੱਪਣ ਨਹੀਂ ਹੈਗਾ, ਉਹ ਵੀ ਬਹੁਤ ਵੱਡੀ ਆ। ਇਕੱਲਾ ਬੰਦਾ ਸਿਸਟਮ ਦੇ ਖਿਲਾਫ਼ ਟੱਕਰ ਲੈ ਰਿਹਾ ਉਦੋਂ ਨਾਲੇ ਫੌਜ ਦਾ ਮਤਲਬ ਨਹੀਂ ਹੁੰਦਾ, ਜੇ ਗੁਰੂ ਸਾਹਿਬ ਨੇ ਟੱਕਰ ਲਈ ਹੈ ਨਾ ਉਦੋਂ ਬੰਦਿਆਂ ਨਾਲ ਟੱਕਰ ਲੈਣ ਦਾ ਮਤਲਬ ਨਹੀਂ ਸੀ, ਉਦੋਂ ਸਮੇਂ ਦੇ ਪ੍ਰਸ਼ਾਸਕ ਔਰੰਗਜ਼ੇਬ ਨੂੰ ਲਲਕਾਰਿਆ ਸੀ ਉਹਨਾਂ ਨੇ, ਇੱਕ ਬਹੁਤ ਵੱਡੀ ਟੱਕਰ ਸੀ। ਸੋ ਇਸ ਚੀਜ਼ ਨੂੰ ਇਸੇ ਚੀਜ਼ ਤੇ ਟੱਕਰਨ ਵਾਲੀ ਅਸੀਂ ਗੁਰੂ ਸਾਹਿਬ ਦੀ ਮਹਾਨਤਾ ਘਟਦੀ ਨਹੀਂ, ਮਹਾਨਤਾ ਵੱਧਦੀ ਆ, ਪਰ ਝੂਠ ਗਲਤ ਚੀਜ਼ਾਂ ਲਾ ਕੇ ਉਹ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਦੂਰ ਕਰ ਰਹੀ ਆ ਬੱਚਿਆਂ ਨੂੰ ਸਿੱਖੀ ਤੋਂ ਤੇ ਇਹਨਾਂ ਚੀਜ਼ਾਂ ਤੋਂ।
ਜੀ ਜੀ, ਇਧਰੋਂ ਬਲਰਾਜ ਸਿੰਘ ਸੰਧੂ ਹੁਣਾਂ ਨੇ ਕਿਹਾ ਜੀ ਇਹ ਬਚਪਨ ਦੀ ਇੱਕ ਬੜੀ ਪਿਆਰੀ ਯਾਦ ਹੈ ਮਾਊ ਘਰ, ਕਹਿੰਦੇ ਜਿਸ ਤਰ੍ਹਾਂ ਤੁਹਾਡੀ ਗੱਲ ਵੀ ਸਹੀ ਹੈ ਜੇ ਇਹਨੂੰ ਸੀਰੀਅਸਲੀ ਸੋਚਿਆ ਜਾਵੇ ਤੇ ਤੇ ਇੱਕ ਨਾ ਨਿਰਵੈਰ ਸਿੰਘ ਵਿਨੀਪੈਗ ਤੋਂ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਮੈਨੂੰ ਇੱਕ ਫੋਟੋ ਭੇਜੀ ਹੈ ਬਰਾੜ ਸਾਹਿਬ ਬਾਦਲ ਫੈਮਿਲੀ, ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੈ, ਸੁਖਬੀਰ ਸਿੰਘ ਬਾਦਲ ਹੈ ਉਹਨਾਂ ਦੇ ਨਾਲ, ਉਹਨਾਂ ਨੇ ਬੜੀ ਪਿਆਰੀ ਜੀ ਫੈਮਿਲੀ ਫੋਟੋ ਹੈ, ਨਾਲ ਹਰਸਿਮਰਤ ਬਾਦਲ ਹੈ ਤੇ ਅੱਗੇ ਸੁਖਬੀਰ ਬਾਦਲ ਦੇ ਵੀ ਬੱਚੇ ਖੜੇ ਹੋਏ ਹੈ ਨਾ ਦਿਨ ਤੇ, ਬੜੀ ਪਿਆਰੀ ਜੀ ਫੈਮਿਲੀ ਫੋਟੋ ਹੈ। ਤੇ ਮੈਂ ਹੈਰਾਨ ਹੋ ਗਈ, ਮੈਂ ਕਿਹਾ ਵੀ ਇਹ ਫੈਮਿਲੀ ਫੋਟੋ ਇਹਨਾਂ ਨੇ ਨਿਰਵੈਰ ਹੁਣਾਂ ਨੇ ਭੇਜੀ, ਤੇ ਮੈਨੂੰ ਸਮਝ ਨੀ ਆਈ ਵੀ ਕੀ ਮਤਲਬ ਹੈ। ਤੇ ਨਾਲ ਦੀ ਨਾਲ ਨਾ ਉਹਨਾਂ ਦਾ ਥੱਲੇ ਮੈਸੇਜ ਆ ਗਿਆ, ਕਹਿੰਦੇ ਲਓ ਜੀ ਪੰਜਾਬੀਆਂ ਦੇ ਮਾਡਰਨ ਮਾਊਂ ਕੋਕੋ ਤੇ ਕੋਕੋ ਦੇ ਬੱਚੇ ਇਹ ਹੀ ਨੇ। ਇਹ ਜੀ ਨਿਰਵੈਰ ਸਿੰਘ ਵਿਨੀਪੈਗ ਕੈਨੇਡਾ ਤੋਂ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ, ਤੇ ਮੈਂ ਹੱਸਾ ਨਹੀਂ ਰੋਕ ਸਕੀ ਆਪਣਾ, ਸੈਂਸ ਆਫ ਹਿਊਮਰ ਆ ਦੇਖੋ ਬਰਾੜ ਸਾਹਿਬ।
ਬਹੁਤ ਜੀ ਬਹੁਤ, ਇਹੀ ਅੱਜ ਕੱਲ ਚੀਜ਼ਾਂ ਚ ਨਿਕਲ ਕੇ ਆ ਰਿਹਾ।
ਬਿਲਕੁਲ
ਜੀ ਜੀ।
ਤੇ ਬਰਾੜ ਸਾਹਿਬ ਬਾਦਲ ਹੁਣਾਂ ਦੀ ਗੱਲ ਚੱਲੀ ਤੇ ਨਾਲ ਹੀ ਸਾਡੇ ਨਾਲ ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾਈ ਉਹਨਾਂ ਨੇ। ਤੇ ਕਹਿ ਰਹੇ ਕਿ ਬਾਈ ਜੀ ਬਾਦਲ ਸਾਹਿਬ ਤਾਂ ਕਹਿੰਦੇ ਵੀ ਮੈਨੂੰ ਤਾਂ ਸਰੂਪਾ ਮਿਲਿਆ ਹੈ, ਜੇ ਬਾਦਲ ਸਾਹਿਬ ਨੂੰ ਸਰੂਪਾ ਮਿਲਿਆ ਹੈ ਤਾਂ ਫਿਰ ਮੱਕੜ ਸਾਹਿਬ ਨੇ ਬਲਬੀਰ ਸਿੰਘ ਜੀ ਦੀ ਕਿਉਂ ਬਦਲੀ ਕੀਤੀ?
ਨਹੀਂ ਨਹੀਂ, ਬਾਦਲ ਸਾਹਿਬ ਨੇ ਨਹੀਂ ਕਿਹਾ ਕਿੱਥੇ ਵੀ ਸਰੋਪਾ ਮਿਲਿਆ, ਕਿਉਂਕਿ ਮੈਂ ਵੀ ਉਦਾਂ ਦੀ ਇੱਕ ਉਦੋਂ ਬਾਅਦ ਦੀ ਵਾਈਟ ਰੇਡੀਓ ਟੀਵੀ ਤੇ ਦੇਖੀ ਸੀ, ਤੇ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਆਸ਼ੀਰਵਾਦ ਲੈਣ ਗਿਆ ਸੀ ਗੁਰੂ ਦਾ, ਮੈਨੂੰ ਉਹ ਮਿਲਿਆ ਤੇ ਮੈਨੂੰ, ਮੈਂ ਇੱਕ ਆਮ ਸਿੱਖ ਦੇ ਤੌਰ ਤੇ ਆਉਣਾ ਜਦੋਂ ਵੀ ਇੱਥੇ ਆਉਣਾ ਤੇ ਪਲੀਜ਼ ਇਹਨੂੰ ਇਸ ਪਾਸੇ ਨਾ ਲਓ। ਤੇ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਜੇ ਕਿ ਉਹਨਾਂ ਦੀ ਬਦਲੀ ਕਰ ਦਿੱਤੀ ਆ, ਕਹਿੰਦੇ ਜੇ ਉਹ ਕਮੇਟੀ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਇਹ ਜਿਹਾ ਕੁਛ ਕੀਤਾ ਤਾਂ ਉਹਨਾਂ ਨੂੰ ਇਹ ਕਰਨਾ ਨਹੀਂ ਚਾਹੀਦਾ ਸੀ, ਉਹਨਾਂ ਨੂੰ ਬਦਲੀ ਨਹੀਂ ਕਰਨੀ ਚਾਹੀਦੀ, ਇਸ ਮਸਲੇ ਨੂੰ ਇਸ ਢੰਗ ਨਾਲ ਨਹੀਂ ਜੋੜਨਾ ਚਾਹੀਦਾ ਸੀ। ਇਹ ਉਹਨਾਂ ਦੇ ਆਪਣੇ ਪਰਸਨਲ ਬਿਆਨ ਮੈਂ ਖੁਦ ਉਹਨਾਂ ਦੇ ਮੂੰਹੋਂ ਸੁਣੇ ਆ, ਉਹ ਹੋ ਸਕਦਾ ਕਿਸੇ ਹੋਰ ਸਰੋਪੇ ਜਾਂ ਹੋਰ ਕਿਸੇ ਗੱਲ ਨੂੰ ਨਾਲ ਜੋੜਤਾ ਹੋਵੇ, ਜਾਂ ਕਈ ਵਾਰੀ ਤੋੜ ਮਰੋੜ ਕੇ ਅਗਲੀਆਂ ਪਿਛਲੀਆਂ ਚੀਜ਼ਾਂ ਜੋੜ ਦਿੱਤੀਆਂ ਜਾਂਦੀਆਂ ਵੀ ਆ ਬੰਨਿਓ, ਉਹ ਇੱਕ ਵੱਖਰੀ ਚੀਜ਼ ਆ। ਪਰ ਹੁਣ ਉਹਦੇ ਅੱਖਣੋਂ ਆਪਣੇ ਸੁਖਪ੍ਰੀਤ, ਮੈਨੂੰ ਲੱਗਦਾ ਵੀ ਤੁਸੀਂ ਅੱਜ ਦਾ ਮੇਰਾ ਪ੍ਰੋਗਰਾਮ ਨਾ ਮਾਊ ਤੇ ਕੱਢ ਦਿਓਗੇ, ਕਿਉਂਕਿ ਮੈਂ ਪੰਗਾ ਵੀ ਮੈਨੂੰ ਤਾਂ ਛੇੜ ਲਿਆ, ਮੈਂ ਸਾਰਾ ਦਿਨ ਮਾਊ ਤੇ ਬੋਲੀ ਜਾਊਂਗਾ, ਉਹ ਜੋ ਖਬਰਾਂ ਸੁਣਨ ਵਾਲੇ ਆਖਣਗੇ ਅੱਜ ਖਬਰਾਂ ਨਹੀਂ ਸੁਣਾਈਆਂ।
ਜੀ ਬਰਾੜ ਸਾਹਿਬ ਖਬਰਾਂ ਤੋਂ ਸ਼ੁਰੂ। ਇੱਕ ਮੈਂ ਇੱਕ ਹੋਰ ਸਾਨੂੰ ਸ਼ਰਨਜੀਤ ਕੌਰ ਬ੍ਰਿਸਬੇਨ ਤੋਂ ਉਹਨਾਂ ਦਾ ਮੈਸੇਜ ਆਇਆ, ਉਹਨਾਂ ਨੇ ਇੱਕ ਬੇਨਤੀ ਕੀਤੀ ਹੈ, ਕਹਿੰਦੇ ਕਿ ਤੁਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਫਰਮਾਨ ਹੁੰਦਾ ਨਾ ਉਹ ਵਿਆਖਿਆ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਾਂ ਇਸ ਪ੍ਰੋਗਰਾਮ ਤੋਂ ਪਹਿਲਾਂ ਜ਼ਰੂਰ ਸ਼ਾਮਿਲ ਕਰਿਆ ਕਰੋ।
ਦੇਖੋ ਬਹੁਤ ਵਧੀਆ ਤੁਹਾਡਾ ਸੁਝਾਅ, ਬਹੁਤ ਵਧੀਆ ਸੁਝਾਅ ਜੀ। ਤੇ ਸੋਸ਼ਲ ਮੀਡੀਆ ਜਰੀਏ ਹੁਣ ਤਾਂ ਬਹੁਤ ਵਧੀਆ ਸਾਰੇ ਥਾਂ ਤੇ ਹੁੰਦਾ, ਪਰ ਪ੍ਰੋਬਲਮ ਇਹ ਹੈ ਜੀ ਵੀ ਜਿਹੜਾ ਇਹ ਪ੍ਰੋਗਰਾਮ ਆ ਲਹਿਰਾਂ ਹੋਇਆ ਚਾਹੇ ਦਿਲ ਵਾਲੀ ਗੱਲ ਹੈ, 5-7 ਦਿਨ ਨਾ ਵੱਖਰੇ ਵੱਖਰੇ ਸਟੂਡੀਓਜ਼ ਤੇ ਵੱਖਰੇ ਵੱਖਰੇ ਜਿਹੜੇ ਪ੍ਰੈਜ਼ੈਂਟਰਸ ਪੇਸ਼ ਕਰਦੇ ਆ। ਹੁਣ ਜੇ ਮੇਰੀ ਗੱਲ ਆਊਗੀ ਤਾਂ ਮੈਂ ਜੋ ਗੁਰਬਾਣੀ ਦਾ ਵਾਕਸਾ ਪੜੂੰਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਮੈਂ ਉਹ ਵਿਆਖਿਆ ਉਹ ਕਰਨ ਚ ਇਨਸਾਫ਼ ਕਰ ਪਾਊਂਗਾ, ਕਿਉਂਕਿ ਮੇਰੀ ਨਹੀਂ ਉਨੀ ਸੋਝੀ ਹੈਗੀ ਗੁਰਬਾਣੀ ਦੇ। ਦੋ ਦਿਨ ਸ਼ਨੀਵਾਰ ਐਤਵਾਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਤੋਂ ਜੋ ਮਰਜ਼ੀ ਵਿਆਖਿਆ ਕਰਾਈ ਜਾ ਸਕਦੀ ਆ, ਉਹ ਕਰ ਸਕਦੇ ਆ। ਇਵੇਂ ਸਾਡੇ ਪ੍ਰੈਜ਼ੈਂਟਰ ਵਿੱਚ ਹੈਗੀ ਪ੍ਰੋਬਲਮ ਵੀ ਅਸੀਂ ਸਾਰੇ ਜਾਣੇ ਉਸ ਢੰਗ ਨਾਲ ਇਨਸਾਫ਼ ਨਹੀਂ ਕਰ ਪਾਵਾਂਗੇ, ਤੇ ਅਸੀਂ ਨਹੀਂ ਚਾਹੁੰਦੇ ਵੀ ਗੁਰੂ ਦੀ ਬਾਣੀ ਨਾਲ ਕੋਈ ਖਿਲਵਾੜ ਕੀਤਾ ਜਾਵੇ। ਨੰਬਰ ਇੱਕ ਤਾਂ, ਨੰਬਰ ਦੋ ਤੁਹਾਡਾ ਸੁਝਾਅ ਦਾ ਆਪਾਂ ਹੱਲ ਕਰ ਸਕਦੇ ਹਾਂ, ਕਿਉਂਕਿ ਕਿਸੇ ਵੀ ਗੱਲ ਦਾ ਹੱਲ ਹੁੰਦਾ, ਉਹ ਹੱਲ ਇਹ ਆ ਵੀ ਆਪਾਂ ਰਿਕੁਐਸਟ ਕਰ ਸਕਦੇ ਹਾਂ ਕਿਸੇ ਵੀ ਇੱਕ ਸਾਡੇ ਮਾਹਰ ਨੂੰ ਜਿਵੇਂ ਗਿਆਨੀ ਸੰਤੋਖ ਸਿੰਘ ਹੋਰਾਂ ਨੂੰ ਕਹਿ ਸਕਦੇ ਹਾਂ ਵੀ ਭਾਈ ਤੁਸੀਂ 5 ਮਿੰਟ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਰੋਜ਼ ਵਿਆਖਿਆ ਜ਼ਰੂਰ ਕਰਿਆ ਕਰੋ, ਨਹੀਂ ਤਾਂ ਤੁਸੀਂ ਉਹ ਰਿਕਾਰਡ ਕਰਕੇ ਵੀ ਅੱਜ ਕੱਲ੍ਹ ਤਾਂ ਬਹੁਤ ਸੌਖਾ ਤਰੀਕਾ ਵੀ ਆਪਾਂ ਡਿਊਟੀ ਲਾ ਸਕਦੇ ਹਾਂ, ਚਾਹੇ ਦਲਜੀਤ ਸਿੰਘ ਹੋਰੇ ਮਹਿਤਾ ਚੌਕ ਤੋਂ ਸਾਨੂੰ ਰੋਜ਼ ਕੋਈ ਨਾ ਕੋਈ ਮੈਸੇਜ ਭੇਜਦੇ ਆ, ਤਾਂ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਤੁਸੀਂ ਇਹਦਾ ਨਾ 2-3 ਮਿੰਟਾਂ ਦੇ ਵਿੱਚ ਇੱਕ ਆਡੀਓ ਰਿਕਾਰਡਿੰਗ ਕਰਕੇ ਭੇਜਦਿਆ ਕਰੋ ਤਾਂ ਕਿ ਅਸੀਂ ਚਲਾ ਸਕੀਏ ਬਾਕੀ ਦੇ ਪ੍ਰੋਗਰਾਮਾਂ ਚ। ਬਸ ਆਹੀ ਕਾਰਨ ਹੈ ਜੀ, ਜੀ ਕਰਦਾ ਸਾਡਾ ਵੀ, ਪਰ ਅਸੀਂ ਚਾਹੁੰਦੇ ਨਹੀਂ ਵੀ ਖਿਲਵਾੜ ਨਹੀਂ ਕਰਨਾ ਚਾਹੁੰਦੇ, ਉਨੀ ਸੋਝੀ ਨਹੀਂ ਹੈ ਗੁਰਬਾਣੀ ਦੀ ਵਿਆਖਿਆ ਕਰਨ ਦੀ ਹਜੇ ਸਾਡੇ ਕੋਲ।
ਜੀ ਜੀ ਬਿਲਕੁਲ ਠੀਕ ਆ ਤੁਸੀਂ ਬਰਾੜ ਸਾਹਿਬ। ਤੇ ਇੱਕ ਹੋਰ ਜਵਾਬ ਜਿਹੜਾ ਬਿਕਰਮਜੀਤ ਸਿੰਘ ਹੁਣੀ ਸਾਡੇ ਨਾਲ ਬ੍ਰਿਸਬੇਨ ਤੋਂ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਿ ਪਲੀਜ਼ ਆਸਕ ਮਿੰਟੂ ਵੀਰ ਜੀ ਕਿ ਆਈ ਐਮ ਗੋਇੰਗ ਫਸਟ ਟਾਈਮ ਟੂ ਗ੍ਰਿਫਿਥ ਗੇਮਸ ਵਿਦ ਫਰੈਂਡਸ ਬਟ ਵੀ ਕੁਡਨਟ ਫਾਈਂਡ ਐਨੀ ਮੋਟਰ ਬਟ ਵੀ ਆਰਗੇਨਾਈਜ਼ ਕੈਂਪਿੰਗ ਸਟਾਫ ਟੂ ਸਟੇ ਇਸ ਦੇਅਰ ਐਨੀ ਪਲੇਸ ਹੀ ਲਾਈਕ ਉਹ ਕਹਿੰਦੇ ਕਿ ਉੱਥੇ ਕੁਛ ਕੈਂਪਿੰਗ ਵਗੈਰਾ ਕਰ ਸਕਦੇ ਹਾਂ ਅਸੀਂ ਕਿਉਂਕਿ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲੀ ਰਹਿਣ ਲਈ ਗ੍ਰਿਫਿਥ ਗੇਮਸ ਤੇ ਜਿੱਥੇ ਉਹ ਜਾ ਰਹੇ ਆ।
ਜੀ ਜੀ ਬਿਲਕੁਲ ਕਰ ਸਕਦੇ ਹੋ, ਕੈਂਪਿੰਗ ਕਰ ਸਕਦੇ ਹੋ, ਪਰ ਕੁਝ ਕੁ ਜਿਹੜੇ ਆਸਟ੍ਰੇਲੀਅਨ ਲਾਜ਼ ਆ ਤੁਹਾਨੂੰ ਉਹਨਾਂ ਨੂੰ ਜ਼ਰੂਰ ਫਾਲੋ ਕਰਨਾ ਪੈਣਾ। ਤੁਸੀਂ ਨਾ ਵਿਕਟੋਰੀਆ ਨਿਊ ਸਾਊਥ ਵੇਲਸ ਦੇ ਵਿੱਚ ਪੈਂਦਾ, ਨਿਊ ਸਾਊਥ ਵੇਲਸ ਦੇ ਜਿਹੜੇ ਲਾਜ਼ ਆ ਕੈਂਪਿੰਗ ਦੇ, ਉਹ ਜ਼ਰੂਰ ਉਹਨਾਂ ਦੇ ਉੱਤੇ ਝਾਤ ਮਾਰ ਲਿਓ ਵੀ ਤੁਸੀਂ ਇਹ ਨਾ ਹੋ ਇਹੋ ਜਿਹੇ ਥਾਂ ਦੇ ਉੱਤੇ ਕੈਂਪਿੰਗ ਲਾਓ ਜਿੱਥੇ ਬੈਨ ਹੋਵੇ। ਕਈ ਵਾਰੀ ਰਾਤ ਬਰਾਤੇ ਜਾਨਵਰਾਂ ਦਾ ਜਾਂ ਹੋਰ ਇਹ ਜਿਹਾ ਕੰਮ ਦਾ ਪ੍ਰੋਬਲਮ ਹੁੰਦੀ ਆ ਜਿੱਥੋਂ ਸਰਕਾਰ ਨੇ ਪਹਿਲਾਂ ਹੀ ਵਾਰਨਿੰਗ ਇਸ਼ੂ ਕੀਤੀ ਹੁੰਦੀ ਆ। ਇੱਕ ਤਾਂ ਇਹ ਚੀਜ਼ ਧਿਆਨ ਚ ਰੱਖਣ ਦੀ ਆ, ਦੂਜੀ ਇਹ ਹੈ ਵੀ ਜਿਹੜੀ ਗ੍ਰਿਫਤ ਗੇਮਸ ਦੀ ਹਰ ਵਾਰੀ ਪ੍ਰੋਬਲਮ ਆਉਂਦੀ ਆ ਵੀ ਬਹੁਤ ਛੋਟਾ ਏਰੀਆ ਹੋਣ ਕਰਕੇ 100 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿਹੜੀ ਰਿਹਾਇਸ਼ ਆ ਉਹ ਪਹਿਲਾਂ ਹੀ 6 ਮਹੀਨੇ ਪਹਿਲਾਂ ਬੁੱਕ ਹੋ ਜਾਂਦੀ ਆ। ਤਾਂ ਮੈਨੂੰ ਵੀ ਐਤਕੀ ਇੱਕ ਕੈਰੇਬੇਨ ਪਾਰਕ ਦੇ ਵਿੱਚ ਜਿਹੜਾ ਇੱਕ ਸਾਨੂੰ ਕੈਬਨ ਮਿਲਿਆ ਜੀ, ਤੇ ਹੋ ਸਕਦਾ ਵੀ ਉਹਨਾਂ ਕੋਲੇ ਵੀ ਕੈਂਪਿੰਗ ਲਈ ਜਗ੍ਹਾ ਹੁੰਦੀ ਹੈ। ਕਈ ਵਾਰੀ ਉਹਨਾਂ ਕੋਲੇ ਕੈਬਨ ਨਹੀਂ ਹੁੰਦੇ, ਕੈਰੇਬਨ ਨਹੀਂ ਹੁੰਦੇ, ਪਰ ਉਹਨਾਂ ਕੋਲੇ ਕੈਂਪਿੰਗ ਲਈ ਉਹਨਾਂ ਦੇ ਸਪੇਸ ਹੁੰਦੇ ਆ, ਖਾਲੀ ਸਪੇਸ ਹੁੰਦੇ ਆ, ਤੇ ਉੱਥੇ ਉਹ ਬਾਕੀ ਚੀਜ਼ਾਂ ਮੁਹੱਈਆ ਕਰਾ ਦਿੰਦੇ ਆ, ਬਿਜਲੀ ਪਾਣੀ। ਤੇ ਇਸ ਕਰਕੇ ਤੁਸੀਂ ਉੱਥੇ ਵੀ ਕੋਸ਼ਿਸ਼ ਕਰ ਸਕਦੇ ਹੋ, ਜਿਹੜਾ ਗ੍ਰਿਫਤ ਕੈਰੇਬੇਨ ਪਾਰਕ ਦੇ ਵਿੱਚ ਉੱਥੋਂ ਵੀ ਪਤਾ ਕਰ ਸਕਦੇ ਹੋ।
ਜੀ ਵਿਰਾਟ ਸਾਹਿਬ ਤੇ ਬਹੁਤ ਬਹੁਤ ਸ਼ੁਕਰੀਆ, ਤੇ ਹੁਣ ਮੈਨੂੰ ਲੱਗਦਾ ਸਾਨੂੰ ਖਬਰਾਂ ਵੱਲ ਵਧਣਾ ਚਾਹੀਦਾ ਜੀ। ਸੋ ਅਖਬਾਰ ਖੋਲਦੇ ਹਾਂ, ਇੱਕ ਬੜੀ ਮਨਭਾਗੀ ਜਿਹੀ ਜਿਹੜੀ ਖਬਰ ਹੈ ਉਹ ਫੇਰ ਅੱਖਾਂ ਦੇ ਅੱਗੇ ਆਈ ਹੈ ਜੀ। ਵਿਰਾਟ ਸਾਹਿਬ, ਇੱਕ ਆੜਤੀਏ ਦੀ ਜਿਹੜੀ ਕਹਿੰਦੇ ਪਏ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਇਹ ਕਿਉਂ ਸਬੱਬ ਬਣਿਆ ਇਹੋ ਜਿਹਾ, ਇਹਦੇ ਬਾਰੇ ਤੁਸੀਂ ਸਰੋਤਿਆਂ ਨੂੰ ਦੱਸੋ ਪਲੀਜ਼।
ਦੇਖੋ ਜੀ, ਦੋ ਤਿੰਨ ਚੀਜ਼ਾਂ ਹੋ ਗਈਆਂ। ਇੱਕ ਤਾਂ ਪੈਸੇ ਦਾ ਪਸਾਰਾ ਹੋ ਗਿਆ ਪੰਜਾਬ ਚ, ਇੱਕ ਜਿਹੜੀ ਸਿਆਸਤ ਦਾ ਬੁਖਾਰ ਜਿਹਨੂੰ ਸਿਆਸਤ ਦੀ ਚੌਧਰ ਆ ਗਈ, ਦੂਜਾ ਜਿਹੜਾ ਮਾਹੌਲ ਇਹੋ ਜਿਹਾ ਗੁੰਡਾ ਰਾਜ ਜਾਂ ਇਹ ਚੀਜ਼ਾਂ ਮਸ਼ਹੂਰ ਕਰਤੀਆਂ ਵੀ ਡਾਂਗ ਵਾਲੇ ਦਾ ਰਾਜ ਆ ਜਾਂ ਉਹੋ ਜਿਹੀਆਂ ਉਦਾਹਰਨਾਂ ਪਿਛਲੇ ਪਾਸਟ ਚ ਦਿੱਤੀਆਂ ਗਈਆਂ ਜਾਂ ਦਿਖਾਈਆਂ ਗਈਆਂ ਪੰਜਾਬ ਦੇ ਵਿੱਚ ਵੀ ਚੌਧਰ ਕਰਨੀ ਆ ਤਾਂ ਠੋਕ ਕੇ ਕਰਨੀ ਆ, ਇਹੋ ਜਿਹੇ ਡਾਇਲੋਗ ਵੀ ਬੋਲੇ ਜਾਂਦੇ ਆ ਵੀ ਜੇ ਚਲਦੀ ਚ ਨਾ ਚਲਾਊ ਤਾਂ ਉਹ ਵੀ ਬੰਦਾ ਨੀ। ਸੋ ਚਲਦੀ ਚ ਨਾ ਚਲਾਉਣ ਵਾਲੀਆਂ ਗੱਲਾਂ ਦੀ ਇਹ ਕਾਰਨ ਬਣਿਆ ਜੀ। ਇੱਕ ਸਬਜ਼ੀ ਮੰਡੀ ਦੇ ਵਿੱਚ ਜਿਹੜੀ ਜਲੰਧਰ ਦੀ ਕਾਫੀ ਵੱਡੀ ਸਬਜ਼ੀ ਮੰਡੀ ਆ ਜਿੱਥੇ ਕਰੋੜਾਂ ਦਾ ਬਿਜ਼ਨਸ ਹੁੰਦਾ ਜੀ, ਉਸ ਦੇ ਵਿੱਚ ਆੜਤੀਏ ਜਿਹੜੇ ਉਹਨਾਂ ਕੋਲੇ ਪੈਸੇ ਦਾ ਪਸਾਰਾ ਵੱਧ ਗਿਆ ਜੀ, ਤੇ ਫਿਰ ਉਹ ਲੜਾਈਆਂ ਚੱਲ ਪੈਂਦੀਆਂ। ਐਵੇਂ ਜੀ ਕਿ ਇੱਕ ਅਕਾਲੀ ਲੀਡਰ ਸੀ ਤੇ ਉਹ ਆਪਦੀ ਕੋਈ ਚੌਧਰ ਕਰਦਾ ਸੀ ਤੇ ਦੂਜਾ ਧੜਾ ਉਹਨੂੰ ਰੋਕਦਾ ਸੀ, ਪਰ ਇਸ ਦੌਰਾਨ ਉਸ ਅਕਾਲੀ ਲੀਡਰ ਦੇ ਭਰਾ ਦੇ ਜਿਹੜੀਆਂ ਗੋਲੀਆਂ ਵੱਜੀਆਂ ਕੱਲ, ਤੇ ਨੌਜਵਾਨ ਦੀ ਜਿਹੜੀ ਉਹ ਮੌਤ ਹੋਈ ਹੈ ਜੀ, ਛੋਟੀ ਉਮਰ ਦਾ ਨੌਜਵਾਨ ਸੀ ਤੇ 20 ਬੰਦੇ ਇਕੱਠੇ ਹੋ ਕੇ ਆ ਕੇ ਉੱਥੇ ਹੋ ਗਿਆ, ਪਰ ਹੁਣ ਉਹ ਜਿਹੜੇ ਬੰਦਿਆਂ ਦਾ ਜਿਨ੍ਹਾਂ ਦਾ ਮਰ ਗਿਆ ਉਹ ਵੀ ਫਸ ਗਏ ਤੇ ਜਿਨ੍ਹਾਂ ਨੇ ਮਾਰਿਆ ਹੁਣ ਉਹ ਵੀ ਫਸ ਜਾਣਗੇ। ਇਹ ਕਰੋੜਾਂ ਰੁਪਈਆ ਚੌਧਰਾਂ ਇਹ ਆੜਤਾਂ ਇੱਥੇ ਪਈਆਂ ਰਹਿ ਜਾਣਗੀਆਂ, ਪਰ ਇਹ ਸਾਡੀ ਤਾਂ ਸੋਝੀ ਕੰਮ ਛੱਡੀ ਹੋਈ ਹੈ ਜੀ ਵੀ ਪੈਸੇ ਲਈ ਜਾਂ ਨਿੱਕੀ ਮੋਟੀ ਮੈਂ ਹੜਫਸ ਲਈ ਕਾਨੂੰਨ ਹੈਗੇ ਬਣੇ ਹੋਏ, ਕਾਨੂੰਨ ਦੀ ਜਿਹੜੀ ਛਤਰਛਾਇ ਲਈ ਜਾ ਸਕਦੀ ਆ, ਪਰ ਨਹੀਂ ਸਾਡੇ ਤਾਂ ਇਹ ਹੋ ਗਿਆ ਜੀ ਵੀ ਅਸੀਂ ਤਾਂ ਯਾਰ ਤਾਂ ਬੈਲੀ ਆ, ਯਾਰ ਤਾਂ ਬੰਦੂਕ ਰੱਖਦਾ, ਯਾਰ ਕੋਲੇ ਤਾਂ ਵੱਡੀ ਗੱਡੀ ਆ, ਯਾਰ ਕੋਲੇ ਇਹ ਜਿਹੀਆਂ ਜਿਹੜੀਆਂ ਹੱਲਾਸ਼ੇਰੀਆਂ ਉਹ ਸਾਹਮਣੇ ਆ ਰਹੀਆਂ। ਹਰ ਰੋਜ਼ ਇੱਕ ਦੀ ਨਵੀਂ ਇਹ ਜੀ ਘਟਨਾ ਦੇਖਣ ਨੂੰ ਮਿਲ ਰਹੀ ਆ, ਪਰ ਮੈਂ ਤਾਂ ਇਹਨੂੰ ਦੋਨੇ ਤਿੰਨੇ ਚੀਜ਼ਾਂ ਨੂੰ ਦੋਸ਼ ਦੇਵਾਂ ਵੀ ਪੈਸੇ ਦਾ ਪਸਾਰਾ ਤੇ ਚੌਧਰ ਦੀ ਭੁੱਖ, ਇਹ ਜਿਹੀਆਂ ਚੀਜ਼ਾਂ ਤੇ ਸਿਆਸਤ ਦੀ ਛਤਰਛਾਇਆ ਜਿਹੜੀ ਇਹ ਕੰਮ ਕਰ ਰਹੀ ਆ।
ਜੀ ਵਿਰਾਟ ਸਾਹਿਬ, ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਇੰਦਰਜੀਤ ਜੁੜੇ ਤੇ ਉਹਨਾਂ ਨੇ ਕਿਹਾ ਕਿ ਵਿਰਾਟ ਸਾਹਿਬ ਤੁਹਾਡਾ ਮੋਦੀ ਦੀ ਕੋਨਾਰਕ ਟੈਂਪਲ ਨੂੰ ਲੈ ਕੇ ਅਮਰੀਕਾ ਚ ਦਿੱਤੀ ਸਪੀਚ ਬਾਰੇ ਕੀ ਖਿਆਲ ਹੈ?
ਦੇਖੋ ਮੈਂ ਪੂਰੀ ਸਪੀਚ ਨਹੀਂ ਸੁਣੀ, ਮੈਂ ਕੱਲ ਨੂੰ, ਕੱਲ ਤਾਂ ਵੀਰਵਾਰ ਆ, ਵੀਰਵਾਰ ਦਿਨ ਤਾਂ ਮੈਂ ਪਰਹੇਜ਼ ਕਰਦਾ। ਮੈਨੂੰ ਉਹਨੇ ਕਿਹਾ ਸੀਗਾ ਆਪਣੇ ਨੇ ਦਲਜੀਤ ਦੁਸਾਂਝ ਨੇ, ਕਹਿੰਦਾ ਵੀ ਬਾਕੀ ਦਿਨਾਂ ਤੋਂ ਮੇਰਾ ਲੋਕਾਂ ਦਾ ਮਗਜ਼ ਖਾਧੇ ਬਿਨਾਂ ਨਹੀਂ ਹੋ ਸਕਦਾ, ਪਰ ਵੀਰਵਾਰ ਦਿਨ ਮੈਂ ਪਰਹੇਜ਼ ਕਰਦਾ ਤੇ ਵੀਰਵਾਰ ਦੇ ਪ੍ਰੋਗਰਾਮ ਚ ਮੈਂ ਨਹੀਂ ਆਉਂਦਾ, ਪਰ ਮੈਂ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਇਹ ਸਪੀਚ ਪੂਰੀ ਸੁਣ ਕੇ ਤੇ ਫੇਰ ਉਹਦੇ ਤੇ ਟਿੱਪਣੀ ਕਰਨੀ ਚਾਹੂੰਗਾ, ਕਿਉਂਕਿ ਕਈ ਵਾਰ ਹੁੰਦਾ ਵੀ ਅੰਦਾਜ਼ੇ ਚੰਗੇ ਨਹੀਂ ਹੁੰਦੇ, ਪਰ ਉਹ ਮੇਰੇ ਥੋੜੀ ਜਿਹੀ ਨਜ਼ਰ ਚ ਆਈ ਹੈ ਗੱਲ।
ਜੀ ਵਿਰਾਟ ਸਾਹਿਬ, ਤੇ ਅੱਗੇ ਇੱਕ ਜਿਹੜੀ ਉੜਤਾ ਪੰਜਾਬ ਮੂਵੀ ਜਿਹੜੀ ਅੱਜ ਕੱਲ ਬੜੀ ਵਿਵਾਦਾਂ ਦੇ ਘੇਰੇ ਚ ਘੁੰਮੀ ਹੋਈ ਹੈ, ਤੁਸੀਂ ਇਹਦੇ ਬਾਰੇ ਜੇ ਕੁਝ ਜਾਣਦੇ ਹੋ ਤੇ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝ ਪਾਓ।
ਬਿਲਕੁਲ ਜੀ, ਉੜਤਾ ਪੰਜਾਬ ਪਿਛਲੇ ਹਫ਼ਤੇ ਤੋਂ ਹੀ ਰੌਲਾ ਪੈ ਰਿਹਾ ਵੀ ਸੈਂਸਰ ਬੋਰਡ ਦੇ ਵਿੱਚ ਉਹ ਲਟਕੀ ਹੋਈ ਹੈ, ਸੈਂਸਰ ਬੋਰਡ ਉਹਨੂੰ ਪਾਸ ਨਹੀਂ ਕਰਦਾ। ਪਿਛਲੇ ਹਫ਼ਤੇ ਕਿ ਦੋ ਹਫ਼ਤੇ ਪਹਿਲਾਂ ਹੀ ਇੱਕ ਪੰਜਾਬ ਚੋਂ ਖਬਰ ਲੱਗ ਗਈ ਸੀ, ਸਿਆਸੀ ਪੱਧਰ ਦੇ ਉੱਤੇ ਖਬਰ ਲੱਗ ਗਈ ਸੀ ਵੀ ਉਹ ਤਾਂ ਨਹੀਂ ਹੋ ਰਹੀ ਵੀ ਉਹਦੇ ਵਿੱਚ ਜਿਹੜੀ ਪੰਜਾਬ ਦੇ ਡਰੱਗ ਮਾਫੀਆ ਦੀ ਗੱਲ ਕੀਤੀ ਗਈ ਆ ਤੇ ਉਹਦੇ ਚ ਪੰਜਾਬ ਦੀ ਮੌਜੂਦਾ ਸਰਕਾਰ ਦੇ ਉੱਤੇ ਕਿੰਤੂ ਪਰੰਤੂ ਆ, ਪਰ ਉਹ ਤੋਂ ਦੂਜੇ ਦਿਨ ਹੀ ਨਿਰਮਾਤਾ ਬੰਨਿਓ ਬਿਆਨ ਆ ਗਿਆ ਵੀ ਯਾਰ ਮੈਂ ਤਾਂ ਹਜੇ ਸੈਂਸਰ ਬੋਰਡ ਕੋਲੇ ਫਿਲਮ ਭੇਜੀ ਨਹੀਂ ਤੇ ਕਿਉਂ ਇਹਦੇ ਤੇ ਸਿਆਸਤ ਕਰਨ ਲੱਗ ਗਏ। ਪਰ ਉਸ ਤੋਂ ਬਾਅਦ ਹੁਣ ਜਿਹੜੀ ਤਾਜ਼ਾ ਘਟਨਾਕ੍ਰਮ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਨਿਰਮਾਤਾ ਨੇ ਸੈਂਸਰ ਬੋਰਡ ਨੂੰ ਉੱਤਰੀ ਕੋਰੀਆ ਦੇ ਤਾਨਾਸ਼ਾਹ ਦੇ ਬਰਾਬਰ ਦਾ ਕਿਹਾ ਜੀ ਕਹਿੰਦੇ ਜਿਹੜਾ ਭਾਰਤੀ ਸੈਂਸਰ ਬੋਰਡ ਆ ਉੱਥੇ ਆ ਕੇ ਪਤਾ ਲੱਗਦਾ ਵੀ ਅਸੀਂ ਆਜ਼ਾਦ ਨਹੀਂ, ਅਸੀਂ ਗੁਲਾਮ ਆ ਹਲੇ ਵੀ। ਤੇ ਉਹ ਭਾਰਤੀ ਸੈਂਸਰ ਬੋਰਡ ਆਪਦੇ ਢੰਗ ਨਾਲ ਹਰ ਚੀਜ਼ ਕਰਾਉਣੀ ਚਾਹੁੰਦਾ, ਤੇ ਉਹਨਾਂ ਨੇ ਕਹਿੰਦੇ ਫਿਲਮ ਦੇ ਉੱਤੇ ਕਾਫੀ ਜਿਹੜੀਆਂ ਉਂਗਲਾਂ ਉਠਾਈਆਂ ਤੇ ਬਹੁਤ ਸਾਰੇ ਸੀਨ ਕੱਟਣ ਨੂੰ ਕਹੇ ਆ। ਪਰ ਦੂਜੇ ਪਾਸੇ ਉਸੇ ਫਿਲਮ ਦਾ ਇੱਕ ਅਦਾਕਾਰ ਜਤਿੰਦਰ ਇਹ ਕਹਿ ਰਿਹਾ ਜੀ ਵੀ ਪੰਜਾਬ ਦੇ ਨੂੰ ਬਦਨਾਮ ਕਰਨ ਵਾਲੀ ਕੋਈ ਫਿਲਮ ਨਹੀਂ ਆ ਇਹ, ਤੇ ਕੋਈ ਪੰਜਾਬ ਦੇ ਪੁੱਤਰਾਂ ਦੇ ਉੱਤੇ ਉਂਗਲ ਨਹੀਂ ਠਾਉਂਦੀ, ਇਹ ਐਵੇਂ ਨਾ ਤੁਸੀਂ ਅੰਦਾਜ਼ੇ ਲਾਓ। ਇਸ ਫਿਲਮ ਦੇ ਵਿੱਚ ਕਹਿੰਦੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਸੈਂਸਰ ਬੋਰਡ ਦੀ ਜਿਹੜੀ ਨਿਗਰਾਨ ਕਮੇਟੀ ਆ ਉਹਨੇ ਪੰਜਾਬ ਨਾਲ ਜੁੜਿਆ ਕੋਈ ਦ੍ਰਿਸ਼ ਹਟਾਉਣ ਲਈ ਕਿਹਾ ਹੀ ਨਹੀਂ, ਕਹਿੰਦੇ ਉਹਨੇ ਤਾਂ ਹੋਰ ਦ੍ਰਿਸ਼ਾਂ ਦੀ ਗੱਲ ਕੀਤੀ ਆ। ਸੋ ਇੱਕ ਅਦਾਕਾਰ ਇਸ ਗੱਲਾਂ ਤੋਂ ਮੁਨਕਰ ਹੋ ਰਿਹਾ, ਇੱਕ ਡਾਇਰੈਕਟਰ ਕਹਿ ਰਿਹਾ ਵੀ ਹਾਂ ਬਹੁਤ ਸਖਤੀ ਕੀਤੀ ਜਾ ਰਹੀ ਆ, ਪਰ ਕੁੱਲ ਮਿਲਾ ਕੇ ਜਿਹੜੀ ਇਹਦੇ ਚੋਂ ਇਹ ਵੀ ਸੁਣਨ ਚ ਆਇਆ ਵੀ ਭਾਈ ਮੇਰੀ ਹੁਣੇ ਥੋੜੇ ਦੇਰ ਪਹਿਲਾਂ ਗੁਰਪ੍ਰੀਤ ਗਿੱਲ ਹੋਰਾਂ ਨਾਲ ਗੱਲ ਚੱਲ ਰਹੀ ਸੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਵੀ ਕਹਿੰਦੇ ਇਹਦੇ ਨਾਂ ਚੋਂ ਪੰਜਾਬ ਕੱਢਣ ਨੂੰ ਵੀ ਕਿਹਾ ਗਿਆ ਵੀ ਤੁਸੀਂ ਭਾਈ ਜਿਹੜਾ ਇਹਨੂੰ ਡਾਇਰੈਕਟ ਟਾਰਗੇਟ ਨਾ ਕਰੋ ਕਿਸੇ ਵੀ ਸੂਬੇ ਨੂੰ। ਤਾਂ ਉਹਦੇ ਚ ਹੁਣ ਗੱਲ ਇਹ ਆ ਜਾਂਦੀ ਹੈ ਵੀ ਜਦੋਂ ਇੱਕ ਫਿਲਮ ਫਲਮਾਈ ਪੰਜਾਬ ਚ ਗਈ ਆ, ਪੰਜਾਬ ਦੇ ਮਸਲੇ ਤੇ ਫਲਮਾਈ ਗਈ ਆ, ਤਾਂ ਉਹ ਚੋਂ ਪੰਜਾਬ ਸ਼ਬਦ ਕਿਵੇਂ ਮਨਫੀ ਹੋਜੂਗਾ ਜਾਂ ਉਹ ਕਿਵੇਂ ਮਨਫੀ ਕੀਤਾ ਜਾ ਸਕਦਾ, ਇਹ ਤਾਂ ਤੁੱਕ ਹੀ ਨਹੀਂ ਬਣਦੀ ਕਿਤੇ ਗੱਲ ਦੀ। ਜੇ ਕੋਈ ਇਹ ਮੰਗ ਕਰ ਰਿਹਾ ਵੀ ਇਹਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਉਹ ਫਿਲਮ ਦੁਬਾਰੇ ਹੀ ਸ਼ੂਟ ਕਰਨੀ ਪਊਗੀ, ਤਾਂ ਹੋ ਹੀ ਨਹੀਂ ਸਕਦਾ ਵੀ ਉਹ ਫਿਲਮ ਦੁਬਾਰੇ ਨਾ ਸ਼ੂਟ ਕਰਨੀ ਪਵੇ। ਟਾਈਟਲ ਦੇ ਹਿਸਾਬ ਨਾਲ ਹੀ ਫਿਲਮ ਚੱਲਦੀ ਹੁੰਦੀ ਆ, ਤਾਂ ਇਹ ਇੱਕ ਤਾਂ ਇਹ ਗੱਲ ਵਿੱਚ ਬੜੀ ਸੋਚਣ ਵਾਲੀ ਗੱਲ ਆ। ਦੂਜੀ ਗੱਲ ਇਹ ਆ ਜੀ ਵੀ ਜੇ ਕਿਸੇ ਫਿਲਮ ਰਾਹੀਂ ਕੁਛ ਵੀ ਸੱਚ ਦਿਖਾਇਆ ਜਾ ਰਿਹਾ, ਸੱਚ ਹੋ ਰਿਹਾ ਤੇ ਉਹਨੂੰ ਤੁਸੀਂ ਝਠਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਰਕਾਰ ਆ, ਸਰਕਾਰ ਦੀ ਪਾਵਰ ਆ, ਤੇ ਤੁਸੀਂ ਝਠਲਾ ਕੇ ਦਿਖਾ ਦਿਓ ਆਪਦੇ ਕੰਮਾਂ ਨਾਲ। ਇਹ ਥੋੜਾ ਮਤਲਬ ਆਉਂਦਾ ਵੀ ਜੇ ਕੋਈ ਬੰਦਾ ਕੁਛ ਚੀਜ਼ ਦਿਖਾਉਣੀ ਚਾਹੁੰਦਾ ਤੇ ਉਹਨੂੰ ਰੋਕੋ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਨੂੰ ਹਿੱਟ ਕਰਨ ਦਾ ਵੀ ਬਹੁਤ ਵਧੀਆ ਇੱਕ ਸਟੰਟ ਹੋ ਚੁੱਕਿਆ ਜੀ, ਤੇ ਇੱਕ ਵਧੀਆ ਐਪੀਸੋਡ ਏ ਪਹਿਲਾਂ ਰਿਲੀਜ਼। ਜਿਹੜਾ ਨਿਰਮਾਤਾ ਨੂੰ ਪੈਨਿਕ ਹੋਣ ਦੀ ਲੋੜ ਨਹੀਂ, ਨਿਰਮਾਤਾ ਚਾਹੇ ਸ਼ੋਅ ਪੈਨਿਕ ਹੋਣ ਦਾ ਕਰਦਾ ਹੋਵੇ ਕਿਉਂ ਵੀ ਉਹ ਵੀ ਫਿਲਮਾਂ ਨਾਲ ਜੁੜਿਆ, ਪਰ ਪੈਨਿਕ ਵਾਲੀ ਕੋਈ ਗੱਲ ਨਹੀਂ ਹੈ, ਫਿਲਮ ਦੇ ਜਿਹੜੇ ਹੱਕ ਚ ਹੀ ਜਾ ਰਿਹਾ ਸਾਰਾ ਘਟਨਾਕ੍ਰਮ।
ਜੀ ਜੀ ਬਰਾੜ ਸਾਹਿਬ, ਲੈਣੇ ਆ ਇੱਕ ਬ੍ਰੇਕ ਤੇ ਫਿਰ ਜਲਦੀ ਹੀ ਵਾਪਸ ਹੁੰਦੀ ਆ, ਕਿਉਂਕਿ ਖ਼ਬਰਾਂ ਜੇ ਅਸੀਂ ਹੋਰ ਵੀ ਕਾਫੀ ਨੇ ਸਾਡੇ ਕੋਲ ਜਿਨ੍ਹਾਂ ਤੇ ਅਸੀਂ ਝਾਤੀ ਮਾਰਨੀ ਹੈ, ਸੋ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਆ ਜੀ।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ। ਫੋਨ ਨੰਬਰ 04-2359-2377।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ।
ਸੀਕ੍ਰੇਟ ਡ੍ਰੌਪਸ?
ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜੂਰਿਸ ਆਸਟ੍ਰੇਲੀਆ ਲੋਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾਅ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੂਰਿਸ ਆਸਟ੍ਰੇਲੀਆ ਲੋਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਅਸੀਂ ਅਜੇ ਤੱਕ ਕੁਝ ਖਬਰਾਂ ਤੇ ਝਾਤ ਮਾਰਨੀ ਬਾਕੀ ਹੈ, ਸੋ ਗੱਲ ਕਰਦੇ ਆ ਜੀ, ਅੱਗੇ ਵੱਧਦੇ ਆ ਖਬਰਾਂ ਦੇ ਹਿੱਸੇ ਵੱਲ। ਸੋ ਬਰਾੜ ਸਾਹਿਬ ਸਾਡੇ ਨਾਲ ਨੇ, ਸੋ ਬਰਾੜ ਸਾਹਿਬ ਸ਼ੁਰੂ ਕਰੀਏ ਖਬਰਾਂ ਦਾ ਸਿਲਸਿਲਾ ਫਿਰ ਤੋਂ।
ਜੀ ਜੀ ਬਿਲਕੁਲ
ਜੀ ਜੀ ਬਰਾੜ ਸਾਹਿਬ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਿਹੜੀ ਖਣਿਜਾਂ ਦੀ ਨਜਾਇਜ਼ ਪੁਟਾਈ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਹੈਗੀ, ਉਹਦੇ ਸੰਬੰਧ ਦੇ ਵਿੱਚ ਜੇ ਤੁਸੀਂ ਸਾਡੇ ਸਰੋਤਿਆਂ ਨੂੰ ਕੁਝ ਦੱਸਣਾ ਚਾਹੋ ਤਾਂ।
ਬਿਲਕੁਲ ਜੀ, ਪਹਿਲਾਂ ਤਾਂ ਦੱਸਦੇ ਆ ਜੀ, ਜਿਹੜੀ ਅਕਸਰ ਚਿੱਕੜ ਅਕਾਲੀ ਗਵਰਨਮੈਂਟ ਦੇ ਉੱਤੇ ਡਿੱਗਦਾ ਜੀ, ਰੇਤੇ ਬਜਰੀ ਦੇ ਮਾਮਲੇ ਦੇ ਵਿੱਚ ਵੀ ਰੇਤਾ ਬਜਰੀ ਦੇ ਉੱਤੇ ਜਿਹੜੇ ਕਬਜ਼ੇ ਕੀਤੇ ਹੋਏ ਆ ਆਪਦੀ ਮਰਜ਼ੀ ਨਾਲ ਦਿੰਦੇ ਆ, ਜਿਹੜੀ ਹਰਿਆਣੇ ਚ ਸੈਂਕੜੇ ਰੁਪਈਆਂ ਚ ਚੀਜ਼ ਮਿਲਦੀ ਆ, ਉੱਥੇ ਹਜ਼ਾਰਾਂ ਰੁਪਈਆਂ ਚ ਚੀਜ਼ ਜਿਹੜੀ ਪੰਜਾਬ ਚ ਵੀ ਆ, ਰੇਤੇ ਦੀ ਟਰਾਲੀ ਲੈਣੀ ਔਖੀ ਹੋ ਜਾਂਦੀ ਆ, ਘਰ ਪਾਉਣ ਵਾਲਿਆਂ ਨੂੰ ਪੁੱਛੋ ਵੀ ਘਰ ਪਾਉਣੇ ਕਿੰਨੇ ਕੁ ਮਹਿੰਗੇ ਹੋ ਗਏ। ਸੋ ਇਹ ਚੀਜ਼ਾਂ ਦੀ ਜਿਹੜੀ ਹੁਣ ਗੱਲ ਇਹ ਚੱਲੀ ਆ ਵੀ ਬਾਦਲ ਸਾਹਿਬ ਕਹਿੰਦੇ ਜੀ ਸਾਡੇ ਵੱਸ ਚ ਨਹੀਂ ਸੀ, ਇਹਨਾਂ ਦੀ ਨਜਾਇਜ਼ ਪਟਾਈ ਹੁੰਦੀ ਸੀ ਤੇ ਅਸੀਂ ਹੁਣ ਉਹ ਨਜਾਇਜ਼ ਪਟਾਈ ਦੇ ਉੱਤੇ ਸ਼ਿਕੰਜਾ ਕੱਸ ਰਹੇ ਹਾਂ। ਹੁਣ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਕੀ ਕਿਸੇ ਸਰਕਾਰ ਦੇ ਹੁੰਦੇ ਹੋਏ ਕੋਈ ਬੰਦਾ ਨਜਾਇਜ਼ ਕੋਈ ਚੀਜ਼ ਕਰ ਸਕਦਾ? ਜੇ ਨਜਾਇਜ਼ ਕਰ ਸਕਦਾ ਤਾਂ ਪੁਲਿਸ 5 ਮਿੰਟਾਂ 'ਚ ਉਹਨੂੰ ਫੜ ਕੇ ਅੰਦਰ ਕਰ ਦੂ। ਜੇ ਪੁਲਿਸ ਅੰਦਰ ਨਹੀਂ ਕਰ ਰਹੀ, ਟਰਾਲੀਆਂ ਦੀਆਂ ਟਰਾਲੀਆਂ, ਟਰੱਕਾਂ ਦੇ ਟਰੱਕ, ਟਿੱਪਰ ਦੇ ਟਿੱਪ ਨਜਾਇਜ਼ ਜਾ ਰਹੇ ਆ ਤਾਂ ਉਹ ਕਿਸੇ ਦੀ ਛਤਰ ਛਾਇਆ ਹੇਠ ਹੀ ਜਾ ਰਹੇ ਆ, ਨਾ ਕਿ ਕੋਈ ਇਕੱਲਾ ਬੰਦਾ ਨਹੀਂ ਵੀ ਇੱਕ ਰਾਤ ਨੂੰ ਚੋਰੀਓ ਟਰਾਲੀ ਬਜਰੀ ਦੀ ਭਰ ਲਿਆਊਗਾ ਜਾਂ ਬਰੇਤੀ ਦੀ ਭਰ ਰਹੇਗਾ। ਉਹ ਤਾਂ ਦਿਨ ਰਾਤ ਦੇ ਬਿਜ਼ਨਸ ਵਾਂਗੂ ਬਿਜ਼ਨਸ ਚੱਲ ਰਿਹਾ, ਤਾਂ ਉਹ ਜੇ ਬਿਜ਼ਨਸ ਨੂੰ ਜੇ ਸਰਕਾਰੀ ਸ਼ਹਿ ਨਹੀਂ ਹੈ ਤਾਂ ਉਹ ਕਦੇ ਵੀ ਨਹੀਂ ਚੱਲ ਸਕਦਾ, ਇਹ ਤਾਂ ਹੋ ਹੀ ਨਹੀਂ ਸਕਦਾ। ਕੋਈ ਪੰਜਾਬ ਆਸਟ੍ਰੇਲੀਆ ਵਾਂਗੂ ਐਡਾ ਵੱਡਾ ਤਾਂ ਹੈ ਨਹੀਂ ਵੀ ਕਿਸੇ ਦੂਰ ਦੁਰਾਡੇ ਚ ਪਹੁੰਚਿਆ ਨਹੀਂ ਜਾਂਦਾ, ਛੋਟਾ ਜਿਹਾ ਪੰਜਾਬ ਆ, ਸਾਰੇ ਦੇ ਉੱਤੇ ਨਿਗਾਹ ਰੱਖੀ ਜਾ ਸਕਦੀ ਆ ਤਾਂ ਦੇ ਯੁੱਗ ਦੇ ਵਿੱਚ ਤਾਂ ਇੱਕ ਮਿੰਟ ਦੇ ਵਿੱਚ ਤੁਸੀਂ ਲੋਕਲ ਬੰਦਿਆਂ ਨੂੰ ਦੱਸ ਦਿਓ, ਲੋਕ ਮੁੰਡੇ ਹੀ ਬਹਿ ਜਾਣਗੇ ਉੱਥੇ ਕੈਮਰੇ ਲੈ ਕੇ, ਉਹਦੀ ਦੱਸ ਦੇਣਗੇ ਵੀ ਭਾਈ ਹਾਂ ਲਓ ਜੀ ਇੰਨੀਆਂ ਟਰਾਲੀਆਂ ਨਿਕਲ ਗਈਆਂ, ਆਹ ਕੁਛ ਹੋ ਗਿਆ, ਤਾਂ ਕਿਵੇਂ ਹੋ ਸਕਦਾ ਵੀ ਇਹ ਨਜਾਇਜ਼ ਜਿਹੜੀ ਚੋਰੀਆਂ ਹੁੰਦਾ? ਇਹ ਇੱਕ ਸਿਰਫ ਕਲੀਨ ਚਿੱਟ ਦੇਣ ਦੀ ਇੱਕ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਜਾਂ ਇਲੈਕਸ਼ਨਾਂ ਦੇ ਲਾਗੇ ਆ ਕੇ ਨਾ ਇਸ ਮਸਲੇ ਨੂੰ ਬਣਾ ਕੇ ਉਹਨੂੰ ਵੋਟਾਂ ਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਵੀ ਆਹ ਦੇਖੋ ਜੀ ਅਸੀਂ ਖਣਿਜ ਪਦਾਰਥਾਂ ਦੀ ਰੋਕ ਲਿਆ। ਹੁਣ 9 ਸਾਲਾਂ ਦੇ ਵਿੱਚ ਕਿਉਂ ਨੀ ਰੋਕਿਆ? 9 ਸਾਲਾਂ ਚ ਜਿਹੜੇ ਖਣਿਜਾਂ ਦਾ ਜਿਹੜਾ ਹਾਲ ਹੋਇਆ ਉਹ ਸਾਨੂੰ ਪਤਾ ਹੀ ਆ, ਹਰ ਰੋਜ਼ ਅਸੀਂ ਇਹ ਪੜ੍ਹਦੇ ਸੁਣਦੇ ਆ ਰਹੇ ਹਾਂ, ਤੇ ਹੁਣ 9 ਸਾਲਾਂ ਬਾਅਦ ਆ ਕੇ ਇਲੈਕਸ਼ਨਾਂ ਦੇ ਸਾਲ ਚ ਆ ਕੇ ਇਹ ਜੇ ਬਿਆਨਬਾਜ਼ੀ ਕਰਨੀ ਜਾਂ ਇਹ ਗੱਲਾਂ ਕਰਨੀਆਂ, ਸਿਰਫ ਵੋਟਰ ਭਰਮਾਉਣ ਤੋਂ ਸਿਵਾਏ ਹੋਰ ਕੁਛ ਨੀ।
ਜੀ ਜੀ ਵਿਰਾਟ ਸਾਹਿਬ, ਤੇ ਇਸ ਤੋਂ ਬਾਅਦ ਗੱਲ ਕਰਦੇ ਆ ਜੀ ਪੰਥਕ ਤਾਲਮੇਲ ਸੰਗਠਨ ਦੀ, ਤੁਸੀਂ ਇਸ ਬਾਰੇ ਜ਼ਰੂਰ ਦੱਸੋ ਕਿ ਇਹ ਕੀ ਹੈ, ਕਿਉਂਕਿ ਖਬਰ ਆਈ ਹੈ ਕਿ ਪੰਥਕ ਤਾਲਮੇਲ ਸੰਗਠਨ ਵੀ ਲੜੇਗਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ,
ਦੇਖੋ ਅਸੀਂ ਰੋਜ਼ ਹੀ ਚਿੰਤਾ ਜ਼ਾਹਰ ਕਰਦੇ ਹਾਂ ਜੀ ਵੀ ਪੰਥਕ ਤਾਲਮੇਲ ਜਿਹਦੀ ਕੀ ਘਾਟ ਰੜਕਦੀ ਆ ਸਾਡੇ ਪੰਥ ਦੇ ਵਿੱਚ, ਸਿੱਖ ਪੰਥ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਘਾਟ ਰੜਕਦੀ ਆ ਉਹ ਪੰਥਕ ਤਾਲਮੇਲ ਦੀ ਆ, ਤੇ ਪੰਥਕ ਤਾਲਮੇਲ ਬਹੁਤ ਵਾਰ ਹੋਏ, ਬਹੁਤ ਵਾਰ ਟੁੱਟੇ, ਵੱਖਰੇ ਵੱਖਰੇ ਚੋਂ ਧੜੇ ਗਰੁੱਪ ਜਥੇਬੰਦੀਆਂ ਮੂਹੀਆਂ ਚੱਲੀਆਂ, ਉਹਨਾਂ ਦੇ ਵਿੱਚ ਕੋਸ਼ਿਸ਼ ਹੁੰਦੀ ਰਹੀ ਆ ਵੇਲੇ ਵੇਲੇ ਸਿਰ ਉਹਨਾਂ ਨੂੰ ਇਕੱਠੇ ਕਰਨ ਦੀ, ਕਿਤੇ ਦਲ ਖਾਲਸਾ ਬਣਦੇ ਰਹੇ ਆ, ਕਿਤੇ ਸਰਬੱਤ ਖਾਲਸਾ ਹੋਣ ਦੀ ਲਈ ਗੱਲਾਂ ਕੀਤੀਆਂ ਜਾਂਦੀਆਂ, ਪਰ ਉਹ ਕਿਤੇ ਨਾ ਕਿਤੇ ਫੇਲ ਹੁੰਦਾ ਰਿਹਾ, ਕਾਮਯਾਬ ਨਹੀਂ ਹੁੰਦਾ। ਪਰ ਹਰ ਇਲੈਕਸ਼ਨਾਂ ਵੇਲੇ ਆ ਕੇ ਇਹ ਜ਼ਰੂਰ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ, ਜਦੋਂ ਕਿ ਇੱਕ ਝੰਡੇ ਥੱਲੇ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਹੁਣ ਜਿਹੜਾ ਬਹਾਨਾ ਬਣਿਆ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਜਿਹੜਾ ਇੱਕ ਪੰਥਕ ਤਾਲਮੇਲ ਕਮੇਟੀ ਦਾ ਜਿਹੜਾ ਗਠਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਗਿਆਨੀ ਕੇਵਲ ਸਿੰਘ ਜਿਹੜੇ ਕਿ ਕਾਫੀ ਸੁਲਝੇ ਹੋਏ ਆ, ਕਾਫੀ ਉਹਨਾਂ ਨੂੰ ਐਜ ਏ ਸਿੱਖ ਵਿਦਵਾਨ ਦੇ ਤੌਰ ਤੇ ਕਾਫੀ ਪਿਆਰ ਸਤਿਕਾਰ ਮਿਲਿਆ ਅੱਜ ਤੱਕ, ਤਾਂ ਉਹਨਾਂ ਨੇ ਇਹ ਜਿਹੜੀ ਭੂਮਿਕਾ ਨਿਭਾਈ ਆ ਜੀ, ਉਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਸ਼ੁਰੂ ਕੀਤੀ ਆ ਜਿਹੜੀ ਪੰਥਕ ਤਾਲਮੇਲ ਸੰਗਠਨ ਬਣਾਉਣ ਦੀ, ਤੇ ਉਹ ਚ ਉਹਨਾਂ ਨੇ ਦੱਸਿਆ ਵੀ 100 ਤੋਂ ਉੱਤੇ ਜਿਹੜੇ ਸਾਥੀਆਂ ਦਾ ਜਿਹੜਾ ਜਥਾ ਤਿਆਰ ਕਰ ਲਿਆ, 25 ਤੋਂ ਲੈ ਕੇ 30 ਜਾਣੀ ਕਿ 26 ਸਿੱਖ ਜਥੇਬੰਦੀਆਂ ਦੀ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਵੀ ਜਿਹੜੀਆਂ ਉਹਦੇ ਵਿੱਚ ਸ਼ਾਮਲ ਹੋ ਚੁੱਕੀਆਂ, ਜਿਹੜੀਆਂ ਕਿ ਸਿੱਖੀ ਸੋਚ ਵਾਲੀਆਂ, ਪਰ ਉਹਨਾਂ ਦੀਆਂ ਵੱਖਰੀ ਵੱਖਰੀ ਜਿਹੜੀਆਂ ਆਪੋ ਆਪਣੀਆਂ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ 26 ਨੇ, ਤੇ ਉਹ ਅਨਾਊਂਸ ਕਰਤਾ ਜੀ ਵੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਇਲੈਕਸ਼ਨ ਆ ਉਹ ਇਕੱਠੇ ਹੋ ਕੇ ਲੜਾਂਗੇ, ਤਾਂ ਕਿ ਜਿਹੜਾ ਅਸੀਂ ਰੋਜ਼ ਦੋਸ਼ ਲਾਉਣੇ ਆ ਵੀ ਜਿਹੜਾ ਸਿੱਖਾਂ ਦੀ ਸਰਵਉੱਚ ਸੰਸਥਾ ਦਾ ਜਿਹੜੀ ਉਹਦੇ ਉੱਤੇ ਕਾਬਜ ਹੋ ਸਕੇ ਤੇ ਨਿਊਟਰਲ ਜਿਹੜੇ ਫੈਸਲੇ ਕੀਤੇ ਜਾ ਸਕਣ, ਸਰਕਾਰ ਦੇ ਕਬਜ਼ੇ ਚੋਂ ਉਹਨੂੰ ਬਾਹਰ ਕੱਢਿਆ ਜਾਵੇ, ਤੇ ਇੱਕ ਪਾਸੇ ਬਾਦਲ ਤੁਹਾਡੇ ਸਾਹਮਣੇ ਆ ਜੀ ਸਰੋਪੇ ਵਾਲਾ ਕਾਂਡ ਕਰਕੇ ਖੁਦ ਵੀ ਕਰਵਾ ਕੇ ਤੇ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਵੀ ਸ਼੍ਰੋਮਣੀ ਕਮੇਟੀ ਤਾਂ ਮੇਰੇ ਆਖੇ ਨੀ ਲੱਗਦੀ, ਮੈਨੂੰ ਉਹ ਤਾਂ ਮੈਨੂੰ ਨੀ ਸਰੋਪਾ ਦਿੰਦੀ, ਅਸੀਂ ਪਹਿਲਾਂ ਜ਼ਾਹਰ ਕਰ ਚੁੱਕੇ ਹਾਂ ਸੰਡੇ ਦੇ ਪ੍ਰੋਗਰਾਮ ਚ ਇਹ ਗੱਲ। ਤਾਂ ਹੁਣ ਦੂਜੇ ਪਾਸੇ ਜਿਹੜੀਆਂ ਇਹ ਕਮੇਟੀਆਂ ਜਿਹੜੀਆਂ ਗਠਨ ਹੋ ਰਹੀਆਂ ਇਹ ਵੀ ਇੱਕ ਚੁਣੌਤੀ ਦੇ ਰੂਪ ਚ ਸਾਹਮਣੇ ਆ ਰਹੀਆਂ, ਪਰ ਗੱਲ ਤਾਂ ਇਹ ਆਉਂਦੀ ਹੈ ਜੀ ਵੀ ਜੇ ਪੰਥਕ ਤਾਲਮੇਲ ਕਮੇਟੀ ਦੇ ਵਿੱਚ ਸਾਰੇ ਬੰਦੇ ਗੁਰੂ ਦੇ ਸਿੱਖ ਬਣ ਕੇ ਆਉਣਗੇ, ਬਾਬੇ ਨਾਨਕ ਦੇ ਸਿੱਖ ਬਣ ਕੇ ਆ ਕੇ ਜੁਆਇਨ ਕਰਦੇ ਆ, ਤਾਂ ਸ਼ਾਇਦ ਇਹਦਾ ਕੋਈ ਨਤੀਜਾ ਨਿਕਲ ਆਵੇ, ਤੇ ਜੇ ਉਹ ਕਿਸੇ ਦੇ ਡੇਰੇ ਵਾਲੇ ਦੇ ਸਿੱਖ ਆ ਜਾਂ ਕਿਸੇ ਜਥੇਬੰਦੀ ਦੇ ਸਿੱਖ ਆ, ਤਾਂ ਫੇਰ ਭਾਈ ਇਹ ਵੀ ਤਾਲਮੇਲ ਕਮੇਟੀ ਬਾਹਲੇ ਦਿਨ ਨੀ ਚੱਲਦੀ, ਕਿਉਂਕਿ 2-4 ਭਰਾ ਇਕੱਠੇ ਹੋਣੇ ਔਖੇ, ਤਾਂ 26 ਬੰਦੇ 26 ਗਰੁੱਪ ਇਕੱਠੇ ਹੋਏ ਆ, ਤਾਂ ਅਸੀਂ ਤਾਂ ਇਹੀ ਕਹਾਂਗੇ ਜੀ 26 ਗਰੁੱਪਾਂ ਨੂੰ ਪਹਿਲਾਂ ਸਹੁੰ ਚੁਕਾਈ ਜਾਵੇ, ਉਹਨਾਂ ਨੂੰ ਇੱਕ ਆਇਤ ਦਵਾਇਆ ਜਾਵੇ ਵੀ ਅੱਜ ਤੋਂ ਇੱਕ ਤਾਂ ਦਿਮਾਗ ਚ ਘਰ ਕਰ ਲਓ ਜੀ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਸਿੱਖ ਕੇ ਨਮਾਣੇ ਜੇ ਉਸ ਦੇ ਵਿੱਚ ਚੱਲਣਗੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਸ਼੍ਰੋਮਣੀ ਕਮੇਟੀ ਦੇ ਉੱਤੇ ਇੱਕ ਆਜ਼ਾਦ ਤੌਰ ਦੇ ਉੱਤੇ ਕਿਹੋ ਜਿਹੀ ਲੋਕਾਂ ਦਾ ਜਿਹੜਾ ਉੱਥੇ ਬੋਲਬਾਲਾ ਜਾਂ ਉਹਨਾਂ ਦੇ ਹੱਥ ਚ ਕਮਾਂਡ ਆ ਜੇ ਜਿਹੜੇ ਡੰਗਾ ਸਿਰਜ ਸਕਣ।
ਜੀ ਜੀ ਬਰਾੜ ਸਾਹਿਬ, ਤੇ ਇੱਕ ਖਬਰ ਜਿਹੜੀ ਉਹ ਆ ਰਹੀ ਹੈ ਕਿ ਸ਼ਹੀਦ ਭਗਤ ਸਿੰਘ ਦੀ ਜਿਹੜੀ ਭਾਣਜੀ ਹੈ ਉਹਨੇ ਆਪ ਚ ਸ਼ਾਮਲ ਹੋ ਗਈ ਹੈ ਜੀ, ਉਹਨੇ ਆਪ ਪਾਰਟੀ ਨੂੰ ਜੁਆਇਨ ਕਰ ਲਿਆ, ਉਹਦੇ ਬਾਰੇ ਵੀ ਜੇ ਤੁਸੀਂ ਕੁਝ ਦੱਸਣਾ ਚਾਹੋ ਤੇ।
ਜੀ ਬਿਲਕੁਲ, ਕਾਫੀ ਚਰਚਾ ਚੱਲ ਰਹੀ ਹੈ ਜੀ ਅੱਜ ਕੱਲ ਪਾਰਟੀ ਦੇ, ਆਪ ਪਾਰਟੀ ਦੇ ਵਿੱਚ ਜਿਹੜੇ ਨਾਂ ਆ ਰਹੇ ਆ, ਤਾਂ ਉਹਨਾਂ ਦੇ ਵਿੱਚ ਕੱਲ ਜਿਹੜਾ ਨਾਂ ਜੁੜਿਆ ਸ਼ਹੀਦ ਆਜ਼ਮ ਭਗਤ ਸਿੰਘ ਦੇ ਭੈਣ ਜੀ ਜਿਹੜੇ ਬੀਬਾ ਪ੍ਰਕਾਸ਼ ਕੌਰ ਸਨ, ਉਹਨਾਂ ਦੀ ਬੇਟੀ ਹੈ ਜੀ ਗੁਰਜੀਤ ਕੌਰ ਜਿਹੜੀ ਕਿ ਪਿੰਡ ਦੀ ਸਰਪੰਚ ਵੀ ਰਹਿ ਚੁੱਕੀ ਆ, ਹੁਣ ਉਹਦੇ ਹਸਬੈਂਡ ਵੀ ਪਿੰਡ ਦੇ ਸਰਪੰਚ ਆ, ਤੇ ਕਾਫੀ ਉਹ ਸਮਾਜ ਸੇਵੀ ਦੇ ਤੌਰ ਤੇ ਜਾਣੇ ਜਾਂਦੇ ਆ, ਤੇ ਉਹਨਾਂ ਨੇ ਕੱਲ ਅਫੀਸ਼ਲੀ ਜਿਹੜੀ ਆਪ ਪਾਰਟੀ ਜੁਆਇਨ ਕੀਤੀ ਹੈ ਜੀ, ਤੇ ਉਮੀਦ ਆ ਵੀ ਇਸ ਨਾਲ ਜਿਹੜੀ ਹੋਰ ਯੂਥ ਭਗਤ ਸਿੰਘ ਨੂੰ ਫਾਲੋ ਕਰਨ ਵਾਲਾ ਯੂਥ ਜਾਂ ਪਰਿਵਾਰਕ ਭਾਵਨਾਵਾਂ ਨਾਲ ਜਿਹੜਾ ਜੁੜਿਆ ਹੋਇਆ ਯੂਥ ਆ ਉਹਦਾ ਆਪ ਨੂੰ ਫਾਇਦਾ ਹੋਊਗਾ। ਪਰ ਇੱਕ ਹੋਰ ਜਿਹੜਾ ਸਪੋਰਟਸ ਦਾ ਪਰਸਨ ਜੁੜਿਆ ਸੁਰਿੰਦਰ ਸੋਢੀ, ਕਿਸੇ ਟਾਈਮ ਚ ਮੇਰਾ ਵੀ ਉਹ ਰੋਲ ਮਾਡਲ ਰਿਹਾ ਜੀ, ਤੇ ਨਾਂ ਸਿੱਕਾ ਚੱਲਦਾ ਸੀ ਉਸ ਪਲੇਅਰ ਦਾ ਜੀ, 10 ਸਾਲ ਉਹਨੇ ਜਿਹੜੇ ਓਲੰਪਿਕ ਦੇ ਤੇ ਏਸ਼ੀਅਨ ਖੇਡਾਂ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜੀ ਸਰਦਾਰੀ ਦਿਖਾਈ ਆ ਓਲੰਪਿਕ ਦੇ, ਉਹਨਾਂ ਦੇ ਜਿਹੜੀ ਛਤਰਛਾਇਆ ਜੀ ਅਸੀਂ ਗੋਲਡ ਮੈਡਲ ਜਿੱਤਿਆ ਸੀ, ਤਾਂ ਉਹ ਸੁਰਿੰਦਰ ਸੋਢੀ ਇੱਕ ਬਾਗੀ ਕਿਸਮ ਦਾ ਪਲੇਅਰ ਰਿਹਾ ਆਪਦੇ ਟਾਈਮ ਦੇ ਵਿੱਚ ਵੀ। ਉਹਨੇ ਉਸ ਟਾਈਮ ਦੇ ਵਿੱਚ ਮੇਰੇ ਯਾਦ ਆ ਵੀ ਬਹੁਤ ਵਾਰ ਪ੍ਰਸ਼ਾਸਨ ਨਾਲ ਜਿਹੜਾ ਹਾਕੀ ਦਾ ਜਿਹੜਾ ਪ੍ਰਸ਼ਾਸਨ ਸੀ ਉਸ ਟਾਈਮ ਦਾ ਹਾਕੀ ਫੈਡਰੇਸ਼ਨ, ਉਹਦੇ ਨਾਲ ਉਹਨੇ ਸਿੱਧਾ ਟੱਕਰ ਲੈਂਦਾ ਰਿਹਾ, ਇਕੱਲਾ ਬੰਦਾ ਟੱਕਰ ਲੈਂਦਾ ਰਿਹਾ। ਉਹਨੂੰ ਕੁਛ ਚਿਰ ਉਹਦੇ ਲਈ ਬੈਨ ਦੇ ਤੌਰ ਤੇ ਵੀ ਭੁਗਤਣਾ ਪਿਆ, ਪਰ ਉਹ ਬਹੁਤ ਸਾਰੇ ਜੂਸ ਦਾ ਜਿਹੜਾ ਰੋਲ ਮਾਡਲ ਰਿਹਾ ਜੀ ਸੁਰਿੰਦਰ ਸੋਢੀ ਆਪਣੇ ਟਾਈਮ ਦੇ ਵਿੱਚ। ਤੇ ਉਸ ਤੋਂ ਬਾਅਦ ਉਹਨੇ ਪੰਜਾਬ ਪੁਲਿਸ ਦੇ ਵਿੱਚ ਵੀ DGP ਦੇ ਅਹੁਦੇ ਤੋਂ ਉਹ ਰਿਟਾਇਰ ਹੋਏ, ਕਾਫੀ ਮੱਲਾਂ ਮਾਰੀਆਂ ਤੇ ਉਹਨਾਂ ਨੇ ਵੀ ਜਿਹੜੀ ਆਪ ਪਾਰਟੀ ਜਿਹੜੀ ਜੁਆਇਨ ਕੀਤੀ ਆ। ਤੇ ਉਮੀਦ ਕਰਦੇ ਹਾਂ ਜੀ ਜਿਹੜੇ ਇਹ ਜੇ ਸ਼ਖਸ ਜਿਨ੍ਹਾਂ ਨੇ ਪਿਛਲੇ ਜ਼ਿੰਦਗੀ ਦੇ 30-40 ਸਾਲਾਂ ਚ ਕੁਝ ਪ੍ਰੂਵ ਕਰ ਚੁੱਕੇ ਆ, ਜਿਨ੍ਹਾਂ ਨੇ ਕੁਝ ਕਰ ਦਿਖਾਇਆ, ਉਹ ਜਦੋਂ ਆਪ ਪਾਰਟੀ ਨਾਲ ਜੁੜਨਗੇ ਤਾਂ ਉਹਨਾਂ ਦਾ ਜਿਹੜਾ ਫੋਲੋਇੰਗ ਸਰਕਲ ਆ ਉਹ ਤਾਂ ਜ਼ਰੂਰ ਉਹਨਾਂ ਨੂੰ ਫੋਲੋ ਕਰੂਗਾ, ਤੇ ਕੁਝ ਨਾ ਕੁਝ ਇਸ ਨਾਲ ਆਮ ਆਦਮੀ ਪਾਰਟੀ ਦਾ ਫਾਇਦਾ ਹੋ ਸਕਦਾ
ਜੀ। ਵਿਰਾਟ ਸਾਹਿਬ, ਸੋ ਅੱਜ ਵੀ ਇਹਨਾਂ ਖਬਰਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ। ਤੇ ਉਸ ਤੋਂ ਵੀ ਵੱਧ ਕੇ ਜਿਹੜੀ ਮਾਂ ਤੇ ਗੱਲਬਾਤ ਹੋਈ ਉਹ ਵੀ ਮੈਨੂੰ ਲੱਗਦਾ ਕਿ ਦਰਸ਼ਕ ਸਾਡੇ ਸਰੋਤਿਆਂ ਨੂੰ ਜ਼ਰੂਰ ਪਸੰਦ ਆਈ ਹੋਏਗੀ। ਤੇ ਮੈਨੂੰ ਪਤਾ ਹੈ ਜੀ ਵੇਲਾ ਕੰਮਾਂ ਕਾਰਾਂ ਤੇ ਜਾਣ ਦਾ, ਤੇ ਮੌਸਮ ਵੀ ਅੱਜ ਜਿਹੜਾ ਉਹ ਠੀਕ ਨਹੀਂ ਹੈ। ਸੋ ਅੱਜ ਦੇ ਇਸ ਦਿਨ ਦੇ ਲਈ ਸਾਡੇ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ
ਵਿੱਚ। ਬਿਲਕੁਲ ਸੁਖਪ੍ਰੀਤ, ਮੈਂ ਜਾਂਦਾ ਜਾਂਦਾ ਇੱਕ ਮੈਸੇਜ ਲਾਉਣਾ ਚਾਹੂੰਗਾ ਜਸਪਾਲ ਸਿੰਘ ਹੋਰਾਂ ਦਾ। ਉਹਨਾਂ ਨੇ ਕੱਲ ਵੀ ਅਸੀਂ ਕੋਸ਼ਿਸ਼ ਪਰਸੋਂ ਸੀਗੀ ਸਾਡੀ ਵੀ ਗੱਲਬਾਤ ਉਹਨਾਂ ਨਾਲ ਕਰਾਂਗੇ, ਪਰ ਅਸੀਂ ਕਰ ਨਹੀਂ ਪਾਏ। ਤੇ ਉਹਨਾਂ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਐਤਵਾਰ ਦੇ ਪ੍ਰੋਗਰਾਮ ਦੇ ਵਿੱਚ ਲੰਮੀ ਚੌੜੀ ਗੱਲਬਾਤ ਕਰਾਂਗੇ। ਉਹਨਾਂ ਨੇ ਇੱਕ ਧਿਆਨ ਮਸਲੇ ਵੱਲ ਧਿਆਨ ਦਵਾਇਆ ਸੀ ਵੀ 22 ਤਰੀਕ ਨੂੰ ਬ੍ਰਿਸਬਨ ਦੇ ਵਿੱਚ ਨਾ ਕੈਂਗਰੂ ਪੁਆਇੰਟ ਦੇ ਉੱਤੇ ਇੱਕ ਸੈਮੀਨਾਰ ਹੋਇਆ, ਤੇ ਉਹ ਸੈਮੀਨਾਰ ਦੇ ਮਾਮਲੇ ਦੇ ਵਿੱਚ ਜਲ ਕੱਲ ਜੇ ਉਹਨਾਂ ਨਾਲ ਮੇਰੀ ਗੱਲ ਚੱਲੀ ਜਾਂਦੀ ਸੀ ਤਾਂ ਉਹਨਾਂ ਨੇ ਦੱਸਿਆ ਵੀ ਉਹ ਸੈਮੀਨਾਰ ਅਟੈਂਡ ਕਰਨਾ ਜਿਹੜਾ ਮਸਟ ਆ ਉਹ ਜਾਣਾ ਚਾਹੀਦਾ ਸਭ ਨੂੰ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਲੀਗਲ ਐਡਵਾਈਸ ਦਿੱਤੀਆਂ ਜਾ ਰਹੀਆਂ। ਇੱਕ ਬਹੁਤ ਵੱਡੀ ਲੀਗਲ ਕੰਪਨੀ ਨੇ ਇਹ ਚੀਜ਼ ਮੰਨੀ ਆ ਵੀ ਉਹ ਫ੍ਰੀ ਆਫ ਕਾਸਟ 2 ਘੰਟੇ ਦਾ ਜਿਹੜਾ ਸੈਮੀਨਾਰ ਲਾਊਗਾ ਜਿਹੜੀ ਚ ਕਿ ਬੇਸਿਕਸ ਦੱਸੇ ਜਾਣਗੇ ਆਸਟ੍ਰੇਲੀਆ ਦੇ ਵਿੱਚ ਰਹਿਣ ਸਹਿਣ ਦੇ, ਜਿਨ੍ਹਾਂ ਚ ਇੱਕ ਸਭ ਤੋਂ ਵੱਡੀ ਜਿਹੜੀ ਦਿੱਕਤ ਆ ਰਹੀ ਹੈ ਸਾਹਮਣੇ ਉਹ ਇਹ ਆ ਰਹੀ ਹੈ ਵੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਆਪਦੀ ਵਿਰਾਸਤ ਆਪਦਾ ਜਿਹੜੀ ਅਸੀਂ ਅਕਸਰ ਇੱਕ ਕਹਿੰਦੇ ਨੀ ਹੁੰਦੇ ਵਸੀਅਤ ਕਰਜ ਗਿਆ ਜੀ ਫਲਾਨਾ ਬੰਦਾ ਫਲਾਨੇ ਦੇ ਨਾਮ ਵਸੀਅਤ ਕਰ ਗਿਆ, ਸਾਨੂੰ ਆਸਟ੍ਰੇਲੀਆ ਦੇ ਵਿੱਚ ਇਹ ਲਾਅ ਦਾ ਪਤਾ ਨਹੀਂ ਹੈ ਤੇ ਬਹੁਤ ਸਾਰੇ ਲੋਕਾਂ ਨਾਲ ਬਹੁਤ ਭੈੜੀ ਹੋ ਰਹੀ ਆ। ਜਦੋਂ ਸਾਰੀ ਉਮਰ ਬੰਦਾ ਕਮਾਉਂਦਾ ਬੱਚਿਆਂ ਲਈ ਕਮਾਉਂਦਾ ਵੀ ਮੈਂ ਬੱਚਿਆਂ ਆਪਦੇ ਬੱਚਿਆਂ ਨੂੰ ਦੇਣ ਲਈ ਕਮਾ ਰਿਹਾ ਤੇ ਪਰ ਜਾਣੇ ਅਣਜਾਣੇ ਦੇ ਵਿੱਚ ਕੋਈ ਵਸੀਅਤ ਨਹੀਂ ਛੱਡ ਕੇ ਜਾਂਦਾ ਤਾਂ ਉਹਨੂੰ ਪਤਾ ਉਦੋਂ ਲੱਗਦਾ ਜਦੋਂ ਸਾਰੀ ਪ੍ਰੋਪਰਟੀ ਉਹਦੀ ਗਵਰਨਮੈਂਟ ਦੇ ਹਵਾਲੇ ਹੋ ਜਾਂਦੀ ਹੈ ਤੇ ਬੱਚਿਆਂ ਨੂੰ ਕੁਝ ਨਹੀਂ ਮਿਲਦਾ। ਇਹ ਇੱਕ ਬੜੀ ਜਿਹੜੀ ਇੱਕ ਹੈਰਾਨੀ ਵੀ ਕਹਿ ਸਕਦੇ ਹਾਂ ਤੇ ਇੱਕ ਬੜੀ ਜਿਹੜੀ ਇੱਕ ਸਮਝਣ ਦੀ ਲੋੜ ਵਾਲੀ ਗੱਲ ਆ, ਇਹਨੂੰ ਸਮਝਣਾ ਪੈਣਾ ਸਾਨੂੰ। ਅਸੀਂ ਇਹ ਨਹੀਂ ਦੇਖਣਾ ਵੀ ਅਸੀਂ ਤਾਂ ਅਜੇ 25 ਸਾਲ ਦੇ ਹਾਂ, ਅਸੀਂ 30 ਸਾਲ ਦੇ ਹਾਂ ਤੇ ਸਾਨੂੰ ਹਜੇ ਕੀ ਹੁੰਦਾ। ਦੇਖੋ ਸਵਾਸ ਦਾ ਭਰੋਸਾ ਇੱਕ ਪਲ ਦਾ ਨਹੀਂ, ਉਹ ਵੱਖਰੀ ਗੱਲ ਸੀ ਜਿੰਨੀ ਮਰਜ਼ੀ ਆਸ ਰੱਖੀ ਜਾਈਏ। ਤੇ ਇਸ ਕਰਕੇ ਸਾਨੂੰ ਚਾਹੀਦਾ ਵੀ ਇਮੀਡੀਏਟਲੀ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਚਾਹੀਦਾ ਜੋ ਅਸੀਂ ਹੁਣ ਤੱਕ ਕਮਾਇਆ ਜੋ ਕੁਛ ਬਣਾਇਆ। ਜੇ ਅਸੀਂ ਉਹਦੀ ਖੁੱਲੇ ਰੂਪ ਦੇ ਵਿੱਚ ਉਹਦੀ ਵਸੀਅਤ ਨਹੀਂ ਰਿਟਰਨ ਦੇ ਵਿੱਚ ਕਰਦੇ ਤਾਂ ਉਹ ਚੀਜ਼ਾਂ ਤੋਂ ਸਾਡੀ ਆਉਣ ਵਾਲੀ ਜਨਰੇਸ਼ਨ ਵਾਂਝੀ ਰਹਿ ਜੂਗੀ। ਅਸੀਂ ਅਕਸਰ ਇੱਕ ਪੀੜ੍ਹੀ ਰੁਲਦੀ ਦੇਖੀ ਇੱਥੇ ਵਿਦੇਸ਼ ਦੇ ਵਿੱਚ, ਉਹ ਰੁਲ ਜਾਂਦੀ ਆਪਦਾ ਕੰਮ ਕਰਦੀ ਆਪਦੇ ਬੱਚਿਆਂ ਦਾ ਬਣਾਉਂਦੀ ਤੇ ਪਰ ਉਹ ਇੱਕ ਇੰਨੀ ਕੁ ਗਲਤੀ ਕਾਰਨ ਉਹ ਬੱਚਿਆਂ ਨੂੰ ਨਾ ਕੁਛ ਨਹੀਂ ਮਿਲਦਾ, ਬਾਅਦ ਚ ਕੋਰਟ ਕੇਸਾਂ ਚ ਧੱਕੇ ਖਾਂਦੇ ਆ, ਪਰ ਇੱਥੋਂ ਦੇ ਲਾਅ ਮੁਤਾਬਕ ਨਹੀਂ ਮਿਲਦਾ ਕੁਛ ਵੀ ਤੇ ਬਾਅਦ ਚ ਨੇੜੇ ਦੇ ਜਿਹੜੇ ਰਿਸ਼ਤੇਦਾਰ ਹੋਰ ਬਹੁਤ ਦਾਅਵੇ ਵਾਅਦੇ ਕਰਦੇ ਆ ਪਰ ਉਹ ਗੱਲ ਨਹੀਂ ਬਣਦੀ। ਤੇ ਕਿਤੇ ਜੇ ਤੁਹਾਨੂੰ ਪਤਾ ਤਾਂ ਸਿਰਫ ਗੱਲ ਹੀ ਇੱਕ ਮਿੰਟ ਦੀ ਹੈ ਵੀ ਤੁਸੀਂ ਇੱਕ ਇਹੋ ਜਿਹੀ ਵਸੀਅਤ ਕਰਦੇ ਹੋ ਆਪਦੇ ਬਾਅਦ ਨੋਮੀਨੇਟ ਕਰਦੇ ਹੋ ਕਿਸੇ ਬੰਦੇ ਨੂੰ ਵੀ ਮੈਂ ਨੋਮੀਨੇਸ਼ਨ ਭਾਈ ਫਲਾਨੇ ਬੰਦੇ ਦੀ ਕਰਤੀ ਆ, ਮੇਰਾ ਜਿਹੜਾ ਕਾਰ ਵਿਹਾਰ ਜਾਂ ਉਹ ਬੰਦਾ ਦੇਖੂਗਾ। ਸੋ ਇਸ ਚੀਜ਼ਾਂ ਦੀ ਜਿਹੜੀਆਂ ਲੀਗਲ ਐਡਵਾਈਜ਼ ਆ ਉਹ ਸਾਰੀਆਂ ਜਸਪਾਲ ਸੰਧੂ ਹੋਰਾਂ ਨੇ ਇੱਕ ਫ੍ਰੀ ਆਫ ਕਾਸਟ ਸੈਮੀਨਾਰ ਰੱਖਿਆ, ਉਹਦੇ ਤੇ ਕੋਈ ਪੇ ਨਹੀਂ, 22 ਤਰੀਕ ਨੂੰ ਕੈਂਗਰਜ ਪੁਆਇੰਟ ਦੇ ਉੱਤੇ ਰੱਖਿਆ ਗਿਆ। ਤੇ ਇਸ ਵਿਸ਼ੇ ਦੇ ਉੱਤੇ ਅਸੀਂ ਸੰਡੇ ਨੂੰ ਆਉਣ ਵਾਲੇ ਸੰਡੇ ਨੂੰ ਜਾਂ ਕੋਸ਼ਿਸ਼ ਕਰਦੇ ਹਾਂ ਜਾਂ ਵਿੱਚ ਦੀ ਜਦੋਂ ਵੀ ਟਾਈਮ ਮਿਲਦਾ ਜਸਪਾਲ ਸੰਧੂ ਹੋਰਾਂ ਨੂੰ ਲਵਾਂਗੇ। ਤੇ ਮੈਂ ਉਹਨਾਂ ਨੂੰ ਇੱਕ ਹੋਰ ਵੀ ਬੇਨਤੀ ਕੀਤੀ ਸੀ ਵੀ ਇਹ ਸੈਮੀਨਾਰ ਦੀ ਰਿਕਾਰਡਿੰਗ ਵੀ ਕਰਾਂਗੇ, ਇਸ ਸੈਮੀਨਾਰ ਦੇ ਬਾਅਦ ਚ ਆਪਾਂ ਜਿਹੜੀ ਇੱਕ ਸਮੀਖਿਆ ਦਾ ਪ੍ਰੋਗਰਾਮ ਵੀ ਕਰਕੇ ਜਿਹੜਾ ਰਿਕਾਰਡਿੰਗ ਕਰਕੇ ਪਾਵਾਂਗੇ ਤਾਂ ਕਿ ਉਹ ਲੇਟਰ ਆਉਣ ਵੀ ਜੇ ਕੋਈ ਬੰਦਾ ਸੁਣਨਾ ਚਾਹੇ ਜਾਂ ਕਾਨੂੰਨਾਂ ਬਾਰੇ ਜਾਣਨਾ ਚਾਹੇ ਤੁਹਾਨੂੰ ਪਤਾ ਲੱਗਦਾ ਰਹੇ ਵੀ ਕੀ ਕਾਨੂੰਨ ਨੇ। ਸੋ ਇਹ ਇੱਕ ਅਨਾਉਂਸਮੈਂਟ ਹੀ ਸਮਝੋ ਜੀ, ਤੇ ਇਸ ਲਈ ਮੈਂ ਸਾਰੇ ਸੱਜਣਾ ਮਿੱਤਰਾਂ ਨੂੰ ਕਹਾਂ ਵੀ ਭਾਈ ਤੁਸੀਂ ਜ਼ਰੂਰ 22 ਤਰੀਕ ਨੂੰ ਜੇ ਬ੍ਰਿਸਬਨ ਰਹਿੰਦੇ ਹੋ, ਵਿਦੇਸ਼ ਬਾਹਰੋਂ ਤਾਂ ਸ਼ਾਇਦ ਨਾ ਜੁੜ ਸਕੋ ਪਰ ਬਾਹਰੋਂ ਵੀ ਸਾਡੇ ਕਈ ਸਿਸਟਮ ਹੈਗੇ, ਅਸੀਂ ਇੱਕ ਆਨਲਾਈਨ ਕਾਲ ਦੇ ਜ਼ਰੀਏ ਵੀ ਤੁਸੀਂ ਜੁੜ ਸਕਦੇ ਹੋ, ਸਾਰਾ ਸੈਮੀਨਾਰ ਸੁਣ ਸਕਦੇ ਹੋ, ਤੇ ਕੋਸ਼ਿਸ਼ ਅਸੀਂ ਕਰਾਂਗੇ ਕੋਈ ਨਾ ਕੋਈ ਵੀਡੀਓਗ੍ਰਾਫੀ ਕਰਕੇ ਵੀ ਉਹਦੀ ਪਾਈ ਜਾਵੇ ਤਾਂ ਕਿ ਸਾਰਿਆਂ ਨੂੰ ਇਹ ਚੀਜ਼ ਬਾਰੇ ਪਤਾ ਲੱਗ ਸਕੇ, ਲੀਗਲ ਸਾਡੇ ਕੀ ਰਾਈਟਸ ਨੇ ਤੇ ਸਾਨੂੰ ਕੀ ਅਵੇਅਰ ਹੋ ਕੇ ਰਹਿਣਾ ਚਾਹੀਦਾ, ਇੱਥੇ ਕੀ ਕੰਮ ਸਾਨੂੰ ਪ੍ਰਿਪੇਅਰ ਕਰ ਲੈਣੇ ਚਾਹੀਦੇ ਹੁਣੇ, ਜਿਹਨਾਂ ਲਈ ਹਰ ਪਲ ਦੇਰੀ ਆ, ਹਰ ਪਲ ਦੇਰੀ ਆ, ਇਹ ਨਾ ਹੋ ਵੀ 5 ਮਿੰਟਾਂ ਚ ਕੁਛ ਵੀ ਤੁਹਾਡੇ ਹੱਥੋਂ ਨਿਕਲ ਜੇ। ਸੋ ਇਸ ਲਈ ਮੈਂ ਇਹ ਸੂਚਨਾ ਜ਼ਰੂਰ ਦੇਣੀ ਚਾਹੂੰਗਾ ਤੇ ਬਾਕੀ ਤੁਸੀਂ ਸੁਖਪ੍ਰੀਤ ਪ੍ਰੋਗਰਾਮ ਜਾਰੀ ਰੱਖੋ ਤੇ ਹੁਣ ਮੈਨੂੰ ਦਿਓ ਜੀ ਇਜਾਜ਼ਤ ਤੇ ਮਿਲਦੇ ਆ ਜੀ ਫਿਰ ਹੁਣ ਫਰਾਈਡੇ ਨੂੰ
ਜੀ ਵਿਰਾਟ ਸਾਹਿਬ। ਸੋ ਜੀ ਬਿਲਕੁਲ ਬਰਾੜ ਸਾਹਿਬ ਹੁਣਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਇਹ ਇੱਕ ਬੜਾ ਵਧੀਆ ਉਪਰਾਲਾ ਹੈ ਤੇ ਜ਼ਰੂਰ ਹੀ ਇਸ ਬਾਰੇ ਜਿਹੜੀ ਅਵੇਅਰਨੈਸ ਉਹ ਸਾਨੂੰ ਹੋਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਬਾਹਰਲੇ ਦੇਸ਼ਾਂ ਦੇ ਵਿੱਚ ਬਾਹਰਲੇ ਮੁਲਕਾਂ ਵਿੱਚ ਆ ਕੇ ਵਸ ਜਾਂਦੇ ਹਾਂ ਤੇ ਕਈ ਚੀਜ਼ਾਂ ਅਸੀਂ ਹੋਰ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵਿੱਚ ਉਹਨਾਂ ਵੱਲ ਜਿਹੜਾ ਸਾਡਾ ਧਿਆਨ ਨਹੀਂ ਜਾਂਦਾ ਜੋ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ। ਸੋ ਜੀ ਜਸਪਾਲ ਸੰਧੂ ਹੁਣਾਂ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਸੋ ਇਹਦੇ ਲਈ ਉਹ ਵਧਾਈ ਦੇ ਵੀ ਹੱਕਦਾਰ ਨੇ ਤੇ ਉਮੀਦ ਹੈ ਜੀ ਕਿ ਜੋ ਬ੍ਰਿਸਬੇਨ ਦੇ ਵਿੱਚ ਤੁਸੀਂ ਜਿਹੜੇ ਲਿਸਨਰ ਸਾਨੂੰ ਸੁਣ ਰਹੇ ਹੋ ਜ਼ਰੂਰ ਜਾ ਕੇ ਉਹਨਾਂ ਨੂੰ ਸੁਣਨਗੇ ਤੇ ਅਸੀਂ ਆਪਣੇ ਹਰਮਨ ਰੇਡੀਓ ਦੇ ਪੇਜ ਦੇ ਜ਼ਰੀਏ ਵੀ ਇਹ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਹੀ ਪਹੁੰਚਾ ਦਾਂਗੇ। ਸੋ ਜੀ ਹੁਣ ਵੇਲਾ ਹੋ ਗਿਆ ਮੇਰੇ ਪਿਆਰੇ ਪਿਆਰੇ ਲਿਸਨਰ ਦੇ ਮੈਸੇਜਿਸ ਲੈਣ ਦਾ ਕਿਉਂਕਿ ਜੀ ਮੈਂ ਕਾਫੀ ਦੇਰ ਹੋ ਗਈ ਹੈ ਮੈਸੇਜਿਸ ਵੀ ਨਹੀਂ ਲਏ ਤੇ ਮੇਰੇ ਨਾਲ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਰਾਹੀਂ ਬਹੁਤ ਲਿਸਨਰ ਜਿਹੜੇ ਸਾਡੇ ਨਾਲ ਜੁੜੇ ਨੇ। ਸੋ ਜੀ ਮਨੀ ਤੋਂ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤੇ ਉਹਨਾਂ ਨੇ ਜਿਹੜਾ ਅਸੀਂ ਗੀਤ ਸੁਣਾਇਆ ਸੀਗਾ ਪਹਿਲਾਂ ਸਾਗਰ ਮੂਵੀ ਬਾਰੇ ਉਹਦੇ ਬਾਰੇ ਆਪਣੀ ਯਾਦ ਦੱਸੀ ਹੈ ਜੀ, ਕਹਿੰਦੇ ਕਿ ਕਿਸ਼ੋਰ ਕੁਮਾਰ ਦਾ ਗਾਇਆ ਸੌਂਗ ਹੈ ਇਹ ਤੇ ਕਹਿੰਦੇ ਕਿ DD1 ਤੇ ਅਸੀਂ ਇਹ ਬਹੁਤ ਦੇਖੀ ਇਹ ਮੂਵੀ ਸਪੈਸ਼ਲੀ ਸੰਡੇ ਨੂੰ 4 ਵਜੇ। ਵਾਹ ਜੀ ਵਾਹ ਮਨੀ ਜੀ ਬਿਲਕੁਲ ਨਹੀਂ ਭੁੱਲਦਾ ਉਹ DD1 ਤੇ ਉਹੀ 4 ਵਜੇ ਦੀ ਫਿਲਮ ਹੈ ਨਾ ਉਹ ਤੇ ਸਾਨੂੰ ਬਸ ਏਦਾਂ ਹੁੰਦਾ ਸੀ ਕਿ ਹਫਤੇ ਬਾਅਦ ਜਿੱਦਾਂ ਪਤਾ ਨੀ ਸਾਡੇ ਹੱਥ ਕੀ ਲੱਗਿਆ ਤੇ ਉਹ ਜਿਹੜਾ ਐਤਵਾਰ ਦੇ 4 ਵਜੇ ਦਾ ਇੰਤਜ਼ਾਰ ਤੇ ਪੂਰੇ ਹਫਤੇ ਰਹਿੰਦਾ ਸੀ ਜੀ। ਇਹਦੇ ਨਾਲ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੇ ਰਾਜ ਚਹਿਲ ਹੁਣੀ ਵੀ ਸਾਡੇ ਨਾਲ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਸੋ ਰਾਜ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਸੁਖਜੀਤ ਕੌਰ ਹੁਣਾਂ ਨੇ ਵੀ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਈਮੇਲ ਦੇ ਜ਼ਰੀਏ ਤੇ ਜੀ ਸਾਡੀ ਸਾਡੇ ਵੱਲੋਂ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੁਖਜੀਤ ਜੀ ਤੇ ਮਨਦੀਪ ਸਿੰਘ ਹੁਣਾਂ ਨੇ ਵੀ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈ ਹੈ ਕੈਨੇਡਾ ਤੋਂ। ਸੋ ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ ਤੇ ਯੋਗੇਸ਼ ਵਰਮਾ ਹੁਣਾਂ ਨੇ ਜੀ ਪੁੱਛਿਆ ਹੈ ਕਿ ਗੁਰਬਾਣੀ ਦਾ ਜਿਹੜਾ ਟੈਲੀਕਾਸਟ ਰੇਡੀਓ ਤੇ ਆਸਟ੍ਰੇਲੀਅਨ ਟਾਈਮ ਦੇ ਅਕੋਰਡਿੰਗ ਦੀ ਉਹਦੇ ਬਾਰੇ ਇਹਨਾਂ ਨੇ ਪੁੱਛਿਆ। ਸੋ ਜੀ 11 ਪ੍ਰੋਗਰਾਮ ਤੋਂ ਪਹਿਲਾਂ ਜਿਹੜਾ ਟਾਈਮ ਹੈ ਉਹਦੇ ਗੁਰਬਾਣੀ ਦਾ ਹੀ ਟੈਲੀਕਾਸਟ ਹੁੰਦਾ ਹੈ। ਸੋ ਬਾਕੀ ਐਗਜੈਕਟ ਗੁਰਬਾਣੀ ਦੇ ਟਾਈਮ ਬਾਰੇ ਅਸੀਂ ਆਪਣੇ ਫੇਸਬੁੱਕ ਪੇਜ ਤੇ ਵੀ ਜਿਹੜਾ ਤੁਹਾਨੂੰ ਦੱਸ ਦੇਵਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੇ ਇੰਦਰਜੀਤ ਹੁਣਾਂ ਨੇ ਵੀ ਇੱਕ ਜਿਹੜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ। ਸੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਹੈ ਕਿਉਂਕਿ ਹੁਣ ਬਸ ਸਾਡੇ ਕੋਲ ਜ਼ਿਆਦਾ ਟਾਈਮ ਤੇ ਨਹੀਂ ਹੈ ਪਰ ਜਿੰਨਾ ਵੀ ਟਾਈਮ ਹੈ ਅਸੀਂ ਉਹਦੇ ਵਿੱਚ ਹੁਣ ਰੱਜ ਕੇ ਗੱਲਾਂ ਬਾਤਾਂ ਮਾਰਨੀਆਂ ਨੇ ਤੇ ਇੱਧਰ ਮੈਂ ਨਾਲ ਦੀ ਨਾਲ ਆਪਣੇ ਨਾਲ ਜਿਹੜੇ ਟੈਲੀਗ੍ਰਾਮ ਰਾਹੀਂ ਲਿਸਨਰਸ ਜੁੜੇ ਸੀ ਉਹਨਾਂ ਦੇ ਮੈਸੇਜਸ ਲੈ ਲਵਾਂ ਜੀ। ਬਲਰਾਜ ਸਿੰਘ ਸੰਧੂ ਸਾਡੇ ਨਾਲ ਜੁੜੇ ਸੀ ਤੇ ਤਰਸੇਮ ਸਿੰਘ ਬਰਾੜ ਮੈਲਬਨ ਤੋਂ ਜੁੜੇ ਸੀ ਜੀ ਤੇ ਉਹਨਾਂ ਨੇ ਅਸੀਂ ਮਾਊ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਪਹਿਲਾਂ ਮੈਨੂੰ ਕਿਹਾ ਸੀ ਕਿ ਮੈਂ ਮਾਊ ਦੇਖਿਆ ਹੈ ਜੀ। ਮੈਂ ਕਿਹਾ ਅੱਛਾ ਜੀ ਤੇ ਨਾਲ ਹੀ ਫਿਰ ਉਹਨਾਂ ਦਾ ਮੈਸੇਜ ਆ ਗਿਆ ਕਹਿੰਦੇ ਸਾਡੇ ਪਿੰਡ ਵਿੱਚ ਇੱਕ ਬੰਦੇ ਦਾ ਨਾਮ ਸੀਗੀ ਮਾਊ ਲਓ ਜੀ ਹੈ ਨਾ। ਸੋ ਤਰਸੇਮ ਸਿੰਘ ਹੁਣ ਬਾਜ਼ੀ ਮਾਰ ਗਏ ਮੈਂ ਕਿਹਾ ਸੀ ਵੀ ਕਿਸੇ ਨੇ ਮਾਊ ਨੀ ਦੇਖਿਆ ਤੇ ਇੱਕ ਤੇ ਇਹ ਨਿਰਵੈਲ ਸਿੰਘ ਹੁਣਾਂ ਨੇ ਮੈਨੂੰ ਫੋਟੋ ਭੇਜ ਦਿੱਤੀ ਸੀ ਤੇ ਹੁਣ ਤਰਸੇਮ ਸਿੰਘ ਹੁਣਾਂ ਨੇ ਕਹਿ ਦਿੱਤਾ ਕਿ ਉਹਨਾਂ ਨੇ ਵੀ ਜਿਹੜਾ ਮਾਊ ਦੇਖਿਆ ਸੀ। ਸੋ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਅਮਨਦੀਪ ਸਿੰਘ ਮਾਨ ਇਹਨਾਂ ਨੇ ਜੀ ਕੁਝ ਲਾਈਨਾਂ ਲਿਖ ਕੇ ਭੇਜੀਆਂ ਮੈਂ ਤੁਹਾਡੇ ਲਈ ਪੜ੍ਹਦੀ ਹਾਂ ਤੇ ਇਹਨੂੰ ਤੁਸੀਂ ਵਿਚਾਰ ਕਹਿ ਲਓ ਜਾਂ ਜੋਕ ਕਹਿ ਲਓ ਇਹ ਹੁਣ ਤੁਹਾਡੇ ਸਮਝਣ ਤੇ ਹੈ ਜੀ। ਕਹਿੰਦੇ ਕਿ ਭੈਣੇ ਵਧਾਈਆਂ, ਪਤਾ ਲੱਗਿਆ ਤੂੰ ਮੁੰਡੇ ਕੁੜੀ ਦਾ ਵਿਆਹ ਕਰ ਲਿਆ, ਹੋਰ ਸੁਣਾ ਵੀ ਜਵਾਈ ਚੰਗਾ ਟੱਕਰਿਆ? ਕਹਿੰਦੀ ਹਾਂ ਭੈਣੇ ਜਵਾਈ ਤਾਂ ਸੁੱਖ ਨਾ ਮੇਰਾ ਇੰਨਾ ਚੰਗਾ ਹੈ ਕਿ ਮੇਰੀ ਧੀ ਤੋਂ ਪੁੱਛ ਕੇ ਗੱਲ ਕਰਦਾ ਹਰ ਤੇ ਕਹਿੰਦੀ ਚਲੋ ਸ਼ੁਕਰ ਹੈ ਭੈਣੇ ਤੇ ਨੂੰਹ ਦਾ ਸੁਭਾਅ ਚੰਗਾ ਉਹ ਕਿਵੇਂ ਦੀ ਹੈ? ਕਹਿੰਦੀ ਪੁੱਛ ਨਾ ਭੈਣੇ ਨੂੰ ਤਾਂ ਮੇਰੀ ਇੰਨੀ ਕੁਪੱਤੀ ਹੈ ਕਿ ਮੇਰੇ ਮੁੰਡੇ ਨੂੰ ਮਗਰ ਲਾਈ ਫਿਰਦੀ ਹੈ। ਸੋ ਇਹ ਸੀ ਜੀ ਅਮਨਦੀਪ ਸਿੰਘ ਮਾਨ ਹੁਣੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸਾਂਝ ਪਾਉਣ ਦਾ। ਬਿਲਕੁਲ ਜੀ, ਅਸੀਂ ਆਪਣੇ ਅਕੋਰਡਿੰਗ ਦੀ ਹੀ ਇੱਕ ਜਿਹੜੀਆਂ ਸਥਿਤੀਆਂ ਉਹਨਾਂ ਨੂੰ ਲੈ ਲੈਂਦੇ ਹਾਂ, ਕਿਸੇ ਪਾਸੇ ਸਾਨੂੰ ਉਹੀ ਚੀਜ਼ ਚੰਗੀ ਲੱਗਦੀ ਹੈ ਤੇ ਕਿਤੇ ਪਾਸੇ ਮਾੜੀ ਲੱਗਦੀ ਹੈ। ਸੋ ਜੀ ਇਹ ਆਪਣੇ ਆਪਣੇ ਹਰ ਕਿਸੇ ਦੀ ਮਨ ਦੀ ਸਥਿਤੀ ਹੈ ਜੀ। ਤੇ ਮੋਹਿੰਦਰ ਸਿੰਘ ਬਰੈਂਪਟਨ ਕੈਨੇਡਾ ਤੋਂ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਕਹਿੰਦੇ। ਵੈਰੀ ਗੁੱਡ ਆਨਸਰ ਅਬਾਊਟ ਮਾਊ ਐਂਡ ਕੋਕੋ, ਥੈਂਕਸ ਮਿੰਟੂ ਜੀ। ਸੋ ਇਹ ਮੋਹਿੰਦਰ ਸਿੰਘ ਹੁਣਾਂ ਨੇ ਸਾਡੇ ਨਾਲ ਸਾਂਝ ਪਾਈ ਜੀ ਟੈਲੀਗ੍ਰਾਮ ਦੇ ਜ਼ਰੀਏ। ਸੋ ਜੀ ਹੁਣ ਪ੍ਰੋਗਰਾਮ ਦੇ ਵਿਚ ਅਗਲੇ ਹਿੱਸੇ ਦੇ ਵਿਚ ਅਸੀਂ ਕਰਨੀਆਂ ਜੀ ਅੱਜ ਯਾਦਾਂ ਸਾਂਝੀਆਂ ਆਪਣੇ ਸਕੂਲ ਦੇ ਟਾਈਮ ਦੀਆਂ, ਠੀਕ ਹੈ ਜੀ। ਮੈਨੂੰ ਪਤਾ ਹੈ ਸਾਡੀਆਂ ਯਾਦਾਂ ਜਿਹੜੀਆਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ, ਪਰ ਰੰਗ ਥੋੜੇ ਥੋੜੇ ਵੱਖਰੇ ਹੁੰਦੇ ਆ ਜੀ। ਸੋ ਹੁਣ ਤੁਸੀਂ ਆਪਣੇ ਮੈਸੇਜਿਸ ਜਿਹੜੇ ਆ ਸਕੂਲ ਦੇ ਨਾਲ ਜੁੜੀਆਂ ਮਸਤੀਆਂ ਦੇ, ਪੜ੍ਹਾਈਆਂ ਦੇ, ਜਾਂ ਪਈਆਂ ਹੋਈਆਂ ਕੁਟਾਈਆਂ ਦੇ ਲਾ ਲਓ, ਹੈ ਨਾ, ਤੇ ਜਾਂ ਫਿਰ ਦੋਸਤਾਂ ਨਾਲ ਲੜੀਆਂ ਲੜਾਈਆਂ, ਕੋਈ ਵੀ ਜੀ ਗੱਲ ਲਾ ਲਓ, ਤੁਸੀਂ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈਗੀ ਆ। ਤੇ ਇੱਕ ਹੁਣ ਅਸੀਂ ਗੀਤ ਸੁਣਨਾ ਹੈ ਤੇ ਗੀਤ ਤੋਂ ਬਾਅਦ ਫਿਰ ਜਿਹੜੀਆਂ ਅਸੀਂ ਆਪਣੀਆਂ ਯਾਦਾਂ ਸਾਂਝੀਆਂ ਕਰਨੀਆਂ, ਤੇ ਮੇਰੇ ਨਾਲ ਮਨਦੀਪ ਢਿੱਲੋਂ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਜੁੜਨਗੇ, ਤੇ ਅਸੀਂ ਰਲ ਬੈਠ ਕੇ ਰਿੜਕਣੀਆਂ ਨੇ ਸਕੂਲ ਸਮੇਂ ਦੀਆਂ ਯਾਦਾਂ। ਸੁਣਦੇ ਹਾਂ ਜੀ ਗੀਤ, ਉਸ ਤੋਂ ਬਾਅਦ ਜਲਦੀ ਹਾਜ਼ਰ ਹੁੰਦੀ ਹਾਂ।
ਬੁੱਕ ਨਾਲ ਪਾਣੀ ਹੀ ਪਿਲਾ ਦੇ, ਟੁੱਟ ਨੀ ਹੋ ਤੇਰਾ ਝੂਠਾ ਕਾਨੂੰ ਕਰੀਏ ਗਲਾਸ ਗੋਰੀਏ। ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ, ਟੁੱਟ ਨੀ ਹੋ ਤੇਰਾ ਝੂਠਾ ਕਾਨੂੰ ਕਰੀਏ ਗਲਾਸ ਗੋਰੀਏ। ਬੜੇ ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ, ਬੜੇ ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ। ਹਾਏ ਇਹਨਾਂ ਅੱਖਾਂ ਵਿੱਚ ਆ ਗਈ, ਅੱਖਾਂ ਦੀ ਪਿਆਸ ਸਾਡੇ ਦਿਲ ਚ ਸਮਾ ਗਈ। ਗੁੱਲਾਂ ਦੀ ਪਿਆਸ ਇਹਨਾਂ ਅੱਖਾਂ ਵਿੱਚ ਆ ਗਈ, ਅੱਖਾਂ ਦੀ ਪਿਆਸ ਸਾਡੇ ਦਿਲ ਚ ਸਮਾ ਗਈ। ਮਾਰ ਦੇ ਤਰੋਂ ਕਾ ਇਸ ਤੱਪੇ ਹੋਏ ਦਿਲ ਉੱਤ ਕੱਢ ਲਈ ਦਿਲ ਦੀ ਪੜਾਸ ਗੋਰੀਏ। ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ। ਮੈਂ ਕਿਹਾ ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ, ਕੁੱਟ ਨੀ ਹੋ ਤੇਰਾ ਝੂਠਾ ਕਾਨੂੰ ਕਰੀਏ ਗਲਾਸ ਗੋਰੀਏ। ਬੜੇ ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ, ਬੜੇ ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ। ਕਹਿੰਦਾ ਤੂੰ ਅੱਗੇ ਅੱਗੇ ਭੱਜਨੀ, ਬਾਹਾਂ ਚ ਲੁਕਾ ਕੇ ਤੈਨੂੰ ਪਾਲਾ ਤੇਰੀ ਲੱਜਨੀ। ਪੱਲੜਾ ਛੋੜਾ ਕਹਿੰਦਾ ਤੂੰ ਅੱਗੇ ਅੱਗੇ ਭੱਜਨੀ, ਬਾਹਾਂ ਚ ਲੁਕਾ ਕੇ ਤੈਨੂੰ ਪਾਲਾ ਤੇਰੀ ਲੱਜਨੀ। ਰਹਿਣੀਆਂ ਹਮੇਸ਼ਾ ਨਹੀਂ ਰੂਪ ਤੇ ਜਵਾਨੀਆਂ, ਇੱਕ ਪਲ ਪੈ ਜਾ ਮੇਰੇ ਪਾਸ ਗੋਰੀਏ। ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ। ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ, ਕੁੱਟ ਨੀ ਹੋ ਤੇਰਾ ਝੂਠਾ ਗਾਣੋ ਕਰੀਏ ਗਲਾਸ ਗੋਰੀਏ। ਬੜੇ ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ, ਬੜੇ ਜ਼ੋਰਾਂ ਨਾਲ ਲੱਗੀ ਹੈ ਪਿਆਸ ਗੋਰੀਏ। ਹਾਏ ਹਾਏ ਤੇਰੇ ਚਾਂਜਰਾਂ ਦੇ ਬੋਰਨੀ, ਜੋਗੀ ਅੱਗੇ ਤੁਰੀਆਂ ਨਾ ਸੱਪਣੀ ਦੀ ਤੋਰਨੀ। ਕਹਿੰਦੇ ਨੇ ਦੁਹਾਈਆਂ ਤੇਰੇ ਝਾਂਜਰਾਂ ਦੇ ਬੋਰਨੀ ਜੋਗੀ ਅੱਗੇ ਤੁਰੀਏ ਨਾ ਸੱਪਣੀ ਦੀ ਤੋਰਨੀ ਐਸੀ ਚੱਲ ਚੱਲ ਕੇ ਐਸੀ ਚੱਲ ਚੱਲ ਕੇ ਵਖਾਦ ਮੈਨੂੰ ਨੇਰੀਏ ਨੀ ਰੁੱਕ ਜਲ ਰਾਵੀ ਤੇ ਬਿਆਸ ਗੋਰੀਏ ਜ਼ੋਰਾਂ ਨਾਲ ਲੱਗੀਏ ਬਿਆਸ ਗੋਰੀਏ ਸਾਨੂੰ ਬੁੱਕ ਨਾਲ ਪਾਣੀ ਹੀ ਪਿਲਾ ਦੇ ਕੁੱਟ ਨੀਹਾਂ ਤੇਰਾ ਜੂਠਾ ਕਾਨੂੰ ਕਰੀਏ ਗਲਾਸ ਗੋਰੀਏ ਬੜੇ ਜ਼ੋਰਾਂ ਨਾਲ ਲੱਗੀਏ ਪਿਆਸ ਗੋਰੀਏ ਬੜੇ ਜ਼ੋਰਾਂ ਨਾਲ ਲੱਗੀਏ ਪਿਆਸ ਗੋਰੀਏ ਹੁਣ ਤੇ ਪਿਲਾ ਦੇ ਜੀ ਪਾਣੀ
ਜੀ ਤੁਸੀਂ ਸੁਣ ਰਹੇ ਸੀ ਜੀ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਲਾਡਲੀ ਫਿਲਮ ਦਾ ਇਹ ਗੀਤ ਮੈਨੂੰ ਉਮੀਦ ਹੈ ਜੀ ਜ਼ਰੂਰ ਹੀ ਪਸੰਦ ਆਇਆ ਹੋਵੇਗਾ ਬੜਾ ਹੀ ਪਿਆਰਾ ਜਿਹਾ ਗੀਤ ਇਹ ਰਫੀ ਸਾਹਿਬ ਨੇ ਗਾਇਆ ਹੋਇਆ ਉਹਨਾਂ ਦੇ ਪੰਜਾਬੀ ਗਾਏ ਗੀਤ ਬੜੇ ਹੀ ਮਕਬੂਲ ਹੋਏ ਹੋਏ ਨੇ ਜੀ ਸੋ ਐਵਰਗ੍ਰੀਨ ਗੀਤ ਹੈ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਇਹ ਗੀਤਾਂ ਨੂੰ ਅਸੀਂ ਝਾੜ ਪੂੰਝ ਕਰਕੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਜਾਉਂਦੇ ਰਹੀਏ ਸੋ ਜੀ ਹੁਣ ਵਾਰੀ ਹੈ ਜੀ ਸਾਡੀਆਂ ਯਾਦਾਂ ਦੀ ਸੋ ਯਾਦਾਂ ਦੀ ਪੰਡ ਖੋਲਣ ਬੈਠੀ ਹਾਂ ਤੇ ਤੁਸੀਂ ਵੀ ਆਪਣੀਆਂ ਜਿਹੜੀਆਂ ਯਾਦਾਂ ਆ ਉਹ ਜ਼ਰੂਰ ਸਾਂਝੀਆਂ ਕਰਨੀਆਂ ਸੋ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅੱਜ ਦੀਆਂ ਜਿਹੜੀਆਂ ਯਾਦਾਂ ਉਹ ਸਾਡੇ ਸਕੂਲ ਦੇ ਨਾਲ ਜੁੜੀਆਂ ਹੋਈਆਂ ਨੇ ਖਾਸ ਕਰਕੇ ਜਿਹੜਾ ਪ੍ਰਾਇਮਰੀ ਸਕੂਲ ਜਿੱਥੋਂ ਸਾਡੀਆਂ ਯਾਦਾਂ ਦੇ ਰੰਗ ਵੱਜਣੇ ਸ਼ੁਰੂ ਹੋਏ ਸੀਗੇ ਉਹਨਾਂ ਦੀ ਗੱਲਬਾਤ ਕਰਾਂਗੇ ਸੋ ਤੁਸੀਂ ਵੀ ਆਪਣੀ ਜਿਹੜੀ ਸਾਂਝ ਹੈ ਇਹਨਾਂ ਯਾਦਾਂ ਦੇ ਵਿੱਚ ਜ਼ਰੂਰ ਪਾਉਣੀ ਹੈ ਜੀ ਤੇ ਨਾਲ ਹੀ ਅੱਜ ਅਸੀਂ ਜਿਵੇਂ ਮੈਂ ਕਿਹਾ ਸੀ ਕਿ ਮਨਦੀਪ ਢਿੱਲੋਂ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੈ ਸੋ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ
ਜੀ ਬਹੁਤ ਬਹੁਤ ਮਿਹਰਬਾਨੀ ਸੁਖਪ੍ਰੀਤ ਤੁਸੀਂ ਯਾਦਾਂ ਦੇ ਵਿੱਚ ਸ਼ਾਮਿਲ ਕਰਨ ਦਾ ਮੌਕਾ ਮੈਨੂੰ ਦਿੱਤਾ ਤੇ ਜਿੰਨੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ ਤੇ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਜੀ ਮੇਰੇ ਵਾਂਗ ਤੇ ਤੁਹਾਡੇ ਵਾਂਗ ਮਨਦੀਪ ਸਿੰਘ ਹੁਣੀ ਵੀ ਜਿਹੜੇ ਬੜੀਆਂ ਹੀ ਪਿਆਰੀਆਂ ਪਿਆਰੀਆਂ ਯਾਦਾਂ ਆਪਣੇ ਦਿਲ ਤੇ ਸਾਂਭ ਬੈਠੇ ਆ ਤੇ ਸਾਨੂੰ ਫਿਰ ਜਦੋਂ ਇਕੱਠੇ ਹੋ ਕੇ ਮੌਕਾ ਮਿਲਦਾ ਹੈ ਨਾ ਤਾਂ ਫਿਰ ਅਸੀਂ ਉਹੀ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਸੋ ਤੁਸੀਂ ਵੀ ਹੁਣ ਆਪਣੀਆਂ ਜਿਹੜੀਆਂ ਯਾਦਾਂ ਦੀ ਸਾਂਝ ਪ੍ਰੋਗਰਾਮ ਦੇ ਵਿੱਚ ਪਾਉਣੀ ਹੈ ਸੋ ਮਨਦੀਪ ਗੱਲ ਕਰਦੇ ਆ ਜੀ ਉਹ ਸਕੂਲ ਜਾਣ ਵੇਲੇ ਦੀ ਹੈ ਨਾ ਉਹ ਸਵੇਰ ਦੀ ਗਹਿਮਾ ਗਹਿਮੀ ਭਰੀ ਸਵੇਰ ਹੁੰਦੀ ਸੀਗੀ ਹੈ ਨਾ ਤੇ ਫਿਰ ਘਰੋਂ ਤਿਆਰ ਹੋ ਕੇ ਨਿਕਲ ਜਾਣਾ ਤੇ ਇੱਕ ਬੜਾ ਸਵਾਦ ਇਹ ਹੁੰਦਾ ਸੀਗਾ ਕਿ ਪਿੰਡ ਦੇ ਵਿੱਚੋਂ ਲੰਘ ਕੇ ਸਕੂਲ ਜਾਈਦਾ ਸੀਗਾ ਤੇ ਰਸਤੇ ਦੇ ਵਿੱਚ ਫਿਰ ਜਿਹੜੀਆਂ ਸਹੇਲੀਆਂ ਹੁੰਦੀਆਂ ਸੀ ਜਾਂ ਜਿਹੜੇ ਮੁੰਡੇ ਕੁੜੀਆਂ ਨਾਲ ਪੜ੍ਹਦੇ ਹੁੰਦੇ ਸੀ ਤੇ ਉਹਨਾਂ ਨੂੰ ਆਵਾਜ਼ ਮਾਰੀ ਜਾਣੀ ਨਾ ਆਵਾਜ਼ਾਂ ਮਾਰ ਕੇ ਲਿਆਈ ਜਾਣੀਆਂ ਵੀ ਆਂਟੀ ਉਹ ਤਿਆਰ ਹੋ ਗਿਆ ਹਾਂਜੀ ਜਾਂ ਕਿਸੇ ਨੇ ਦਰਵਾਜ਼ੇ 'ਚ ਹੀ ਖੜੇ ਹੋਣਾ ਤੇ ਫਿਰ ਉਹ ਸਕੂਲ ਪਹੁੰਚਣ ਤੱਕ ਇੱਕ ਕਾਫਲਾ ਬਣ ਜਾਂਦਾ ਸੀ ਸਾਡੀ ਟੋਲੀ ਬਣ ਜਾਂਦੀ ਹੁੰਦੀ ਸੀ ਪੂਰੀ ਹੈ ਨਾ ਤੇ ਉਹ ਫਿਰ ਰਸਤੇ ਵਿੱਚ ਪੰਗੇ ਵੀ ਲੈਂਦੇ ਜਾਣਾ ਤੇ ਕਦੀ ਕਿਤੇ ਤੂਤ ਤੇ ਰੰਗੀਆਂ ਗੋਲਾ ਲਾ ਕੇ ਖਾ ਲੈਣੀਆਂ ਜੇ ਕਿਤੇ ਜਾਮਣਾ ਦੇ ਦਰਖਤ ਆ ਤੇ ਉਹ ਵੀ ਲਾ ਕੇ ਖਾ ਲੈਣੇ ਤੇ ਚਲੋ ਜੀ ਡਿੱਗਦੇ ਢਿੰਦੇ ਐਂ ਪੰਗੇ ਲੈਂਦੇ ਸਕੂਲ ਪਹੁੰਚ ਜਾਈਦਾ ਹੁੰਦਾ ਸੀ
ਵੈਸੇ ਇੱਕ ਬੜੀ ਪੂਰੀ ਕਹਾਣੀ ਬਿਆਨ ਹੋ ਜਾਂਦੀ ਹੈ ਸਕੂਲ ਤੋਂ ਲੈ ਕੇ ਆਪਣੇ ਘਰ ਤੱਕ ਜਾਣ ਦੀ ਹੈ ਨਾ ਉਦੋਂ ਬਾਅਦ ਆ ਜਿਹੜਾ ਯਾਦਾਂ ਦਾ ਸਫ਼ਰ ਸ਼ੁਰੂ ਹੁੰਦਾ ਕਲਾਸਾਂ ਦੇ ਵਿੱਚ ਵੀ ਪਰ ਜਿਹੜਾ ਤੁਸੀਂ ਗੱਲ ਕੀਤੀ ਕਿ ਤੁਰਦੇ ਹੀ ਇੱਕ ਸਮਾਂ ਬੜਾ ਥੋੜਾ ਹੁੰਦਾ ਉਹ ਨਾ ਕਿ ਘਰ ਤੋਂ ਲੈ ਕੇ ਸਕੂਲ ਤੱਕ ਸਫ਼ਰ ਕੋਈ ਮੈਨੂੰ ਲੱਗਦਾ ਕਿ ਜਿੰਨੇ ਵੀ ਸਾਡੇ ਸਰੋਤੇ ਆ ਉਹ ਵੀ ਲਾਗੇ ਲਾਗੇ ਸਕੂਲਾਂ 'ਚ ਹੀ ਪੜ੍ਹਦੇ ਹੋਣਗੇ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਪੜ੍ਹਦੇ ਹੁੰਦੇ ਲਾਗੇ ਲਾਗੇ ਕੋਈ ਜੇ ਇੰਗਲਿਸ਼ ਸਕੂਲਾਂ ਦੇ ਵਿੱਚ ਵੀ ਪੜ੍ਹਦਾ ਉਹ ਵੀ ਕਿਤੇ ਲਾਗੇ ਛਾਗੇ ਹੀ ਮੈਨੂੰ ਲੱਗਦਾ ਕਿ ਥੋੜੇ ਸਫ਼ਰ ਦੇ ਵਿੱਚ ਹਾਂ ਬਹੁਤ ਜ਼ਿਆਦਾ ਯਾਦਾਂ ਬਣ ਜਾਂਦੀਆਂ ਨੇ ਤੇ ਮੈਨੂੰ ਵੀ ਬੜੀਆਂ ਯਾਦਾਂ ਯਾਦ ਆ ਜਾਂਦੀਆਂ ਵੈਸੇ ਸੁਣਾਉਣ ਦਾ ਮੌਕਾ ਹੀ ਨਹੀਂ ਮਿਲਦਾ ਕਈ ਵਾਰ ਪਹਿਲਾਂ ਹੁੰਦਾ ਸੀ ਕਿ ਦੋਸਤਾਂ ਮਿੱਤਰਾਂ ਦੇ ਨਾਲ ਨਹੀਂ ਤੁਸੀਂ ਮੌਕਾ ਦਿੱਤਾ ਇਸ ਲਈ ਧੰਨਵਾਦ ਕਰਦੇ ਬਹੁਤ ਬਹੁਤ ਕਿ ਪਹਿਲੀ ਤੇ ਗੱਲ ਯਾਦਾਂ ਤਾਜ਼ੀਆਂ ਕਰਨੀਆਂ ਬਹੁਤ ਵੱਡੀ ਗੱਲ ਹੁੰਦੀ ਆ ਸਾਡੇ ਨਾ ਇੱਕ ਆਮ ਹੀ ਗੱਲ ਹੁੰਦੀ ਆ ਕਿ ਜਿੰਨੇ ਵੀ ਸਾਡੀ ਉਮਰ ਦੇ ਹੋਣਗੇ ਸਰੋਤੇ ਸੁਣਦੇ ਜਾਂ ਉਸ ਤੋਂ ਵੱਡੀ ਉਮਰ ਦੇ ਵੀ ਤੇ ਉਹ ਬਚਪਨ ਨੂੰ ਸਾਰੇ ਯਾਦ ਕਰਦੇ ਨੇ ਮੈਨੂੰ ਲੱਗਦਾ ਕੋਈ ਐਸਾ ਬੰਦਾ ਨਹੀਂ ਹੋਊਗਾ
ਸਾਰੇ ਯਾਦ ਕਰਦੇ ਆ
ਉਹ ਬਚਪਨ ਦੇ ਵਿੱਚੋਂ ਵੀ ਸਭ ਤੋਂ ਖੂਬਸੂਰਤ ਹੁੰਦੀਆਂ ਸਾਡੇ ਯਾਦਾਂ ਸਕੂਲ ਟਾਈਮ ਦੀਆਂ ਮੈਨੂੰ ਸਕੂਲ ਟਾਈਮ ਦੀਆਂ ਯਾਦਾਂ ਦੇ ਵਿੱਚੋਂ ਯਾਦ ਆਈ ਚਲੋ ਸ਼ੁਰੂਆਤ ਮੈਂ ਹੀ ਕਰ ਦਿੰਦਾ ਫਿਰ ਸ਼ਾਇਦ ਉਹ ਯਾਦਾਂ ਦੇ ਨਾਲ ਯਾਦਾਂ ਨਿਕਲ ਕੇ ਆਉਣ ਜਿਵੇਂ ਕਹਿੰਦੇ ਹੁੰਦੇ ਆ ਕਿ ਜਦੋਂ ਨਲਕਾ ਨਵਾਂ ਸ਼ੁਰੂ ਕਰੀਦਾ ਨਾ ਪਹਿਲਾਂ ਪਾਣੀ ਭਰਨਾ ਪੈਂਦਾ ਉਹ ਫਿਰ ਬਾਅਦ ਦੇ ਵਿੱਚ ਨਲਕਾ ਆਪਣਾ ਪਾਣੀ ਦਿੰਦਾ ਉਦਾਂ ਹੀ ਸ਼ਾਇਦ ਯਾਦਾਂ 'ਚੋਂ ਯਾਦਾਂ ਨਿਕਲਣਗੀਆਂ ਮੈਂ ਨਾ ਜਦੋਂ ਪਹਿਲਾਂ ਇੰਗਲਿਸ਼ ਸਕੂਲੇ ਪੜ੍ਹਦਾ ਸੀ ਸਾਡੇ ਵੀ ਘਰਦਿਆਂ ਨੇ ਚੱਕ ਥੱਲ ਕੇ ਕਿਹਾ ਵੀ ਮੁੰਡੇ ਨੂੰ ਇੰਗਲਿਸ਼ ਸਿਖਾਉਣੀ ਹੈ ਸ਼ੁਰੂ ਸ਼ੁਰੂ ਦੇ ਵਿੱਚ ਇੰਗਲਿਸ਼ ਸਕੂਲੇ ਪੜ੍ਹਨ ਲਾ ਤਾ ਤੇ ਉੱਥੋਂ ਪੜ੍ਹਦੇ ਪੜ੍ਹਦੇ ਨਾ ਮੈਂ ਮਤਲਬ ਬੁਝਿਆ ਜਿਹਾ ਰਹਿਣਾ ਨੈਚੁਰਲੀ ਗੱਲ ਆ ਕਿ ਦੂਰ ਰਹਿਣਾ ਬੜਾ ਦੂਰ ਸੀ ਥੋੜਾ ਸਕੂਲ ਵੀ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹਨੂੰ ਲਾਗੇ ਹੋਣਾ ਚਾਹੀਦਾ ਨਾ ਇਹਨੂੰ ਇੱਥੇ ਸਾਡੇ ਪ੍ਰਾਇਮਰੀ ਸਕੂਲ ਦੇ ਵਿੱਚ ਹੀ ਲਾ ਲੈਣੇ ਤਾਰਪੁਰ ਸਾਡਾ ਸਕੂਲ ਹੀ ਲੱਗ ਗਈ ਤੇ ਉਹਨਾਂ ਨੇ ਮੈਨੂੰ ਕਾਫੀ ਚਿਰ ਉਹਨਾਂ ਨੇ ਬਾ ਲਿਆ ਵੀ ਜਦੋਂ ਸ਼ੁਰੂ ਹੋਣਗੇ ਦਾਖਲੇ ਤੈਨੂੰ ਉਧਰ ਲਾ ਦਾਂਗੇ ਮੈਂ ਉਧਰ ਪਹਿਲੀ ਦੂਜੀ ਚੋਂ ਹਟ ਕੇ ਆਇਆ ਤੇ ਨੈਚੁਰਲੀ ਤੀਜੀ ਚ ਹੀ ਲੱਗੂਗਾ ਤੇ ਤੀਜੀ ਦੇ ਵਿਚ ਮੈਂ ਓਹਨਾ ਡੈਡੀ ਸਾਡੇ ਨੇ ਜਾ ਕੇ ਨਾ ਐਡਮਿਸ਼ਨ ਕਰਾਤੀ, ਕਹਿੰਦਾ ਵੀ ਆਹ ਮੁੰਡਾ ਇਦਾ ਇਦਾ, ਉਹ ਕਹਿੰਦੇ ਵੀ ਕਿਹੜੀ ਕਲਾਸ ਚ ਪੜਦਾ ਰਿਹਾ, ਉਹ ਕਹਿੰਦੇ ਵੀ ਇੰਗਲਿਸ਼ ਸਕੂਲੇ ਪੜਦਾ ਰਿਹਾ, ਵੀ ਮੁੰਡਾ ਹੁਸ਼ਿਆਰ ਬਹੁਤ ਆ, ਨਿੱਕਾ ਹੁੰਦਾ ਹੁਸ਼ਿਆਰ ਬਹੁਤ ਸੀ ਮੈਂ, ਤੇ ਉਹ ਚਾਕਾ ਥਾਲਾ ਜਿਆਦਾ ਕਰਤਾ ਡੈਡੀ ਸਾਡੇ ਨੇ, ਮੁੰਡਾ ਸਾਡਾ ਹੁਸ਼ਿਆਰ ਆ ਜੀ, ਤੇ ਹੁਣ ਡੈਡੀ ਦੀ ਇੱਜ਼ਤ ਵੀ ਰੱਖਣੀ ਸੀ, ਉਹ ਕਹਿੰਦੇ ਵੀ ਇਹਨੂੰ ਪਾ ਲੋ, ਕਹਿੰਦੇ ਵੀ ਅਸੀਂ ਇਹਦਾ ਟੈਸਟ ਲਵਾਂਗੇ ਬਕਾਇਦਾ, ਵੀ ਚਲੋ ਠੀਕ ਆ। ਡੈਡੀ ਕਹਿੰਦਾ ਵੀ ਏਦਾਂ ਏਦਾਂ ਇੰਨੀ ਕਲਾਸ ਚੋਂ ਹਟਿਆ, ਉਹ ਕਹਿੰਦਾ ਚਲੋ ਤੀਜੀ ਚ ਹੀ ਰੱਖ ਦਿੰਦੇ ਆ, ਤੀਜੀ ਕਲਾਸ ਦੇ ਵਿਚ ਮੈਂ ਇਹਨੂੰ ਬਾ ਲਿਆ ਬਿਨਾਂ ਕੋਈ ਟੈਸਟ ਲਿਆ ਹਨਾ। ਤੀਜੀ ਕਲਾਸ ਦੇ ਵਿਚ ਮੇਰੇ ਨਾ ਆਪਣੇ ਪਿੰਡ ਦੇ ਕੋਈ ਹੈ ਨੀ ਸੀਗੇ, ਮੈਂ ਲਾਗਲੇ ਪਿੰਡ ਅਸੀਂ ਪੜ੍ਹਦੇ ਹੁੰਦੇ ਸੀ, ਸਾਡੇ ਪਿੰਡ ਦੇ ਚੌਥੀ ਕਲਾਸ ਚ ਪੜ੍ਹਦੇ ਹੁੰਦੇ ਸੀ, ਤੀਜੀ ਕਲਾਸ ਦੇ ਵਿਚ ਸਾਰੇ ਤਾਰਪੁਰ ਦੇ ਦੂਸਰੇ ਕਲਾਸ ਦੇ ਹੁੰਦੇ ਸੀ, ਤੇ ਮੇਰਾ ਉੱਥੇ ਨਾ ਦਿਲ ਲੱਗਣਾ ਕਿ ਮੇਰੇ ਪਿੰਡ ਦਾ ਤਾਂ ਕੋਈ ਹੈ ਹੀ ਨੀ, ਮੈਂ ਉੱਠ ਕੇ ਨਾ ਚੌਥੀ ਕਲਾਸ ਚ ਭੱਜ ਜਾਣਾ, ਵੀ ਆਪਣੇ ਦੋਸਤਾਂ ਮਿੱਤਰ ਉੱਥੇ ਦੋਸਤ ਪਿੰਡ ਦੇ ਦੋਸਤ ਹੀ ਹੁੰਦੇ ਨੇ ਲਗਭਗ ਬੰਟੇ
ਖੇਡਣੇ
ਹੈ ਨਾ, ਉਹ ਮੈਂ ਉਹਨਾਂ ਨੂੰ ਜਿਹਨਾਂ ਦੇ ਨਾਲ ਬੰਟੇ ਖੇਡਣਾ ਹੁੰਦਾ ਸੀ, ਮੈਂ ਕਹਿਣਾ ਵੀ ਉਹਨਾਂ ਦੇ ਨਾਲ ਹੀ ਬਹਿਣਾ, ਉਹ ਜਿਹੜਾ ਸਾਡਾ ਟੀਚਰ ਸੀਗਾ ਜਿਹੜਾ ਹੈਡ ਮਾਸਟਰ ਸੀ ਉਹ ਦੇਖਦਾ ਰਿਹਾ, ਕਹਿੰਦਾ ਵੀ ਜਦੋਂ ਮੈਂ ਆਉਣਾ ਉਦੋਂ ਭੱਜ ਜਾਂਦਾ, ਕਿਉਂਕਿ ਉਦੋਂ ਇੱਕ ਹੀ ਟੀਚਰ ਇੱਕ ਕਲਾਸ ਨੂੰ ਸਾਂਭਦਾ ਹੁੰਦਾ, ਤੇ ਉਹ ਪਹਿਲਾਂ ਉਹਨੇ ਗੱਪਾਂ ਮਾਰੀ ਜਾਣੀਆਂ, ਮਾਸਟਰ ਨੇ ਵੀ ਬੈਠੇ ਤੇ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਣਗੇ ਸ਼ਾਇਦ ਮਾਸਟਰ, ਤੇ ਉਹ ਜਦੋਂ ਕਲਾਸ ਚ ਆਉਂਦਾ ਸੀ ਮੈਂ ਭੱਜ ਜਾਣਾ ਵੀ ਹੁਣ ਇਹ ਪੜ੍ਹਾਉਣ ਦਾ ਟਾਈਮ ਹੋ ਗਿਆ, ਇਹਨੂੰ ਪਤਾ ਨਾ ਲੱਗ ਜਾਵੇ ਵੀ ਤੀਜੀ ਵਾਲਾ ਉੱਠ ਗਿਆ, ਉਹ ਦੇਖਦਾ ਰਿਹਾ ਪੰਜ ਛੇ ਦਿਨ, ਕਹਿੰਦਾ ਵੀ ਆਹ ਮੁੰਡਾ ਕਦੇ ਇੱਧਰ ਜਾਂਦਾ ਕਦੇ ਉੱਧਰ ਆਉਂਦਾ, ਇਹਨੂੰ ਮੈਂ ਪੁੱਛ ਲਿਆ ਫੜ ਲਿਆ ਮੈਨੂੰ, ਕਹਿੰਦਾ ਉਹਨੂੰ ਬੁਲਾ ਕੇ ਲਿਆਓ ਜਿਹੜਾ ਭੱਜ ਕੇ ਗਿਆ, ਤੇ ਮੈਂ ਗਿਆ ਜੀ, ਕਹਿੰਦਾ ਵੀ ਕੀ ਵੀ ਤੇਰਾ ਇੱਥੇ ਕੀ ਰੱਖਿਆ ਜਿਹੜਾ ਵਾਰ ਵਾਰ ਇੱਧਰ ਆਉਣਾ, ਮੈਂ ਦੱਸਿਆ ਵੀ ਮੇਰਾ ਅਸਲ ਚ ਨਾ ਤੀਜੀ ਚ ਤੁਸੀਂ ਬਾ ਲਿਆ ਮੈਨੂੰ, ਤੇ ਮੇਰੇ ਜਿੰਨੇ ਵੀ ਦੋਸਤ ਮਿੱਤਰ ਆ ਸਾਰੇ ਚੌਥੀ ਚ ਹੀ ਆ, ਵੀ ਅਸੀਂ ਬਾਗੜਾ ਵੀ ਇਕੱਠਿਆਂ ਖੇਡਣੀਆਂ, ਗੱਲਾਂ ਵੀ ਕਰਨੀਆਂ, ਵੀ ਕੱਲ ਤੂੰ ਆਹ ਜਿੱਤਿਆ ਸੀ ਤੂੰ ਆਹ ਰੋਲ ਮਾਰਿਆ ਸੀ, ਤੇ ਮੈਂ ਉਹਨਾਂ ਕਿਵੇਂ ਕਰੂੰਗਾ ਜਦੋਂ ਮੈਨੂੰ ਕੋਈ ਪੁੱਛਦਾ ਹੀ, ਉਹ ਕਹਿੰਦਾ ਵੀ ਤੇਰਾ ਮੈਂ ਟੈਸਟ ਕਰੂੰਗਾ, ਜੇ ਤੇਰਾ ਠੀਕ ਲੱਗਾ ਤੇ ਮੈਂ ਚੌਥੀ ਚ ਹੀ ਰੱਖ ਲੂੰਗਾ, ਮੈਂ ਕਿਹਾ ਠੀਕ ਹੈ ਜੀ ਲੈ ਲਓ ਟੈਸਟ, ਕੋਨਫੀਡੈਂਟ ਹੋਇਆ ਪਿਆ ਸੀ, ਬਾਪੂ ਸਾਡੇ ਨੇ ਹੱਲਾਸ਼ੇਰੀ ਚੋਂ ਦੇਤੀ ਮੁੰਡਾ ਸਾਡਾ ਹੁਸ਼ਿਆਰ ਬਹੁਤ, ਤੇ ਉਹ ਇੰਗਲਿਸ਼ ਚ ਮੈਂ ਜ਼ਰੂਰ ਹੁਸ਼ਿਆਰ ਸੀ ਕਿਉਂਕਿ ਇੰਗਲਿਸ਼ ਸਕੂਲੇ ਪੜ੍ਹਦਾ ਸੀ, ਉੱਥੇ ਬੇਸਿਕਲੀ ਸਾਰਾ ਕੁਝ ਸਾਇੰਸ ਵੀ ਇੰਗਲਿਸ਼ ਚ, ਬਾਕੀ ਵੀ ਚੀਜ਼ਾਂ ਸਾਰੀਆਂ ਇੰਗਲਿਸ਼ ਚ, ਉਹਨਾਂ ਨੇ ਮਾਸਟਰ ਨੇ ਤਾਂ ਇੰਗਲਿਸ਼ ਨੀ ਨਾ ਪੁੱਛਣੀ ਸੀ, ਇੰਗਲਿਸ਼ ਤਾਂ ਆਈ 6ਵੀਂ ਚੋਂ ਸ਼ੁਰੂ ਹੋਈ ਸੀ ਇੰਟਰੋਡਿਊਸ ਸਾਡੇ ਪ੍ਰਾਇਮਰੀ ਸਕੂਲਾਂ ਚ, ਉਹਨੇ ਮੇਰੇ ਸਵਾਲ ਪਾਏ, ਕਹਿੰਦਾ ਮੈਂ ਸਵਾਲ ਚਾਰ ਤੈਨੂੰ ਸਵਾਲ ਪਾਉਣਾ, ਜੇ ਤੂੰ ਹੱਲ ਕਰਤੇ ਤੈਨੂੰ ਚੌਥੀ ਚ ਹੀ ਰੱਖ ਲਾਂਗਾ, ਮੈਂ ਕਹਿੰਦਾ ਇਹ ਤਾਂ ਵਧੀਆ ਵੀ ਤਰੱਕੀ ਇਦੋਂ ਛੇਤੀ ਤਰੱਕੀ ਤਾਂ ਮੈਂ ਲੱਗਦਾ ਕਿਸੇ ਨੂੰ ਮਿਲਣੀ ਨੀ ਆ, ਸਵਾਲ ਪਾਏ ਇੱਕ ਜਮਾਂ ਦਾ ਪਾਇਆ, ਇੱਕ ਘਟਾਓ ਦਾ ਪਾਇਆ, ਇੱਕ ਭਾਗ ਦਾ ਯਾਨੀ ਕਿ ਡਿਵਾਈਡ ਕਰਨ ਦਾ, ਤੇ ਇੱਕ ਗੁਣਾ ਦਾ ਪਾਇਆ ਦੋਹਰੀ ਗੁਣਾ ਜਿਹਨੂੰ 12 ਗੁਣਾ 16 ਉਦਾਂ ਤਾਂ ਆਪਾਂ ਹੁੰਦਾ ਨਾ 5 ਗੁਣਾ 7 ਤੋਂ ਪਹਾੜਿਆਂ ਵਾਂਗ ਹੀ ਹੋ ਜਾਂਦਾ, ਉਹਨਾਂ ਨੇ ਭਾਗ ਮੈਨੂੰ ਆਉਂਦੀ ਨੀ ਸੀ, ਮੈਂ ਸਾਫ਼ ਹੀ ਮਨਾ ਕਰਤਾ ਵੀ ਜੀ ਆਹ ਤਾਂ ਮੈਨੂੰ ਆਉਂਦੀ ਨੀ, ਵੀ ਇਹ ਤਾਂ ਕੱਲੋ ਇਹਨੂੰ ਤਾਂ ਛੱਡ ਦੋ, ਵੀ ਇਹ ਤਾਂ ਆਪਾਂ ਨੂੰ ਆਉਂਦੀ ਨੀ, ਜਮਾਂ ਆਉਂਦੀ ਸੀ ਉਹ ਮਾੜੀ ਕਿਸਮਤ ਨਿਕਲੀ ਤਾਂ ਆਪਾਂ ਸੱਜੇ ਪਾਸੇ ਤੋਂ ਜੋੜ ਲਾਉਣਾ ਸ਼ੁਰੂ ਕਰਦੇ ਤਾਂ ਹਾਸਲ ਲੈਂਦੇ ਹਾਂ, ਤੇ ਇਧਰ ਮਿੱਤਰਾਂ ਨੇ ਖੱਬੇ ਪਾਸੇ ਤੋਂ ਸ਼ੁਰੂ ਕਰਤਾ ਉਹ ਹਾਸਲ ਚ ਗੜਬੜੀਆਂ ਹੋ ਗਈਆਂ, ਉਹ ਵੀ ਸਵਾਲ ਗਲਤ, ਘਟਾਓ ਜਿਹੜੀ ਸ਼ੁਰੂ ਕੀਤੀ ਆ ਉਹ ਪਤਾ ਨੀ ਵੈਸੇ ਲਾਸਟ ਤੇ ਸ਼ੁਰੂ ਕੀਤਾ ਤੇ ਉਹ ਵੈਸੇ ਗਲਤ ਹੋ ਗਿਆ, ਤੇ ਗੁਣਾ ਜਿਹੜੀ ਸੀਗੀ ਉਹ ਵੀ ਮੈਂ ਖੱਬੇ ਪਾਸੇ ਤੋਂ ਸ਼ੁਰੂ ਕਰਤੀ ਜੀ, ਤੇ ਪਤਾ ਨੀ ਖੱਬੇ ਪਾਸੇ ਤੋਂ ਉਰਦੂ ਦਾ ਸ਼ੁਰੂ ਤੋਂ ਸ਼ੌਕੀਨ ਹੋਊਗਾ, ਉਸ ਤੋਂ ਪਾਸੇ ਸ਼ੁਰੂ ਕਰਤੀ ਤੇ ਤਿੰਨੇ ਸਵਾਲ ਗਲਤ ਹੋ ਗਏ, ਉਹ ਮੈਨੂੰ ਕਹਿੰਦਾ ਮਾਸਟਰ ਨੇ ਦੇਖਿਆ ਕਹਿੰਦਾ ਕਹਿੰਦਾ ਤੂੰ ਤਾਂ ਯਾਰ ਤੀਜੀ ਚ ਵੀ ਨੀ ਰਹਿਣ ਵਾਲਾ, ਚੌਥੀ ਅਸੀਂ ਤੀਜੀ ਚ ਰੱਖੀ ਬੈਠੇ ਆ, ਕਹਿੰਦਾ ਤੂੰ ਤਾਂ ਉਹ ਮੈਂ ਕਿਹਾ ਯਾਰ ਤਾਂ ਮੈਂ ਸਗੋਂ ਪੰਗਾ ਪਾ ਲਿਆ, ਉਹ ਕਹਿੰਦਾ ਮੈਡਮ ਨੂੰ ਕਹਿੰਦਾ ਜਾ ਕੇ ਵੀ ਆਹ ਮੁੰਡਾ ਨਵਾਂ ਆਇਆ ਵੀ ਤੇ ਤੀਜੀ ਚ ਅਸੀਂ ਰੱਖਣਾ ਤੇ ਪਰ ਇਹਨੂੰ ਆਉਂਦੀ ਨਾ ਗੁਣਾ ਆਉਂਦੀ ਨਾ ਘਟਾਓ ਆਉਂਦੀ ਨਾ ਭਾਗ ਕੁਛ ਨੀ ਆਉਂਦਾ, ਤੇ ਉਹ ਮੈਡਮ ਡਿੱਟਰ ਗਈ ਕਹਿੰਦੀ ਮੇਰਾ ਰਿਜ਼ਲਟ ਖਰਾਬ ਹੋਊਗਾ, ਮੈਂ ਤੇ ਇਸੇ ਦੁੱਖੋਂ ਤੇ ਮੈਂ ਇਸੇ ਚੱਕਰ ਦੇ ਵਿੱਚ ਤੇ ਤਨਖਾਹਾਂ ਲੈਣੀਆਂ, ਕਹਿੰਦੀ ਮੈਂ ਨੀ ਰੱਖ ਸਕਦੀ, ਉਹ ਅਸਲ ਕਿਸਮਤ ਚੰਗੀ ਸੀ ਛੁੱਟੀ, ਉਹ ਕਹਿੰਦੀ ਮੈਂ ਵੀ ਟੈਸਟ ਲਊਂਗੀ ਵੀ ਜੇ ਇਹ ਤੀਜੀ ਲੈਵਲ ਦੇ ਸਵਾਲ ਕੱਢ ਗਿਆ ਫਿਰ ਮੈਂ ਰੱਖਣਾ ਨਹੀਂ ਤੇ ਇਹਨੂੰ ਪਹਿਲੀ ਚ ਕਰੋ, ਉਹ ਛੁੱਟੀ ਹੋ ਗਈ, ਕਿਸਮਤ ਚੰਗੀ ਸੀ ਛੁੱਟੀ ਹੋ ਗਈ, ਤੇ ਮੈਂ ਘਰੇ ਚਲੇ ਗਿਆ, ਮੈਂ ਬੜਾ ਦੁਖੀ ਕੀਤਾ, ਮੈਂ ਕਿਹਾ ਮਾਂ ਆਪਣੀ ਮਾਤਾ ਨੂੰ ਦੱਸਿਆ, ਮਾਤਾ ਕਹਿੰਦੀ ਵੀ ਕਿਉਂ ਮੂੰਹ ਇਦਾਂ ਦਾ ਬਣਾਇਆ ਜਿੱਦਾਂ ਭਾਰਤ ਹਾਰ ਗਿਆ ਹੁੰਦਾ ਸ਼੍ਰੀਲੰਕਾ ਤੋਂ, ਤੇ ਮੈਂ ਕਿਹਾ ਵੀ ਆਹ ਚੱਕਰ, ਉਹ ਕਹਿੰਦੀ ਵੀ ਮੈਂ ਕਿਹਾ ਵੀ ਆਹ ਮਾਤਾ ਮੈਂ ਸਵਾਲ ਦਿਖਾਏ ਉਹਨੂੰ, ਮੈਂ ਕਿਹਾ ਵੀ ਇਦਾਂ ਇਦਾਂ ਹੋਈ ਵੀ ਭਾਗ ਮੈਨੂੰ ਆਉਂਦੀ ਨੀ ਤੇ ਗੁਣਾ ਮੈਂ ਇਧਰੋਂ ਸ਼ੁਰੂ ਕਰ, ਆਹ ਮੇਰਾ ਸਵਾਲ, ਉਹ ਕਹਿੰਦੀ ਵੀ ਤੂੰ ਆਹ ਗਲਤੀ ਕੀਤੀ ਇਧਰੋਂ ਸ਼ੁਰੂ ਕੀਤੀ ਇਧਰੋਂ ਸ਼ੁਰੂ ਹੁੰਦੀ, ਮਾਤਾ ਨੇ ਸਾਡੀ ਨੇ ਜਮਾਂ ਸਿਖਾਈ ਘੰਟੇ ਦੇ ਵਿੱਚ ਹੀ, ਮੈਨੂੰ ਗੁਣਾ ਸਿਖਾਈ, ਮੈਨੂੰ ਭਾਗ ਸਿਖਾਈ, ਚਾਰੇ ਸਵਾਲ ਮੈਨੂੰ ਉਹਨੇ ਸਿਖਾ ਤੇ, ਕਹਿੰਦੀ ਏਦਾਂ ਹੋਣੇ, ਮੈਂ ਚਲੇ ਗਿਆ, ਤੇ ਉਹ ਜਦੋਂ ਦੂਸਰੇ ਦਿਨ ਭੁੱਲ ਭੁੱਲ ਗਿਆ ਮੈਡਮ ਨੂੰ ਵੀ, ਉਹ ਕਿਤੇ ਸਵੈਟਰ ਬੁਣਦੀ ਬੁਣਦੀ ਨੂੰ ਚੇਤਾ ਭੁੱਲ ਗਿਆ ਵੀ ਕਿਹੜਾ ਮੁੰਡਾ ਸੀ ਤੇ ਕਦੋਂ ਸਵਾਲ ਲੈਣੇ ਤੇ ਕੀ ਚੱਕਰ ਨੀ, ਉਹਨੇ ਬਾ ਲਿਆ, ਤੇ ਉਹ ਜਦੋਂ ਮੈਂ ਆਇਆ ਤਾਂ ਉਹਦੇ ਨਿਗਾਹ ਪੈ ਗਿਆ, ਕਹਿੰਦੀ ਤੇ ਮੈਨੂੰ ਕਹਿੰਦੀ ਹਾਂਜੀ ਆਪਾਂ ਮੂਹਰੇ ਬੈਠੇ ਆ। ਮੈਂ ਕਿਹਾ ਜੀ ਬਸ ਇੱਧਰ ਨੂੰ ਮੈਂ ਚੁੱਪ ਰਿਹਾ। ਉਹ ਕਹਿੰਦੀ ਪਿੱਛੇ ਚਲੋ, ਤੁਹਾਡੀ ਜਗ੍ਹਾ ਨਾ ਪਿਛਲੀ ਜਿਹੜੀ ਕੈਟਾਗਰੀ ਆ ਉਹ ਪਿੱਛੇ ਸਬ ਕਲਾਸ ਬਣੀ ਤੁਹਾਡੀ ਪਿੱਛੇ। ਉਹ ਪਿੱਛੇ ਜੋ ਨਲਾਇਕ ਸੀ ਮੇਰਾ ਕਿ ਚੂੰਡੀਆਂ ਵੜਨ ਵਾਲੇ, ਮੁੱਕੀਆਂ ਮਾਰਨ ਵਾਲੇ, ਉਹ ਸਾਰੇ ਪਿੱਛੇ। ਉਹ ਮੈਂ ਪਿੱਛੇ ਚਲੇ ਗਿਆ। ਉਹ ਪਿੱਛੇ ਜਾ ਕੇ ਨਾ ਉਹਨੇ ਸਵਾਲ ਪਾਇਆ ਇੱਕ, ਮੈਨੂੰ ਯਾਦ ਆ ਉਹਨੇ ਮੈਡਮ ਨੇ ਸਵਾਲ ਪਾਇਆ ਭਾਗ ਦਾ, ਤਕਸੀਮ ਦਾ, ਜਿਹਨੂੰ ਡਿਵਾਈਡ ਕਰਨਾ। ਮੈਂ ਤਾਂ ਸਿੱਖ ਰਿਹਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਟੀਚਰ ਨੇ ਕਿਹਾ ਵੀ ਇਹਨੂੰ ਕੁਛ ਨੀ ਆਉਂਦਾ, ਵੀ ਇਹਨੂੰ ਤੇ ਜਮਾ ਹੀ ਨੀ ਆਉਂਦਾ। ਤੇ ਉਹ ਮੈਂ ਸਵਾਲ ਕੱਢ ਲਿਆ ਮਿੰਟੋ ਮਿੰਟ, ਕਿਉਂਕਿ ਮੈਂ ਨਵਾਂ ਸਿੱਖ ਕੇ ਆਇਆ ਸੀ। ਉਹ ਨਾਲ ਹੀ ਕੁੜੀ ਬੈਠੀ ਸੀ ਮੇਰੇ, ਉਹ ਕਰੇਲੇ ਉਹਦੇ ਕੀਤੇ ਸੀ, ਸ਼ਾਇਦ ਤੁਸੀਂ ਯਾਦ ਹੋਵੋ, ਕਰੇਲੇ ਕੁੜੀਆਂ ਕਰਦੀਆਂ ਹੁੰਦੀਆਂ ਸੀ। ਉਹਨੇ ਨਾ ਮੇਰੇ ਤੋਂ ਨਕਲ ਮਾਰ ਲਈ, ਕਿਉਂਕਿ ਪਿੱਛੇ ਤੇ ਜੋ ਮਾਤਾ ਦਾ ਮਾਲ ਪਿੱਛੇ ਹੀ ਸੀ ਜਿਹਨੂੰ ਨਹੀਂ ਕਹਾਉਂਦਾ ਜਾਂਦਾ ਸੀ, ਉਹਨੇ ਨਕਲ ਮਾਰ ਲਈ ਤੇ ਉਹਨੇ ਸਵਾਲ ਕਰ ਲਿਆ। ਤੇ ਉਹਨੇ ਜਦੋਂ ਨਾ ਮੈਡਮ ਨੂੰ ਖੁਰਕਾਉਂਦੀ ਸੀ ਕੁੱਟਣ ਦਾ ਜੀ ਕਰਨਾ, ਉਹਨੇ ਪਿਛਲੇ ਠਾਉਣੇ ਵੀ ਪਤਾ ਇਹਨਾਂ ਨੂੰ ਆਉਂਦਾ ਨੀ, ਤੇ ਜੇ ਮੇਰਾ ਘਰ ਵਾਲਾ ਲੜਿਆ ਤੇ ਇਹਨਾਂ ਤੇ ਗੁੱਸਾ ਝਾੜਨਾ ਮੈਂ। ਉਹ ਉਠਾਲੀ ਉਹ ਵੱਡੀ ਵਾਹਵਾ ਵਾਹਵਾ ਉੱਚੀ ਲੰਮੀ ਕੁੜੀ ਸੀ, ਸਾਡੇ ਸਾਰਿਆਂ ਚੋਂ ਮੈਨੂੰ ਲੱਗਦਾ ਲਗਭਗ ਸਾਰਿਆਂ ਤੋਂ ਉੱਚੀ ਹੋਊਗੀ। ਤੇ ਕਿਉਂਕਿ ਇੱਕ ਰੂਲ ਹੁੰਦਾ ਨਾ, ਜਿਹੜਾ ਕਲਾਸ ਚ ਸਭ ਤੋਂ ਵੱਡਾ ਵੱਡਾ ਲੱਗੇ ਉਹਨੂੰ ਆਉਂਦਾ ਜਾਂਦਾ ਕੁਛ ਨੀ ਹੁੰਦਾ। ਉਹਨੇ ਦੋ ਥੱਪੜ ਉਹਨੇ ਦਿਖਾਇਆ, ਕਹਿੰਦੀ ਸਵਾਲ ਦਿਖਾ, ਸਵਾਲ ਤਾਂ ਸਹੀ ਨਿਕਲਿਆ ਕਿਉਂਕਿ ਮੇਰੇ ਤੋਂ ਨਕਲ ਮਾਰੀ ਸੀ, ਮੈਂ ਸਹੀ ਕੀਤਾ ਸੀ। ਉਹਨੇ ਦੋ ਤਿੰਨ ਉਹਦੇ ਥੱਪੜ ਸਿੱਟੇ, ਕਹਿੰਦੀ ਕਿਤੋਂ ਵੇਖਿਆ ਤਾਂ ਉਹਨੇ ਮੇਰੇ ਵੱਲ ਨੂੰ ਉਂਗਲ ਕਰਤੀ, ਕਹਿੰਦੀ ਉਹ ਮੁੰਡੇ ਤੋਂ। ਉਹ ਕਹਿੰਦੀ ਆ ਜਾ ਸੋਹਣਿਆ ਤੂੰ ਵੀ ਆ ਜਾ, ਤੇਰੇ ਵੱਲ ਵੀ ਵੇਖ ਲੈਨੇ ਵੀ ਤੂੰ ਕੀ ਕੀਤਾ। ਮੈਂ ਦੇਖਿਆ ਤੇ ਕਹਿੰਦੀ ਹੁਣ ਨੈਚੁਰਲੀ ਆ, ਜੇ ਉਹਨੂੰ ਉਹਦੇ ਥੱਪੜ ਮਾਰ ਕੇ ਪੁੱਛਿਆ ਕਿਤੋਂ ਦੇਖਿਆ ਤੇ ਮੇਰਾ ਵੀ ਤਾਂ ਉਹਦਾ ਏਦਾਂ ਦਾ ਵਿਅਕਤੀ ਤਾਂ ਬਣਿਆ ਸੀ। ਮੈਨੂੰ ਕਹਿੰਦੀ ਕਿਤੋਂ ਦੇਖਿਆ, ਮੈਂ ਕਿਹਾ ਜੀ ਮੈਂ ਆਪ ਕੀਤਾ, ਉਹਨੇ ਮੇਰੇ ਵੀ ਦੋ ਤਿੰਨ ਸਿੱਟੀਆਂ, ਉਹ ਜਿਹੜੀਆਂ ਚਿੜੀਆਂ ਜਿਹੜੀ ਘੁੰਮਦੀਆਂ ਹੁੰਦੀਆਂ ਕਾਰਟੂਨਾਂ ਦੇ ਵਿੱਚ, ਉਹ ਮਹਿਸੂਸ ਕੀਤੀਆਂ ਵੀ ਘੁੰਮ ਜਾਂਦੀਆਂ ਵਾਕਿਆ। ਤੇ ਮੈਂ ਕਿਹਾ ਜੀ ਮੈਂ ਤੇ ਆਪ ਕੀਤਾ ਸਵਾਲ, ਮੈਂ ਕਿਸੇ ਤੋਂ ਦੇਖਿਆ ਨੀ। ਉਹਨੇ ਇੱਕ ਹੋਰ ਸਿੱਟਤੀ ਵੀ ਨਹੀਂ ਦੋਵਾਂ ਨਾਲ ਮੰਨਣ ਵਾਲਾ ਨੀ, ਤੀਜੀ ਤੇ ਸ਼ਾਇਦ ਮੈਨੂੰ, ਮੈਂ ਤਾਂ ਸੱਚਾ ਸੀ। ਹੁਣ ਜੇ ਤਾਂ ਮੈਨੂੰ ਪਤਾ ਹੁੰਦਾ ਵੀ ਛਿੱਤਰਾਂ ਤੋਂ ਬਚਣਾ ਤੇ ਝੂਠ ਬੋਲ ਦੋ, ਪਰ ਝੂਠ ਮੈਂ ਬੋਲਦਾ ਕਿਹਦਾ ਜਦੋਂ ਮੈਂ ਕੱਢਿਆ ਆਪ। ਉਹਨੇ ਜਦੋਂ ਦੇਖਿਆ ਵੀ ਦੋ ਦੇ ਨਾਲ ਬਣੀ, ਤਿੰਨ ਨਾਮ ਨੀ ਬੋਲਿਆ, ਚੌਥੀ ਵੀ ਉਹਨੇ ਸਿੱਟਤੀ, ਤੇ ਫਿਰ ਕਹਿੰਦੀ ਵੀ ਨਹੀਂ ਇਹ ਸੱਚਾ ਵੀ ਹੋ ਸਕਦਾ। ਉਹ ਕਹਿੰਦੀ ਜੇ ਤੈਨੂੰ ਆਉਂਦਾ ਹੀ ਆ ਤੇ ਸਵਾਲ ਕੱਢ ਕੇ ਦਿਖਾ ਮੈਨੂੰ। ਮੈਂ ਕਿਹਾ ਜੀ ਪਾ ਦੋ ਜਿਹੜਾ ਮਰਜ਼ੀ ਪਾ। ਉਹ ਕਹਿੰਦੀ ਵੀ ਲੈ ਮੇਰੇ ਲਾਗੇ ਕੱਢ, ਵੀ ਰਕਮ ਬਦਲ ਲਾ, ਆਹ ਕੱਢ। ਮੈਂ ਰਕਮ ਬਦਲੀ ਤੋਂ ਮੈਂ ਕੱਢ ਕੇ ਉਹਦੇ ਮਿੰਟੋ ਮਿੰਟ ਹੀ ਕੱਢ ਕੇ ਉਹਨੂੰ ਫੜਾ ਦਿੱਤਾ। ਉਹਨੂੰ ਬੜੀ ਬਈ ਉਸ ਚੀਜ਼ ਦਾ ਦੁੱਖ ਹੋਇਆ। ਨੈਚੁਰਲੀ ਜਦੋਂ ਆਪਾਂ ਕੋਈ ਗੁਨਾਹ ਕਰ ਲੈਂਦੇ ਆ, ਕੋਈ ਗਲਤੀ ਕਰ ਲੈਂਦੇ ਆ, ਕਿਸੇ ਦਾ ਕੋਈ ਗੁਨਾਹ ਨੀ ਹੁੰਦਾ ਤੇ ਆਪਾਂ ਕਰ ਲੈਂਦੇ ਕੁਛ ਕਹਿ ਦਿੰਦੇ ਆ,
ਬਿਲਕੁਲ।
ਉਹਨੂੰ ਬੜਾ ਅਹਿਸਾਸ ਹੋਇਆ ਇਸ ਗੱਲ ਦਾ ਵੀ ਮੈਂ ਤੇ ਇਹਨੂੰ ਗਲਤ ਕੀਤਾ। ਕਹਿੰਦੀ ਵੀ ਤੂੰ ਕਿੱਥੋਂ ਸਿੱਖਿਆ, ਤੈਨੂੰ ਤਾਂ ਟੀਚਰ ਕਹਿੰਦਾ ਇਹਨੂੰ ਕੁਛ ਨੀ ਆਉਂਦਾ ਤੇ ਤੂੰ ਭਾਗ, ਇੰਨੀ ਔਖੀ ਕਿਵੇਂ ਕਰ ਲਈ। ਮੈਂ ਕਿਹਾ ਵੀ ਮੈਂ ਜਦੋਂ ਅਹਿਸਾਸ ਹੋਇਆ ਮੈਨੂੰ ਨਾ ਵੀ ਆਹ ਚੀਜ਼ ਮੈਨੂੰ ਗਲਤੀ ਆ, ਮੈਨੂੰ ਸਿੱਖਣ ਦੀ ਚਾਹਨਾ ਸੀ ਵੀ ਮੈਂ ਪਿੱਛੇ ਨੀ ਬਹਿਣਾ ਚਾਹੁੰਦਾ, ਮੈਂ ਅੱਗੇ ਹੀ ਬਹਿੰਦਾ ਆਇਆ ਤੇ ਅੱਗੇ ਹੀ ਬਹਿਣਾ ਚਾਹੁੰਦਾ ਸੀ ਤੇ ਤੁਸੀਂ ਮੈਨੂੰ ਪਿੱਛੇ ਪਾਇਆ, ਤੇ ਉਹਦਾ ਕਰਕੇ ਮੈਨੂੰ ਲੱਗਾ ਕਿ ਇਸ ਚੀਜ਼ਾਂ ਦਾ ਹਨਾ। ਉਹਨੇ ਫਿਰ ਐਸਾ ਕੀਤਾ, ਉਹ ਕਹਿੰਦੀ ਵੀ ਨਹੀਂ ਤੂੰ ਹੁਣ ਅੱਗੇ ਹੀ ਬਹਿਗਾ ਤੇ ਤੂੰ ਮੁੰਡਾ ਪੜ੍ਹਨ ਵਾਲਾ ਮੈਂ ਅੱਗੇ। ਉਦੋਂ ਬਾਅਦ ਫਿਰ ਹੌਲੀ ਹੌਲੀ ਜਿਹੜਾ ਸਾਡਾ ਪੁਰਾਣਾ ਮੋਨੀਟਰ ਸੀ ਉਹਨੂੰ ਓਵਰਟੇਕ ਕਰਕੇ ਮੈਂ ਮੋਨੀਟਰ ਬਣਿਆ।
ਪ੍ਰਧਾਨਗੀ ਕਹਿ ਲੋ ਯਾ ਹੈ ਨਾ, ਉੱਥੇ ਤੱਕ ਨਹੀਂ ਪਹੁੰਚਣਾ ਸੀ। ਸੋ ਬਿਲਕੁਲ ਜੀ, ਇਹ ਬੜੀਆਂ ਪਿਆਰੀਆਂ ਯਾਦਾਂ ਹੁੰਦਾ, ਜਿੰਨੇ ਮਰਜ਼ੀ ਵੱਡੇ ਹੋ ਜਾਏਗੀ ਹਮੇਸ਼ਾ ਨਾਲ ਰਹਿੰਦੀਆਂ, ਤੇ ਜਦੋਂ ਤੁਸੀਂ ਯਾਦ ਕਰਨ ਬੈਠੋ ਨਾ ਤੇ ਉਹ ਐਜ਼ ਇਟ ਇਜ਼ ਯਾਨੀ ਇੱਕ ਘੁੰਮ ਜਾਂਦੀਆਂ ਤੁਹਾਡੀਆਂ ਅੱਖਾਂ ਦੇ ਅੱਗੇ। ਤੇ ਵਿਕਰਮਜੀਤ ਸਿੰਘ ਹੁਣੀ ਜੁੜੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਤੇ ਨਾਲ ਹੀ ਬਲਰਾਜ ਸਿੰਘ ਸੰਧੂ ਹੁਣਾਂ ਨੇ ਵੀ ਸਾਡੇ ਨਾਲ ਯਾਦਾਂ ਦੀ ਸਾਂਝ ਪਾਈ ਹੈ। ਕਹਿੰਦੇ ਕਿ ਕਲਾਸ ਚ ਪੇਪਰ ਬੋਰਡਸ ਨਾਲ ਕ੍ਰਿਕਟ ਖੇਡਣ ਦੀ ਤੇ ਪੈਨਸ ਵਾਲੀ ਗੇਮ ਬਹੁਤ ਯਾਦ ਆਉਂਦੀ ਹੈ ਜੀ। ਬਿਲਕੁਲ ਜੀ, ਉਹ ਜਿਹੜੀਆਂ ਖੇਡੀਆਂ ਖੇਡਾਂ ਉਹ ਹਮੇਸ਼ਾ ਹੀ ਜਿਹੜੀਆਂ ਯਾਦ ਆਉਂਦੀਆਂ ਰਹਿੰਦੀਆਂ। ਬੜੀਆਂ ਖੇਡੀਆਂ ਖੇਡੀ ਦਾ ਇੱਕੋ ਰਾਜਾ ਬੋਲੇ ਕੌਣ ਵਜ਼ੀਰ ਬੜੀ ਖੇਡੀ ਦੀ ਹੁੰਦੀ ਸੀ। ਮੈਂ ਪਹਿਲਾਂ ਵੀ ਗੱਲ ਕਰਦੀ ਆਪਣੀਆਂ ਖੇਡਾਂ ਨਾ ਆਪ ਹੀ ਕੱਢ ਲਈਆਂ ਹੁੰਦੀਆਂ ਸੀਗੀਆਂ। ਮੌਸਮ ਜੇ ਖਰਾਬ ਹੁੰਦਾ ਸੀ ਤੇ ਕਮਰਿਆਂ ਚ ਹੀ ਬੈਠਣਾ ਪੈਂਦਾ ਸੀ, ਤੇ ਫੇਰ ਵੀ ਅਸੀਂ ਸਾਨੂੰ ਕੋਈ ਦੁੱਖ ਨੀ ਸੀ ਹੁੰਦਾ। ਸਾਡੀਆਂ ਖੇਡਾਂ ਅਸੀਂ ਖੇਡਣੀਆਂ ਹੁੰਦੀਆਂ ਸੀਗੀਆਂ, ਕੁਛ ਨਾ ਕੁਛ ਬਣਾ ਲਈਦਾ, ਤੇ ਜੇ ਮੌਸਮ ਵਧੀਆ ਹੁੰਦਾ ਸੀ ਤੇ ਬਾਹਰ ਦੰਗੇ ਲਾਈਦੇ ਸੀਗੇ। ਉਹ ਜੀ ਅਸੀਂ ਗੱਲ ਕਰਦੇ ਪਏ ਸੀਗੇ ਕਿ ਅਸੀਂ ਰਸਤੇ ਚ ਕਿਸ ਤਰ੍ਹਾਂ ਸਕੂਲ ਪਹੁੰਚ ਜਾਈਦਾ ਸੀਗਾ, ਫਿਰ ਉੱਥੇ ਜਾ ਕੇ ਇੱਕ ਪ੍ਰਾਰਥਨਾ ਹੁੰਦੀ ਸੀਗੀ ਯਾਦ ਹੈ ਸਾਰਾ ਸਕੂਲ ਇਕੱਠਾ ਹੋ ਜਾਂਦਾ ਹੁੰਦਾ ਸੀਗਾ ਤੇ ਮੈਨੂੰ ਯਾਦ ਹੈ ਸਾਡੇ ਪਿੰਡ ਜਿਹੜਾ ਸਕੂਲ ਹੁੰਦਾ ਸੀਗਾ ਨਾ ਉਹਦੇ ਤੇ ਉਹਦੇ ਵਿੱਚ ਇੱਕ ਬੜਾ ਹੀ ਵੱਡਾ ਬੋਰਡ ਦਾ ਦਰਖਤ ਹੁੰਦਾ ਸੀ ਤੇ ਉਹਦੇ ਆਲੇ ਦੁਆਲੇ ਬੜਾ ਵੱਡਾ ਇੱਕ ਥੜਾ ਬਣਾਇਆ ਹੁੰਦਾ ਸੀ ਤੇ ਉਹਦੇ ਥੱਲੇ ਸਾਡੀ ਪ੍ਰਾਰਥਨਾ ਹੁੰਦੀ ਸੀ ਤੇ ਸਾਰਿਆਂ ਨੇ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਸੀ ਤੇ ਫਿਰ ਆਪਣੇ ਆਪਣੇ ਕਲਾਸਾਂ ਦੇ ਵਿੱਚ ਚਲੇ ਜਾਣਾ ਤੇ ਉਹ ਇੱਕ ਕਲਾਸਾਂ ਚ ਯਾਦ ਹੈ ਕਿ ਆਪਣੇ ਦੋਸਤ ਜਾਂ ਸਹੇਲੀ ਦੇ ਲਈ ਜਗ੍ਹਾ ਬੜੀ ਮੱਲੀ ਦੀ ਹੁੰਦੀ ਸੀ ਨਾ
ਮੈਂ ਸਾਡੇ ਤੇ ਮੈਂ ਤੁਹਾਨੂੰ ਦੱਸਦਾ ਝੋਲੇ ਅਸੀਂ ਝੋਲਾ ਦੂਰੋਂ ਹੀ ਸੈਡ ਦੇਣਾ ਵੀ ਆਹ ਮੇਰਾ ਯੋਡੈਕਸ ਆਹ ਮੇਰਾ ਯੋਡਾ
ਹਾਂ ਜੇ ਕਿਸੇ ਨੇ ਲੱਗ ਗਿਆ ਬੈਠਣ ਲੱਗਣਾ ਤਾਂ ਕਹਿੰਦੇ ਨਾ 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 ਇਹ ਤਾਂ ਫਲਾਨੇ ਦੇ ਮੱਲੀ ਹੋਈ ਆ ਦੱਸ ਦੀ ਰਜਿਸਟਰੀ ਕਰ ਲਈ ਦੀ ਹੁੰਦੀ ਆ ਨਾ ਉਹ ਗੱਲਾਂ ਕਰ ਬਿਲਕੁਲ ਤੇ ਫਿਰ ਪ੍ਰਾਇਮਰੀ ਸਕੂਲਾਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਮਾਸਟਰ ਭੈਣੀਆਂ ਲਈ ਚਾਹ ਵੀ ਬਣਦੀ ਹੁੰਦੀ ਸੀਗੀ ਤੇ ਸਰਦੀਆਂ ਦੇ ਵਿੱਚ ਉਹ ਸਟੋਵ ਜਿਹਾ ਰੱਖਿਆ ਹੁੰਦਾ ਸੀਗਾ ਇੱਕ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਬਿਲਡਿੰਗ ਨੀ ਹੁੰਦੀ ਸੀ ਦੋ ਤਿੰਨ ਤਾਂ ਕਮਰੇ ਹੁੰਦੇ ਸੀਗੇ ਤੇ ਉੱਥੇ ਫਿਰ ਸਟੋਵ ਜਿਹਾ ਬਾਲ ਕੇ ਤੇ ਉਹਨਾਂ ਲਈ ਚਾਹ ਚੂਹ ਬਣਨੀ ਤੇ ਮੈਨੂੰ ਯਾਦ ਆ ਬੜੇ ਛੋਟੇ ਹੋਈਦਾ ਸੀਗਾ ਤੇ ਅੱਛਾ ਫਿਰ ਪਤਾ ਕੀ ਹੁੰਦਾ ਸੀਗਾ ਸਕੂਲ ਦੇ ਇੱਦਾਂ ਬਾਹਰ ਹੀ ਬੈਠੇ ਹੁੰਦੇ ਸੀਗੇ ਜੇ ਬਾਹਰ ਕਲਾਸ ਲੱਗੀ ਹੁੰਦੀ ਸੀ ਤੇ ਪਿੰਡ ਵਾਲੇ ਜਿੱਦਾਂ ਕੋਈ ਆਉਂਦਾ ਜਾਂਦਾ ਕੁਛ ਨਾ ਕੁਛ ਭੈਣ ਜੀਆਂ ਮਾਸਟਰਾਂ ਲਈ ਜਰੂਰ ਦੇ ਕੇ ਜਾਂਦਾ ਹੁੰਦਾ ਸੀ ਕਿਸੇ ਨੇ ਕੋਈ ਸਬਜ਼ੀ ਆ ਜੀ ਲੈ ਕੇ ਆਉਂਦਾ ਤੇ ਸਬਜ਼ੀ ਆ ਜੀ ਸਬਜ਼ੀ ਲੈ ਲਓ ਜਾਂ ਫਿਰ ਲੱਸੀ ਵੀ ਆ ਜਾਂਦੀ ਹੁੰਦੀ ਸੀ ਦੁੱਧ ਵੀ ਆ ਜਾਂਦਾ ਸੀ ਕਿਸੇ ਦੇ ਕੋਈ ਮੱਝ ਵੀ ਹੋਣੀ ਤੇ ਬੋਲੀ ਵੀ ਆ ਜਾਂਦੀ ਹੁੰਦੀ ਸੀ ਮਾਸਟਰ ਭੈਣ ਜੀਆਂ ਦੇ
ਤੇ ਪਾਸ ਆ ਜੀ ਸਾਡਾ ਮੁੰਡਾ ਆ ਜੀ ਸਾਡੇ ਬੋਲੀ ਲੈ ਕੇ ਆਏ ਆ ਸਾਡਾ ਮੁੰਡਾ ਆ ਨਾਲ ਦੱਸ ਵੀ ਜਾਣਾ ਵੀ ਕਰ ਦਿਓ ਤਾਂ ਪਿਆਉਣ ਲੱਗੇ
ਇਹ ਵੀ ਦੱਸ ਜਾਣਾ ਹਾਂ ਪਰ ਪਤਾ ਕੀ ਗੱਲ ਹੁੰਦੀ ਮੰਦੀ ਇੱਕ ਸਾਂਝ ਵੀ ਸੀਗੀ ਇੱਕ ਪਿਆਰ ਵੀ ਹੁੰਦਾ ਸੀਗਾ ਕਿਉਂਕਿ ਪੰਜਵੀਂ ਤੱਕ ਤਾਂ ਕਿਹੜਾ ਫੇਲ ਕਰਦੇ ਹੁੰਦੇ ਸੀਗੇ ਉਦੋਂ ਤਾਂ ਸਾਰੇ ਪਾਸ ਹੋ ਜਾਂਦੇ ਸੀਗੇ ਪਰ ਇੱਕ ਜਿਹੜੀ ਸਾਂਝ ਹੁੰਦੀ ਸੀਗੀ ਨਾ ਉਹ ਬੜੀ ਗੂੜੀ ਹੁੰਦੀ ਸੀਗੀ ਹੈਨਾ ਤੇ ਯਾਨੀ ਲੰਘਦੇ ਵੜਦਿਆਂ ਨੇ ਕੁਛ ਨਾ ਕੁਛ ਦੇ ਜਾਣਾ ਬੜਾ ਇੱਕ ਰਿਸਪੈਕਟਫੁਲ ਜਿਹਾ ਜਿਹੜਾ ਇਹ ਇੱਕ ਡੈਜ਼ਿਗਨੇਸ਼ਨ ਹੁੰਦਾ ਸੀ ਟੀਚਰਸ ਦਾ ਜਿਹੜਾ ਬੜਾ ਸਤਿਕਾਰ ਨਾਲ ਦੇਖਦੇ ਹੁੰਦੇ ਸੀਗੇ ਮੈਨੂੰ ਯਾਦ ਆ ਕਿ ਜੇ ਮਾਸਟਰ ਭੈਣੀਆਂ ਨੇ ਸਾਈਕਲਾਂ ਤੇ ਜਾਂ ਸਕੂਟਰ ਤੇ ਆਉਣਾ ਵੀ ਨਾ ਤੇ ਲੋਕਾਂ ਨੇ ਖੜੇ ਹੋ ਕੇ ਬੁਲਾਉਣਾ ਜ਼ਰੂਰ ਉਹਨਾਂ ਨੂੰ ਸੋ ਬੜਾ ਹੀ ਰਿਸਪੈਕਟਫੁਲ ਜਿਹਾ ਜਿਹੜਾ ਇਹ
ਦੇਖਿਆ ਜਾਂਦਾ ਟੀਚਰ ਆਉਂਦੇ ਸੀ ਇੱਕ ਗੱਲ ਬੋਲੀ ਜਾਂਦੀ ਸ਼ਾਇਦ ਤੁਹਾਨੂੰ ਯਾਦ ਹੋਵੇ ਖੜੇ ਹੋ ਗਏ
ਹਾਂਜੀ
ਸਾਡੇ ਸਾਡੇ ਤੇ
ਕਹਿੰਦੇ
ਸਾਡੇ ਤੇ ਕਹਿੰਦੇ ਹੁੰਦੇ ਸੀ ਜਦੋਂ ਹਨਾ ਖੜੇ ਰਿਸਪੈਕਟ ਦੇਣ ਲਈ ਸਾਰੀ ਕਲਾਸ ਕੱਢਦੀ ਹੁੰਦੀ ਉਹ ਕਹਿੰਦੇ ਹੁੰਦੇ ਆਓ ਜੀ ਜੀ ਆਇਆ ਨੂੰ ਵੈਲਕਮ ਮੈਡਮ ਜੀ ਉਹ ਰਟਿਆ ਹੁੰਦਾ ਜੀ
ਕਹਿੰਦੇ ਸੀ ਕਲਾਸ ਸਾਰੇ ਪਿੱਛੇ ਬੋਲਦੇ ਕਿੰਨਾ ਰਿਸਪੈਕਟਫੁਲ ਕਿੰਨੀ ਰਿਸਪੈਕਟ ਹੁੰਦੀ ਸੀਗੀ ਨਾ ਤੇ ਜਦੋਂ ਮੈਂ ਇੱਧਰ ਆਈ ਆ ਨਾ ਬਾਅਦ ਵਿੱਚ ਆਸਟ੍ਰੇਲੀਆ ਤੇ ਅਜੇ ਵੀ ਚਲੋ ਕਾਫੀ ਸਮਾਂ ਬਦਲ ਗਿਆ ਖੁਦ ਬਤੌਰ ਮੈਂ ਉੱਥੇ ਟੀਚਰ ਵੀ ਕੰਮ ਕਰਦੀ ਰਹੀ ਆ ਇੰਡੀਆ ਪਰ ਬਹੁਤ ਉਹ ਚੇਂਜਿਸ ਉੱਥੇ ਵੀ ਦੇਖੀਆਂ ਪਰ ਉਸ ਤੋਂ ਬਾਅਦ ਜਦੋਂ ਇੱਥੇ ਆਈ ਆ ਨਾ ਤੇ ਇੱਥੇ ਤੇ ਆ ਕੇ ਹੈਰਾਨ ਹੀ ਹੋ ਜਾਂਦੀ ਹੁੰਦੀ ਸੀਗੀ ਕਿ ਉੱਥੇ ਮੈਮ ਸਰ ਸੁਣਨ ਦੀ ਆਦਤ ਹੁੰਦੀ ਆ ਨਾ ਤੇ ਇੱਥੇ ਤੇ ਫਿਰ ਸਿੱਧਾ ਨਾਮ ਲੈਂਦੇ ਆ ਉਹ ਤੁਹਾਡਾ ਕਿਸੇ ਨੂੰ ਕੋਈ ਪਰਵਾਹ ਨੀ ਤੁਸੀਂ ਕਲਾਸ ਆਏ ਆ ਤੁਸੀਂ ਕੋਈ ਰਿਸਪੈਕਟ ਵਜੋਂ ਖੜੇ ਹੋਣਾ ਆ ਇਹ ਜਿਹੜੀਆਂ ਚੀਜ਼ਾਂ ਆ ਇਹ ਇੱਧਰ ਜਿਹੜੇ ਬਾਹਰ ਦੇ ਦੇਸ਼ ਆ ਇੱਥੇ ਬਹੁਤ ਮਿਸਿੰਗ ਆ ਤੇ ਚਲੋ ਟਿਲੋ ਸਾਹਿਬ ਅਸੀਂ ਗੱਲਾਂ ਬਾਤਾਂ ਕਰਨੀਆਂ ਬਹੁਤ ਹਰਮੀਤ ਸਿੰਘ ਚੰਨਾ ਹੁਣੀ ਸਾਡੇ ਨਾਲ ਜੁੜੇ ਆ ਜੀ ਤੇ ਉਹਨਾਂ ਨੇ ਕਿਹਾ ਕਿ ਟਿਲੋ ਭਾਜੀ ਡੋਂਟ ਵਰੀ ਯੂ ਆਰ ਸਟਿਲ ਬ੍ਰਿਲੀਅੰਟ ਜੀ ਤੇ ਗੁੱਡ ਲੱਕ ਕਹੀ ਉਹਨਾਂ ਨੇ ਤੇ ਕਹਿੰਦੇ ਰਿਮੈਂਬਰ ਮਾਈ ਮੈਸੇਜ ਨਥਿੰਗ ਇਜ਼ ਇੰਪੋਸੀਬਲ ਬਿਲਕੁਲ ਜੀ ਇੰਪੋਸੀਬਲ ਤੇ ਕੁਝ ਵੀ ਇੰਪੋਸੀਬਲ ਦੇ ਵਿੱਚ ਹੀ ਆਇਆ ਪੋਸੀਬਲ
ਤੁਸੀਂ ਬਹੁਤ ਵਾਕਿਆ ਨਹੀਂ ਬ੍ਰਿਲੀਅੰਟ ਤਾਂ ਹੁਣ ਸ਼ਾਇਦ ਨਹੀਂ ਰਿਹਾ ਉਤਾਰ ਚੜਾਵ ਜ਼ਿੰਦਗੀ ਚ ਬੜੇ ਆਉਂਦੇ ਨੇ ਬ੍ਰਿਲੀਅੰਟ ਹਨਾ ਕਿਉਂ ਪੜ੍ਹਦੇ ਹੋਏ ਤੁਸੀਂ ਸ਼ਾਇਦ ਮੈਨੂੰ ਲੱਗਦਾ ਸੁਖਪ੍ਰੀਤ ਤੁਸੀਂ ਵੀ ਦੇਖਿਆ ਹੋਣਾ ਕਿ ਇੱਕੋ ਤਰ੍ਹਾਂ ਦੀਆਂ ਹਵਾਵਾਂ ਨਹੀਂ ਵਗਦੀਆਂ ਇੱਕੋ ਤਰ੍ਹਾਂ ਮੌਸਮ ਨਹੀਂ ਰਹਿੰਦਾ ਇੱਕੋ ਤਰ੍ਹਾਂ ਦਾ ਬੰਦਾ ਨਹੀਂ ਰਹਿੰਦਾ ਪੜ੍ਹਾਈ ਲਿਖਾਈ ਦੇ ਵਿੱਚ ਵੀ ਕਦੇ ਸੈਕੰਡ ਕਦੇ ਫਸਟ ਕਦੇ ਪਿੱਛੇ ਕਦੇ ਕੋਈ ਮੁਕਾਮ ਹੀ ਨਾ ਹੋਣਾ ਤੇ ਕਦੇ ਕੋਈ ਖੜੇ ਹੋਣਾ ਪੈਂਦਾ ਉਹ ਤੇ ਇਹੀ ਮਜ਼ਾ ਜੇ ਇੱਕੋ ਤਰ੍ਹਾਂ ਦਾ ਚੱਲੇ ਨਾ ਇਨਸਾਨ ਜੇ ਬ੍ਰਿਲੀਅੰਟ ਹੀ ਰਵੇ ਤੇ ਮੈਨੂੰ ਲੱਗਦਾ ਕਿ ਉਹ ਜਿਹੜਾ ਨਲਾਇਕ ਬੰਦੇ ਦੀਆਂ ਫੀਲਿੰਗਾਂ ਨਲਾਇਕ ਬੰਦੇ ਦਾ ਵਿਚਾਰੇ ਦਾ ਰੋਸ ਕੀ ਆ ਨਲਾਇਕ ਬੰਦੇ ਦੇ ਦਿਲ ਤੇ ਕੀ ਬੀਤਦੀਆਂ ਉਹ ਜਾਣ ਨਹੀਂ ਸਕੂਗਾ
ਕਿਉਂਕਿ ਪਤਾ ਕੀ ਹੁੰਦਾ ਮਨਦੀਪ ਜੀ ਹੁਣ ਤੇ ਸ਼ਾਇਦ ਫਿਰ ਥੋੜਾ ਘੱਟ ਗਿਆ ਪਰ ਪਹਿਲਾਂ ਜਿਸ ਟਾਈਮ ਤੇ ਅਸੀਂ ਪੜ੍ਹਾਈਆਂ ਕੀਤੀਆਂ ਉਦੋਂ ਤੁਹਾਡੀ ਪੂਰੀ ਦੀ ਪੂਰੀ ਜਿਹੜੀ ਪਰਸਨੈਲਿਟੀ ਸੀ ਉਹ ਸਿਰਫ ਤੁਹਾਡੇ ਮਾਰਕਸ ਤੋਂ ਹੀ ਸੋਚੀ ਜਾਂਦੀ ਸੀ ਬਸ ਇਹੀ ਹੁੰਦਾ ਸੀ ਕਿ ਇਹਦੇ ਕਿੰਨੇ ਨੰਬਰ ਆਏ ਆ ਇਹਦਾ ਕਿੰਨਾ ਕਲਾਸ ਦੇ ਵਿੱਚ ਕਿਹੜਾ ਸਟੈਂਡਰਡ ਆ ਯਾਨੀ ਕਿੰਨਵੇਂ ਨੰਬਰ ਤੇ ਆਇਆ ਉਹ ਹੀ ਨੰਬਰ ਉਹਦੀ ਜ਼ਿੰਦਗੀ ਤੇ ਭਾਰੂ ਹੋ ਜਾਂਦਾ ਸੀਗਾ ਯਾਨੀ ਉਹਦੀਆਂ ਬਾਕੀ ਬ੍ਰਿਲੀਅੰਟ ਦਾ ਮਤਲਬ ਸਿਰਫ ਇਹ ਹੀ ਨਹੀਂ ਕਿ ਤੁਸੀਂ ਇੱਕ ਪੜ੍ਹਾਈ ਦੇ ਵਿੱਚ ਬ੍ਰਿਲੀਅੰਟ ਆ ਹਰ ਕਿਸੇ ਦੇ ਵਿੱਚ ਕੋਈ ਨਾ ਕੋਈ ਖੂਬੀ ਹੁੰਦੀ ਆ ਔਰ ਉਹਨੂੰ ਤਰਾਸ਼ਣਾ ਚਾਹੀਦਾ ਔਰ ਉਹਨੂੰ ਦੇਖਣਾ ਚਾਹੀਦਾ ਜ਼ਰੂਰ ਤੋ ਮਨਦੀਪ ਜੀ ਅਸੀਂ ਗੱਲਾਂ ਬਾਤਾਂ ਬਹੁਤ ਕਰਨੇ ਆ ਪਰ ਮੈਨੂੰ ਲੱਗਦਾ ਥੋੜਾ ਇੱਕ ਗੀਤ ਨਾ ਸੁਣ ਲਈਏ ਵਿੱਚ ਪਹਿਲਾਂ ਜਾਏ ਕੀ ਕਹਿੰਦੇ ਹੋ?
ਹਾਂਜੀ ਹਾਂਜੀ ਜਰੂਰ ਆਪਾਂ ਕਿਉਂਕਿ ਗੀਤ ਸੰਗੀਤ ਵੀ ਰੱਖਣਾ ਉਹਨਾਂ ਨੂੰ ਐ ਨਾ ਲੱਗੇ ਕਿ ਆਪਣੀਆਂ ਗੱਲਾਂ ਲੈ ਕੇ ਬਹਿ ਗਏ। ਮੈਨੂੰ ਲੱਗਦਾ ਕਿ ਜੇ ਗੀਤ ਦੇ ਵਿੱਚ ਵਿੱਚ ਸਾਡੇ ਜਿੰਨੇ ਵੀ ਸਾਡੇ ਵੀਰ ਯਾਦਾਂ ਸਾਰਿਆਂ ਦੇ ਸੁਖਪ੍ਰੀਤ ਹੈ ਆ ਕਿਉਂਕਿ ਉਹ ਸ਼ੇਅਰ ਕਰਨਾ ਕੋਈ ਕਹਿੰਦਾ ਪਹਿਲਾਂ ਤੂੰ ਤੂੰ ਤੇ ਯਾਰ ਬੋਲ ਪਹਿਲਾਂ ਤੂੰ ਸ਼ੇਅਰ ਕਰੂੰਗਾ ਤੇ ਮੈਂ ਵੀ ਕਰ ਦੂੰ। ਸ਼ੁਰੂਆਤ ਅਸੀਂ ਕਰਤੀ ਆ ਬਹੁਤ ਸਾਰੀਆਂ ਯਾਦਾਂ ਸੁਖਪ੍ਰੀਤ ਨੇ ਸਾਂਝੀਆਂ ਕਰਤੀਆਂ ਬਹੁਤ ਸਾਰੀਆਂ ਮੈਂ ਵੀ ਕਰਤੀਆਂ ਕਰਦੇ ਵੀ ਰਹਾਂਗੇ ਵਿੱਚ ਵਿੱਚ ਪਰ ਇੱਕ ਗੀਤ ਜ਼ਰੂਰ ਸੁਣਨਾ ਇਹਦੇ ਨਾਲ ਮੈਨੂੰ ਲੱਗਦਾ ਸ਼ਾਇਦ ਤੁਹਾਡੀਆਂ ਯਾਦਾਂ ਹੋਰ ਤਾਜ਼ੀਆਂ ਹੋ ਜਾਣ। ਹੈ ਨਾ
ਜੀ ਮਨਦੀਪ? ਹਾਂ ਸੁਣਦੇ ਆ ਇਹ ਗੀਤ ਤੇ ਫੇਰ ਉਸ ਤੋਂ ਬਾਅਦ ਹਾਜ਼ਰ ਹੁੰਦੇ ਆ ਜੀ ਅਸੀਂ ਆਪਣੀਆਂ ਯਾਦਾਂ ਦੇ ਨਾਲ ਫੇਰ ਪ੍ਰੋਗਰਾਮ ਤੇ।
ਨਾਲ ਸਰੋਤੋ ਮੈਂ ਵੀ ਕਹਿਣਾ ਚਾਹੁੰਦਾ ਕਿ ਸ਼ਾਇਦ ਗੀਤ ਦੇ ਨਾਲ ਜੁੜੀਆਂ ਵੀ ਕੁਝ ਯਾਦਾਂ ਮਿਲ ਜਾਣ ਕਿਉਂਕਿ ਪੁਰਾਣਾ ਗੀਤ ਮੈਂ ਇੱਕ ਹੰਸ ਰਾਜ ਦੀ ਆਵਾਜ਼ ਦੇ ਵਿੱਚ ਲੈ ਕੇ ਆਇਆ ਜੀ ਤੇ ਉਮੀਦ ਆ ਕਿ ਸਾਡੇ ਜਵਾਨੀ ਦੇ ਦਿਨ ਜਿਹੜੇ ਸਾਡੇ ਥੋੜੇ ਏਜਡ ਹੋ ਗਏ ਨੇ ਵੀਰ ਸਾਡੇ ਕੁਝ 30-40 ਦੇ ਹੋ ਗਏ ਨੇ ਉਹਨਾਂ ਨੂੰ ਉਹ ਜਵਾਨੀ ਦੇ ਦਿਨ।
ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਬੰਦੀ। ਚਲੋ ਜੀ ਮਾਣਦੇ ਆਏ ਗੀਤ
ਜੀ।
ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ ਅੱਜ ਕੱਲ ਸੁਣਿਆ ਫਤੂਰ ਵਿੱਚ ਰਹਿੰਦੇ ਹੋ
ਲਓ ਜੀ, ਸੁਣ ਰਹੇ ਸੀ ਹੰਸਰਾਜ ਹੰਸੀ ਆਵਾਜ਼ ਦੇ ਵਿੱਚ ਇਹ ਗੀਤ, ਤੇ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਤੇ ਸਮਾਂ ਜਿਹੜਾ ਸੀ ਬਹੁਤ ਥੋੜਾ ਰਹਿ ਗਿਆ, ਪਰ ਯਾਦਾਂ ਸਾਡੇ ਕੋਲ ਇੰਨੀਆਂ ਪਈਆਂ ਹੋਈਆਂ ਨੇ, ਕੀ ਕਰੀਏ ਜੀ। ਜਦੋਂ ਯਾਦਾਂ ਦੀ ਕਿਤਾਬ ਖੋਲਦੇ ਹਾਂ ਤੇ ਬਸ ਸਮਾਂ ਭੱਜਣ ਹੀ ਲੱਗ ਜਾਂਦਾ। ਸੋ ਅਸੀਂ ਯਾਦਾਂ ਦਾ ਰੰਗ ਜਿਹੜਾ ਹੋਰ ਬੰਨਣਾ ਹੈਗਾ ਆ, ਤੇ ਸਾਡੇ ਨਾਲ ਜੀ ਮੱਖਣ ਸੋਹੀ ਆਸਟ੍ਰੇਲੀਆ ਤੋਂ ਜੁੜੇ ਆ, ਤੇ ਉਹਨਾਂ ਨੇ ਜੀ ਇੱਕ ਸਾਨੂੰ ਕਿਹਾ ਵੀ ਤਾਏ ਤੋਂ ਵੀ ਪੁੱਛ ਲਓ ਵੀ ਉਹਦੀਆਂ ਕੀ ਯਾਦਾਂ ਆ। ਮਨਦੀਪ ਹੈ ਨਾ, ਤੇ ਸਹੀ ਗੱਲ ਆ, ਅਸੀਂ ਆਪਣੇ ਸਮੇਂ ਦੀਆਂ ਦੱਸ ਦਿੱਤੀਆਂ, ਸਾਨੂੰ ਤਾਏ ਤੋਂ ਵੀ ਪੁੱਛਣਾ ਚਾਹੀਦਾ ਨਾ ਕਿ ਉਹਨਾਂ ਦੇ ਸਮੇਂ ਚ ਕੀ ਹੁੰਦਾ ਸੀ, ਉਹ ਕੀ ਰੰਗ ਬੰਨਦੇ ਹੁੰਦੇ ਸੀਗੇ। ਤੇ ਯਾਦਾਂ ਮੈਨੂੰ ਲੱਗਦਾ ਸੁਣਾਉਣ ਨਾਲੋਂ ਸੁਣਨ ਚ ਜ਼ਿਆਦਾ ਮਜ਼ਾ ਆਉਂਦਾ ਆ। ਹਾਂ, ਸੁਣਨ ਚ ਜ਼ਿਆਦਾ ਮਜ਼ਾ ਆਉਂਦਾ ਨਾਲੇ। ਤੇ ਚਲੋ ਫਿਰ ਦੇਖ ਤਾਂ ਉਠਾ ਕੇ ਜੇ ਉੱਠ ਗਿਆ ਤਾਇਆ, ਤੇ ਉਹਨੂੰ ਉਹ ਤੋਂ ਵੀ ਪੁੱਛ ਲਈਏ ਵੀ
ਤਾਇਆ ਆ ਜਾ ਪ੍ਰੋਗਰਾਮ ਚ।
ਮਾਰੋ ਖਵਾਜ,
ਓਏ ਆ ਗਿਆ, ਆ ਗਿਆ ਮੇਰਾ ਪੋਤਾ, ਮੇਰਾ ਪੋਤਾ ਆ ਗਿਆ।
ਤਾਇਆ ਜੀ ਸਤਿ ਸ੍ਰੀ ਅਕਾਲ, ਮੈਂ ਕਿਹਾ ਕੀ ਹਾਲ ਚਾਲ ਆ?
ਸਤਿ ਸ੍ਰੀ ਅਕਾਲ ਪੁੱਤ, ਸਤਿ ਸ੍ਰੀ ਅਕਾਲ ਧੀਏ, ਜਿਉਂਦਾ ਵਸਦਾ ਰਹਿ ਮੇਰਾ ਬੱਚਾ, ਬਹੁਤ ਬਹੁਤ ਮਿਹਰਬਾਨੀ। ਅੱਛਾ, ਹੋਰ ਪ੍ਰੋਗਰਾਮ ਸ਼ੁਰੂ ਆ ਕੇ ਖਤਮ ਹੋ ਚੱਲਿਆ?
ਨਾ, ਪ੍ਰੋਗਰਾਮ ਤੇ ਤਾਇਆ ਜੀ ਹੁਣ ਖਤਮ ਹੋਣ ਤੇ ਹੀ ਆ, ਪਰ ਕੋਈ ਗੱਲ ਨੀ ਜੀ, ਸਾਡੇ ਲਿਸਨਰ ਕਹਿੰਦੇ ਵੀ ਅਸੀਂ ਤਾਇਆ ਜੀ ਤੋਂ ਉਹਨਾਂ ਦੀਆਂ ਯਾਦਾਂ ਸੁਣਨੀਆਂ ਆ। ਤੇ ਤਾਇਆ ਜੀ, ਪਹਿਲਾਂ ਤਾਂ ਸਾਡੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਬੜਾ ਸਵਾਗਤ ਹੈ। ਤੇ ਤੁਸੀਂ, ਅਸੀਂ ਅੱਜ ਗੱਲਾਂ ਕਰ ਰਹੇ ਹਾਂ, ਅਸੀਂ ਆਪਣੇ ਬਚਪਨ ਚ ਜਦੋਂ ਅਸੀਂ ਸਕੂਲ ਟਾਈਮ ਜਾਂਦੇ ਸੀ ਨਾ, ਮੈਂ ਤੇ ਮਨਦੀਪ ਨੇ ਬੈਠ ਕੇ ਅਸੀਂ ਉਹ ਗੱਲਾਂ ਕੀਤੀਆਂ, ਉਹ ਯਾਦਾਂ ਤਾਜ਼ਾ ਕੀਤੀਆਂ। ਤੇ ਫਿਰ ਸਾਨੂੰ ਲੱਗਾ ਵੀ ਅਸੀਂ ਤਾਏ ਨੂੰ ਪੁੱਛੀਏ ਭਾਈ, ਤੁਸੀਂ ਵੀ, ਤੁਸੀਂ ਸਕੂਲ ਜਾਂਦੇ ਹੁੰਦੇ ਸੀ, ਸਕੂਲ ਗਏ ਤਾਇਆ ਜੀ ਤੁਸੀਂ?
ਸਕੂਲ ਭਾਈਆ ਸਾਡਾ ਕਿਹੜੀ ਘੜੂਰ ਕੇ ਲਿਆਂਦਾ ਰਿਹਾ, ਅਸਲ ਚ ਨਾ ਬਹੁਤ ਜਦੋਂ ਸਕੂਲ ਜਾਣਾ ਸੀ ਤੇ ਸ਼ਾਇਦ ਤੁਹਾਡਾ ਸਮਾਂ ਕੋਈ ਹੋਰ ਸੀ। ਸਾਡੇ ਸਮੇਂ ਚ ਨਾ ਪੰਜਾਂ ਸੱਤਾਂ ਸਾਲਾਂ ਦੇ ਨਿਆਣੇ ਨੂੰ ਪਹਿਲਾਂ ਸਕੂਲ ਭੇਜਦੇ ਨਹੀਂ ਸੀ, ਸੱਤਾਂ ਕੁ ਸਾਲਾਂ ਦੇ ਨੂੰ ਨਿਆਣੇ ਨੂੰ ਸਕੂਲ ਚ ਭੇਜਦੇ ਸੀ। ਉਦੋਂ ਪਹਿਲਾਂ ਪਹੁ ਪਹੁ ਚਾਰ ਲੈਂਦੇ ਸੀ ਮਾੜਾ ਜਿਹਾ, ਵਾਤਾਵਰਨ ਦੇ ਨਾਲ ਗੇੜਾ ਕੱਢ ਆਉਣਾ, ਇਹਨਾਂ ਨਿਆਣੇ ਦਾ ਦਿਮਾਗ ਥੋੜਾ ਨਾ ਵੈਕਸੈਟ ਹੋ ਜਾਏ। ਉਹ ਮੈਂ ਜਦੋਂ ਨਾ ਮੱਝਾਂ ਚਾਰਦਾ ਸਕੂਲ ਵੱਲ ਨੂੰ ਕੱਢ ਲਿਆ, ਕੱਟਾ ਸਾਡਾ ਭੱਜ ਤੁਰਿਆ ਸਕੂਲ ਵੱਲ ਨੂੰ, ਮੈਂ ਕਿਹਾ ਵੀ ਇਹਨੂੰ ਪਤਾ ਨੀ ਕਿਹੜੇ ਬਗੀਚਾ ਲੱਭ ਤੁਰਿਆ। ਉਹ ਸਕੂਲ ਦੀ ਪਾਰਕ ਦੇ ਵਿੱਚ ਜਾ ਕੇ ਤੇ ਘਾਹ ਲਾ ਪਿਆ ਖਾਣ, ਤੇ ਉਹ ਮੈਂ ਕਿਹਾ ਵੀ ਇਹਨੂੰ ਫੜ ਲਿਆਉਣਾ, ਨਿੱਕਾ ਹੀ ਸੀ ਨਾ ਮੈਨੂੰ ਬੜਾ ਪਤਾ ਨਹੀਂ। ਉਹ ਕੱਟਾ ਮੈਂ ਜਾ ਕੇ ਫੜਨ ਲੱਗਾ, ਉਹ ਮਾਸਟਰ ਮੇਰੇ ਆ ਕੇ ਦਿਮਾਗੇ ਪੈ ਗਿਆ, ਉਹ ਨਿਆਣਿਆਂ ਦੀ ਉਹ ਟੈਫੜੀ ਲਾਉਣ ਡਿਆ ਹੋਇਆ, ਮੁਰਗੇ ਉਹਨੇ ਕੁੱਕੜ ਬਣਾਏ ਹੋਏ, ਉਹ ਸ਼ਟਰ ਫਿਰਨ ਦਿਆ। ਅੱਛਾ, ਮੈਂ ਕੱਟਾ ਲੈ ਗਏ ਤੇ ਮਨ ਬਣਾ ਲਿਆ ਵੀ ਪਹੁਆਂ ਚ ਹੀ ਰਹਿਣਾ, ਮੇਰਾ ਨਹੀਂ ਉਹ ਪੜ੍ਹਨ ਨੂੰ ਜੀ ਕਰਨਾ, ਵੀਰ ਕੜਾਪਾ ਹੀ ਬਹੁਤ ਜਾਂਦੇ ਮਾਸਟਰ। ਉਹ ਐਸੀ ਗੱਲ ਦਿਲ ਚ ਬੈਠੀ ਜਿਹਦਾ ਮਿੰਟੂ ਬਰਾੜ ਹੋਰਾਂ ਨੇ ਕਿਹਾ, ਮੈਂ ਸੁਣਿਆ ਪ੍ਰੋਗਰਾਮ ਚ ਵੀ ਗੱਲ ਜਿਹੜੀ ਬਹਿ ਜਾ ਉਹ ਨਿਕਲਦੀ ਨੀ ਨਿਆਣੇ ਦੇ। ਉਹ ਫਿਰ ਪਿਓ ਸਾਡਾ ਨਾ, ਸਾਡਾ ਭਾਈਆ ਭਾਈਆ ਜਾਂ ਨੇ ਪਿਓ ਨੂੰ, ਡੈਡੀ ਨੂੰ, ਫਾਦਰ ਵੀ ਆਉਂਦੇ ਹੁਣ ਤੁਹਾਡਾ, ਉਹ ਮੈਨੂੰ ਧੂਹ ਧੂਹ ਛੱਡ ਰਿਹਾ। ਮੇਰੇ ਉਹੋ ਦਿਮਾਗ ਚ ਰਿਹਾ ਵੀ ਇਹਨਾਂ ਮਾਸਟਰਾਂ ਨੇ ਨਾ ਬਣਾ ਬਣਾ ਕੁੱਕੜ ਤੇ ਮੈਨੂੰ ਇਹਨਾਂ ਨੇ ਚੰਗੇ ਕੋ ਕਰ ਲਾਉਣਾ, ਇਹ ਕਰਕੇ ਬਹੁਤ ਔਖੇ ਹੋ ਗਏ। ਸਕੂਲੇ ਜਾਂਦਾ ਰਿਹਾ ਤੇ ਯਾਦਾਂ ਮੇਰੀਆਂ ਬਹੁਤ ਆ।
ਤਾਇਆ ਜੀ, ਹਰਮੀਤ ਸਿੰਘ ਚੰਨਾ ਹੁਣਾਂ ਨੇ ਸਾਨੂੰ ਇੱਕ ਮੈਸੇਜ ਭੇਜਿਆ, ਮੈਂ ਉਹ ਵੀ ਦੱਸਵਾਂ। ਸਾਰਿਆਂ ਨੇ ਅੱਜ ਆਪਣੀਆਂ ਯਾਦਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਆ। ਕਹਿੰਦੇ ਵੀ ਇੱਕ ਦੂਜੇ ਨੂੰ ਜੋ ਕਲਾਸ ਚ ਇਸ਼ਾਰੇ ਕਰਦੇ ਸੀ, ਜੁੱਤੀਆਂ ਪੈਣ ਤੋਂ ਜਮਾਂ ਨਾ ਡਰਦੇ ਸੀ, ਪੀਰੀਅਡ ਕੋਈ ਹੋਰ ਹੁੰਦਾ ਸੀ ਤੇ ਬੁੱਕ ਕੋਈ ਹੋਰ ਪੜ੍ਹਦੇ ਸੀ, ਪਿੱਛੇ ਬਹਿ ਕੇ ਸੌ ਜਾਂਦੇ ਜਾਂ ਗੱਲਾਂ ਕਰਦੇ ਸੀ, ਅੱਜ ਕੱਲੇ ਕੱਲੇ ਹੋ ਕੇ ਯਾਰ ਹੋ ਕੇ ਨੇ, ਕੋਈ ਥੋੜਾ ਕੋਈ ਜ਼ਿਆਦਾ, ਮਿਸ ਤਾਂ ਇੱਕ ਦੂਜੇ ਨੂੰ ਸਾਰਾ ਹੀ ਕਰਦੇ ਨੇ। ਤੋ ਤਾਇਆ ਜੀ, ਗੱਲ ਇਹ ਆ ਕਿ ਤੁਸੀਂ ਕਿਸੇ ਵੀ ਉਮਰ ਦੇ ਦੇਖੋ ਹਨਾ, ਤੁਸੀਂ ਭਾਵੇਂ ਸਾਡੇ ਤੋਂ ਬਜ਼ੁਰਗ ਹੋ, ਭਾਵੇਂ ਅਸੀਂ ਵੀ ਸਾਡੇ ਤੋਂ ਵੀ ਬਹੁਤ ਛੋਟੇ, ਕਈ ਜਿਹੜੇ ਪ੍ਰੋਗਰਾਮ ਸੁਣ ਰਹੇ ਹੋਣੇ ਆ, ਪਰ ਸਮਾਂ ਕੋਈ ਵੀ ਹੋਵੇ, ਕੋਈ ਵੀ ਉਮਰ ਹੋਵੇ, ਸਾਰੇ ਆਪਣੇ ਸਕੂਲ ਨਾਲ ਜੁੜੀਆਂ ਜਿਹੜੀਆਂ ਯਾਦਾਂ ਉਹਨਾਂ ਨੂੰ, ਉਹ ਯਾਰ ਬੇਲੀਆਂ ਨੂੰ ਯਾਦ ਤਾਂ ਕਰਦੇ ਹੀ ਆ ਨਾ।
ਯਾਦ ਕਰਦੇ ਆ, ਚਾਹਨਾ ਕਿਹੜਾ ਬੋਲਾ ਬੱਚਾ ਬੱਚੀਆਂ ਪੈਂਦੀਆਂ ਚਾਹਵਾਂ ਵੀ ਮੇਰੇ ਮਾਲਾ ਦੋ ਚਾਰ ਸਾਲ ਹੀ ਛੋਟਾ ਮੇਰਾ ਛੋਟਾ ਵੀਰ ਹੀ ਆ ਉਹਨਾਂ ਦਾ, ਲਗਭਗ ਸਾਡੀਆਂ ਤੇ ਯਾਦਾਂ ਇੱਕੋ ਜਿਹੀਆਂ ਹੀ ਹੋਣੀਆਂ। ਚਾਹਨੇ ਦੇ ਨਾਲ ਸਗੋਂ ਮੈਂ ਪੇਚਾ ਪਾਉਣਾ, ਇਹਨੂੰ ਯਾਦ ਹੋਣਾ ਵੀ ਉਦੋਂ ਪਹਿਲਾਂ ਨਾ ਸਾਡੇ ਪੁੱਤ ਉਸਨੇ ਨੇ ਪਹਿਲਾਂ ਪੜ੍ਹਨੇ ਜੇ ਮੈਂ ਯਾਰ ਕੋ ਸਾਂਝੀ ਕਰ ਲਾ ਦਾ।
ਹਾਂ ਬਿਲਕੁਲ ਬਿਲਕੁਲ ਅੱਛਾ ਤਾਇਆ ਜੀ ਦੇਖੋ ਹੋਰ ਵੀ ਸਾਨੂੰ ਬੜੀਆਂ ਯਾਦਾਂ ਆਈਆਂ ਸਾਡੇ ਨਾਲ ਮਨਦੀਪ ਵੀ ਜਿਹੜਾ ਉਹਨੇ ਬੜੀਆਂ ਆਪਣੀ ਗੱਲ ਸੁਣਾਈ ਸੀਗੀ ਨਾ ਤੇ ਜਸਕਰਨ ਸਿੰਘ ਹੁਣਾਂ ਨੇ ਜੀ ਜੰਮੂ ਤੁਰ ਕੇ ਆ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਮਨਦੀਪ ਵੀਰ ਜੀ ਹੋਰ ਸੁਣਾਓ ਕਿੱਦਾਂ ਕੀ ਹਾਲ ਚਾਲ ਆ ਕਹਿੰਦੇ ਤੁਸੀਂ ਤਾਂ ਜੀ ਅੱਜ ਫੇਰ ਤੋਂ ਸਕੂਲ ਚ ਹੀ ਲੈ ਗਏ ਹੋ ਪਹਿਲੇ ਨੰਬਰ ਤੇ ਕਹਿੰਦੇ ਬਹਿਣ ਲਈ ਹਾਂਜੀ ਹਾਂਜੀ ਮਨਦੀਪ ਜੀ ਕਹਿੰਦੇ ਮੈਂ ਪਹਿਲੇ ਨੰਬਰ ਤੇ ਬਹਿਣ ਲਈ ਘਰੋਂ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਜਾਈਦਾ ਹੁੰਦਾ ਸੀ ਤੇ ਕਹਿੰਦੇ 9th ਵਿੱਚ ਮੈਂ ਤੇ ਮੇਰੇ ਦੋਸਤ ਮਿੰਟੂ ਨੇ ਬੈਂਚ ਤੇ ਹੀ ਨਾਮ ਲਿਖ ਲਿਆ ਸੀ ਤੇ ਸਹੀ ਗੱਲ ਆ ਏਦਾਂ ਵੀ ਹੁੰਦਾ ਸੀ ਨਾ ਆਪਣੇ
ਮੈਂ ਇਸ ਚੱਕਰ ਦੇ ਵਿੱਚ ਬੈਂਚ ਤੇ ਨਾਮ ਲਿਖ ਲੈਣ ਦੇ ਚੱਕਰ ਚ ਨਾ ਮੈਂ ਹਰ ਬੈਂਚ ਤੇ ਬਹਿ ਕੇ ਵੇਖ ਲਿਆ ਮੈਂ ਕਿਹਾ ਸਾਰਿਆਂ ਤੇ ਮੇਰਾ ਹੀ ਨਾਮ ਆਉਣਾ ਚਾਹੀਦਾ
ਠੀਕ ਹੈ ਠੀਕ ਹੈ
ਇਹਨਾਂ ਦੇ ਕੰਮਾਂ ਨੂੰ ਹੀ ਸ਼ੇਰ ਹੀ ਰਹਿੰਦਾ
ਹਾਂ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਰਣਜੀਤ ਲੀਡਰ ਹੁਣਾਂ ਨੇ ਵੀ ਜਿਹੜਾ ਇੱਕ ਵੋਇਸ ਮੈਸੇਜ ਸਾਂਝਾ ਕੀਤਾ ਪਰ ਮੈਂ ਉਹਨਾਂ ਤੋਂ ਮਾਫੀ ਮੰਗਣਾ ਚਾਹੁੰਦੀ ਕਿ ਅੱਜ ਜਿਹੜੇ ਸਾਡੇ ਵੋਇਸ ਮੈਸੇਜਿਸ ਆ ਉਹ ਅਸੀਂ ਪ੍ਰੋਗਰਾਮ ਚ ਨਹੀਂ ਸ਼ਾਮਿਲ ਕਰ ਸਕਦੇ ਨਹੀਂ ਲੈ ਰਹੇ ਸੋ ਇਹਦੇ ਲਈ ਮੈਂ ਤੁਹਾਡੇ ਤੋਂ ਸੋਰੀ ਮੰਗਦੀ ਹਾਂ ਤੇ ਜੇ ਹੋ ਸਕੇ ਤਾਂ ਤੁਸੀਂ ਸਾਨੂੰ ਦੋ ਲਾਈਨਾਂ ਟਾਈਪ ਕਰਕੇ ਭੇਜੋ ਤੇ ਅਸੀਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰੀਏ ਸੋ ਜੋਗਾ ਲੁਬਾਨਾ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਉਸ ਤੋਂ ਬਾਅਦ ਵਿਕਰਮਜੀਤ ਹੁਣਾਂ ਨੇ ਵੀ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ ਜੀ ਤੇ ਮੱਖਣ ਸੋਹੀ ਆਸਟ੍ਰੇਲੀਆ ਤੋਂ ਜੀ ਉਹਨਾਂ ਨੇ ਕਿਹਾ ਕਿ ਤਾਈ ਜੀ ਨੂੰ ਲੈ ਕੇ ਆਉਣ ਲਈ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ ਸੋ ਲਓ ਜੀ ਤਾਇਆ ਜੀ ਮੱਖਣ ਸੋਹੀ ਹੁਣਾਂ ਨੇ ਮੱਖਣ ਸੋਹੀ ਹੁਣਾਂ ਨੇ ਲਵ ਯੂ ਭੇਜਿਆ ਆ ਕਹਿੰਦੇ ਆਈ ਲਵ ਯੂ ਤਾਇਆ ਜੀ
ਉਹ ਗੁਰੂਆ ਇਹ ਲਵ ਯੂ ਰੱਖੀਦਾ ਹੁੰਦਾ ਵਿਆਹ ਤੱਕ ਉਹ ਆਪਣੇ ਘਰ ਵਾਲੇ ਨੂੰ ਕਹੀਦਾ ਤੂੰ ਸਾਰਾ ਮੈਨੂੰ ਕਹਿਣ ਲੱਗਾ ਤਾਇਆ ਸਭ ਨੂੰ
ਤਾਇਆ ਲਵ ਦੀ ਕਿਹੜੀ ਗੱਲ ਆ ਲਵ ਤੇ ਕਿਸੇ ਨਾਲ ਵੀ ਹੋ ਸਕਦਾ ਏਦਾਂ ਨੀ ਕਹੀਦਾ ਹੁੰਦਾ ਲਵ ਯੂ ਟੂ ਕਹੀਦਾ ਹੁੰਦਾ ਆ
ਟੂਟ ਮੈਂ ਹੁਣ ਉਦਾਂ ਤਾਈ ਤੇਰੀ ਨੂੰ ਕਹਿਣਾ ਸੀ ਉਦਾਂ ਜੇ ਬਾਲਾ ਖੇੜੀ ਪੈ ਗਿਆ ਸੀ ਇਹਨੂੰ ਵੀ ਕਹਿ ਦੇਣਾ ਆ ਲਵ ਯੂ ਟੂ ਆ ਮੱਖਣਾ ਦੂਜਾ ਬੰਦਾ ਹੀ ਜਿਹਨੂੰ ਮੈਂ ਕਿਹਾ ਆਪਣੀ ਘਰ ਵਾਲੀ ਤੋਂ ਬਿਨਾ
ਇਸੇ ਲਈ ਕਹਿੰਦੇ ਤਾਇਆ ਵੀ ਜੇ ਕਿਤੇ ਸਕੂਲ ਜਾਏ ਆਉਂਦੇ ਤਾਂ ਆਹ ਕੁਛ ਤਾਂ ਦੇਖਣਾ ਪੈਂਦਾ ਪਤਾ ਹੁੰਦਾ ਨਾ ਕਿੱਥੇ ਟੂ ਲੱਗਣਾ ਤੇ ਕਿੱਥੇ 4 ਲੱਗਣਾ ਆ ਇਸੇ ਲਈ ਸਕੂਲ ਜਾਣਾ
ਕੋਟੀ ਇੱਕ ਵਾਰੀ ਆ ਲਵ ਯੂ ਦੇ ਚੱਕਰ ਚ ਬੜੀ ਪੈ ਗਈ ਉਦੋਂ ਬਾਅਦ ਲਵ ਯੂ ਕਹਿਣ ਨੂੰ ਰੋਜ਼ ਨੀ ਕੀਤੀ ਟਾਈਮ ਥੋੜਾ ਨਹੀਂ ਤਾਂ ਮੈਂ ਹੋਰ ਸੁਣਾ ਦਿੰਦਾ ਗੱਲਾਂ ਬਹੁਤ ਬਹੁਤਾ ਆਪਾਂ ਸ਼ੁਰੂ ਚ ਵੀ ਲੈਣੇ ਉਹਨਾਂ ਵਿਚਾਰਿਆਂ ਟਾਈਮ ਕੱਢ ਕੱਢ ਕੇ ਆਉਣ ਦਾ
ਹਾਂ ਗੱਲਾਂ ਤਾਂ ਰਹਿ ਜਾਣੀਆਂ ਪਰ ਢਿੱਡ ਦੁਖਣਾ ਤੁਹਾਡਾ ਵੀ ਤੇ ਮੇਰਾ ਵੀ ਸਹੀ ਗੱਲ ਆ ਪਰ ਚਲੋ ਜੀ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ ਜੁੜੇ ਆ ਸਾਡੇ ਨਾਲ ਤਾਇਆ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਕਹਿੰਦੇ ਕਿ ਜਿਨ੍ਹਾਂ ਨਾਲ ਕਦੇ ਨਿੱਤ ਲੜਦੇ ਸੀ ਅੱਜ ਯਾਦ ਆਉਂਦੇ ਉਹੀ ਯਾਰ ਆ ਕੁਝ ਵੜ ਗਏ ਕੰਮਾਂ ਕਾਰਾਂ ਚ ਤੇ ਕੁਝ ਸੱਤ ਸਮੁੰਦਰੋਂ ਪਾਰ ਆ ਜਿਨ੍ਹਾਂ ਵਿਚ ਸੀ ਕਦੇ ਜਾਨ ਵਸਦੀ ਯਾਰਾਂ ਦੀ ਅੱਜ ਸ਼ਕਲ ਦੇਖਣ ਨੂੰ ਤਰਸਦੇ ਆ ਉਹਨਾਂ ਨਾਰਾਂ ਦੀ ਓਏ ਹੋਏ ਜਿਹੜੇ ਟੀਚਰਾਂ ਨੂੰ ਗਾਲਾਂ ਕੱਢਦੇ ਸੀ ਅੱਜ ਉਹੀਓ ਚੇਤੇ ਆਉਂਦੇ ਆ ਜਦੋਂ ਯਾਰ ਆਉਂਦੇ ਉਹ ਪਲ ਜ਼ਿੰਦਗੀ ਦੇ ਸੱਚੀ ਬੜਾ ਰਵਾਉਂਦੇ ਆ ਜਦੋਂ ਯਾਦ ਆਉਂਦੇ ਉਹ ਪਲ ਜ਼ਿੰਦਗੀ ਦੇ ਸੱਚੀ ਬੜਾ ਰਵਾਉਂਦੇ ਆ ਜੇ ਰੱਬ ਮਿਲੇ ਕਿਤੇ ਜ਼ਿੰਦਗੀ ਚ ਤਾਂ ਉਹ ਤੋਂ ਵੇਲਾ ਸਕੂਲ ਦਾ ਮੰਗ ਲਵਾਂ ਜੀ ਕੇ ਉਹਨਾਂ ਪਲਾਂ ਨੂੰ ਫਿਰ ਜਿੰਦ ਮੌਤ ਦੇ ਰੰਗ ਵਿੱਚ ਰੰਗ ਲਵਾਂ ਤੋ ਜੀ ਵਾਹ ਕਮਾਲ ਬਹੁਤ ਹੀ ਖੂਬਸੂਰਤ ਹਰਪ੍ਰੀਤ ਸਿੰਘ ਕੋਹਲੀ ਹੁਣਾਂ ਨੇ ਸਾਨੂੰ ਜਿਹੜੀ ਇਹ ਭੇਜੀ ਹੈ ਤੇ ਜੀ ਅੱਜ ਦੀ ਜਿਹੜੀ ਸਾਡੀ ਪ੍ਰੋਗਰਾਮ ਸੀਗਾ ਸਕੂਲ ਦੀਆਂ ਯਾਦਾਂ ਦੇ ਨਾਲ ਜੁੜਿਆ ਉਹਦੇ ਲਈ ਜਿਹੜੀਆਂ ਇਹਨਾਂ ਨੇ 17 ਲਿਖੀਆਂ ਹੈ ਨਾ ਸੱਚਮੁੱਚ ਵਾਹ ਕਮਾਲ ਨੇ
ਭਾਜੀ ਬਹੁਤ ਸੋਹਣਾ ਲਿਖਿਆ ਹੈ ਨਾ ਤੋ ਇਹਨਾਂ ਤੋਂ ਸ਼ਬਦਾਂ ਦਾ ਇੱਕ ਬਹੁਤ ਕਮਾਲ ਦਾ ਸ਼ਬਦਾਂ ਨੂੰ ਪਰੋਣ ਦਾ ਇੱਕ ਨਾ ਇੱਕ ਤਰੀਕਾ ਹੁੰਦਾ ਉਹਨਾਂ ਤੋਂ ਬਹੁਤ ਕਮਾਲ ਦਾ ਜੀ
ਕਮਾਲ ਦਾ ਬਿਲਕੁਲ ਮਨਦੀਪ ਸਹੀ ਗੱਲ ਹੈ ਤੇ ਸਾਡੇ ਨਾਲ ਜੋਗਾ ਲੁਬਾਨਾ ਹੁਣੇ ਜੁੜੇ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਕਹਿੰਦੇ ਮਨਦੀਪ ਨੂੰ ਵੀ ਤੇ ਤਾਇਆ ਜੀ ਨੂੰ ਵੀ ਤੇ ਮੈਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਜੀ ਤਾਇਆ ਜੀ ਨੇ ਤਾਂ ਪੈਰੀ ਪੈਣਾ ਕਿਹਾ ਉਹਨਾਂ ਨੇ ਜੀ
ਤੇ ਜਿਉਂਦਾ ਰਹਿ ਜਵਾਨੀ ਮਾਣ ਜੋਗਿਆ ਇਦਾਂ ਢੋਲ ਵਜਾਉਂਦਾ ਰਹਿ ਬੱਲੇ ਬੱਲੇ ਖੱਟਦਾ ਰਹਿ ਮੇਰਾ ਬੋਟਾ
ਬਸ ਤੁਹਾਡੀਆਂ ਅਰਦਾਸਾਂ ਤੇ ਦੁਆਵਾਂ ਹੀ ਆ ਤਾਇਆ ਜੀ ਤੇ ਉਹਨਾਂ ਨੇ ਵੀ ਲਵ ਯੂ ਆਲ ਕਿਹਾ ਆ ਜੀ ਤੇ ਮੈਂ ਆਪਣੇ ਸਾਰਿਆਂ ਵੱਲੋਂ ਲਵ ਯੂ ਟੂ ਕਹਿ ਦਿੰਦੀ ਆ ਜੀ ਜੋਗਾ ਲੁਬਾਣਾ ਹੁਣਾਂ ਨੂੰ ਤੇ ਕਹਿੰਦੇ ਪ੍ਰੋਗਰਾਮ ਕਮਾਲ ਜੀ ਉਮੀਦ ਕਰਦਾ ਹੈ ਜੀ ਆਪ ਸਾਰੇ ਠੀਕ ਹੋਵੋਗੇ ਜੀ ਬਾਕੀ ਮੈਂ ਠੀਕ ਹਾਂ ਤੇ ਬੋਲਦੇ ਵਸਦੇ ਰਹੋ ਜੀ ਸੋ ਬਹੁਤ ਬਹੁਤ ਸ਼ੁਕਰੀਆ ਜੋਗਾ ਜੀ ਤੁਹਾਡਾ ਪਿਆਰਾ ਜਿਹਾ ਮੈਸੇਜ ਕਰਨ ਦੇ ਲਈ ਤੇ ਇਸ ਅਰਦਾਸ ਇਸ ਦੁਆ ਦੇ ਲਈ ਸੋ ਪ੍ਰੋਗਰਾਮ ਦੇ ਵਿੱਚ ਮਨਦੀਪ ਮੈਨੂੰ ਲੱਗਦਾ ਹੁਣ ਟਾਈਮ ਨਹੀਂ ਰਿਹਾ ਨਾ
ਨਹੀਂ ਟਾਈਮ ਆਪਣੇ ਕੋਲ ਚਲੋ 5 ਮਿੰਟ ਆਪਾਂ ਹੋਰ ਥੋੜੇ 2-4 ਮਿੰਟ ਲੈ ਜਾਂਦੇ ਆ ਤੇ ਕਿਉਂਕਿ ਯਾਦਾਂ ਹਾਂ ਦੇ ਵਿੱਚ ਜਾਂਦੇ ਸਰੋਤੇ ਜਿੰਨੇ ਕ ਆਪਣੇ ਹੈਗੇ ਨੇ ਉਹਨਾਂ ਦੇ ਨਾਲ ਤਾਂ ਆਪਾਂ ਜ਼ਰੂਰ ਗੱਲ ਕਰਾਂਗੇ
ਬਿਲਕੁਲ ਮੈਨੂੰ ਲੱਗਦਾ ਮਨਦੀਪ ਅਗਲੇ ਹਫਤੇ ਮੈਨੂੰ ਲੱਗਦਾ ਸਾਡੀਆਂ ਸਕੂਲ ਦੀਆਂ ਯਾਦਾਂ ਹੀ ਨਹੀਂ ਨਿਭਣੀਆਂ ਕਿਉਂਕਿ ਅਜੇ ਤੇ ਅਸੀਂ ਸ਼ੁਰੂ ਵੀ ਨਹੀਂ ਕੀਤਾ ਅਜੇ ਤੇ ਪ੍ਰਾਰਥਨਾ ਹੀ ਹੋਈ ਸੀ ਉਸ ਤੋਂ ਬਾਅਦ ਹਜੇ ਤੱਕ ਹੈ ਨਾ ਤੇ ਉਹ ਪੋਚਣੀ ਲਿਖਣੀ ਫਿਰ ਉਹ ਸਿਆਹੀਆਂ ਬਣਾਉਣੀਆਂ ਉਹ ਡੋਕੇ ਲੈਣੇ ਪਤਾ ਨੀ ਹੁਣ ਤੁਸੀਂ ਫੱਟੀ ਲਿਖੀ ਆ ਜਾਂ ਨਹੀਂ ਬਟ ਮੈਨੂੰ ਯਾਦ ਹੈ ਕਿ
ਮੈਂ ਪੁੱਛਦਾ ਰਿਹਾ ਜੀ ਫੱਟੀ ਮੈਂ ਤੇ ਸਗੋਂ ਇੱਕ ਹੋਰ ਤੁਹਾਨੂੰ ਤਰੀਕਾ ਦੱਸਦਾ ਫੱਟੀ ਦੇ ਵਿੱਚ ਜਿਹੜੀ ਸ਼ਾਹੀ ਹੁੰਦੀ ਨਾ ਸ਼ਾਹੀ ਦੇ ਵਿੱਚ ਮੈਨੂੰ ਉਥੋਂ ਪਤਾ ਲੱਗਾ ਪਹਿਲਾਂ ਤੇ ਸਿੰਪਲ ਰੱਖਦੇ ਸੀ ਤਾਰਪੁਰ ਦੇ ਜਿਹੜੇ ਬੱਚੇ ਸੀ ਨਾ ਉਹ ਉਹਨਾਂ ਨੇ ਇੱਕ ਤਰੀਕਾ ਦੱਸਿਆ ਜਿਹੜੀ ਦਵਾਤ ਹੁੰਦੀ ਨਾ ਸ਼ਾਹੀ ਦੇ ਵਿੱਚ ਉਹ ਖੰਡ ਦੀ ਚਾਣੀ ਪਾ ਦੇਣੀ ਉਹਦੇ ਨਾਲ ਉਹ ਜਿਹੜੇ ਚਮਕਦੇ ਬੜੇ ਹੁੰਦੇ ਸੀ ਉਹ ਅੱਖਰ ਏਦਾਂ ਲੱਗਣੇ 3D ਬਣ ਜਾਣੇ ਉਹ 3D ਅੱਖਰ ਮੈਂ ਪਹਿਲੀ ਵਾਰ ਫੱਟੀ ਤੇ ਉਹ ਚਾਣੀ ਦਾ ਕਰਕੇ ਲਿਖੇ
ਦੇਖੋ ਜੀ ਇਹ 3D ਫਿਰ ਪਹਿਲਾਂ ਤੁਹਾਡੇ ਪਿੰਡ ਚ ਹੀ ਮੈਨੂੰ ਲੱਗਦਾ ਉੱਥੋਂ ਹੀ ਇਹ ਹੋਈ ਆ ਖੋਜਬੀਨ ਇਹਦੀ ਹੈ ਨਾ ਤੇ ਬਿਲਕੁਲ ਫਿਰ ਉਹ ਕਲਮਾਂ ਜਿਹੜੀਆਂ ਹੁੰਦੀਆਂ ਸੀਗੀਆਂ ਨਾ ਕਾਨਿਆਂ ਦੀਆਂ ਨੜਿਆਂ ਦੀਆਂ ਕਲਮਾਂ ਹੁੰਦੀਆਂ ਸੀ ਉਹ ਬਣਾ ਕੇ ਤੇ ਉਹ ਪੂਰਨੇ ਪਾਉਣੇ ਪਹਿਲਾਂ ਫੱਟੀ ਦੇ ਉੱਤੇ ਫੱਟੀ ਦੇ ਵਿੱਚ ਫਿਰ ਇਹ ਵੀ ਹੁੰਦਾ ਸੀ ਅਸੀਂ ਮੈਂ ਵੀ ਤੁਹਾਨੂੰ ਇੱਕ ਦੱਸਦੀ ਹਾਂ ਨੁਸਖਾ ਜਿੱਦਾਂ ਤੁਸੀਂ ਇਹਦਾ ਰੰਗ ਦਾ ਦੱਸਿਆ ਨਾ ਤੇ ਜਿਹੜੀ ਗਾਚੀ ਜਦੋਂ ਜੇ ਬਹੁਤ ਜ਼ਿਆਦਾ ਗੂੜੀ ਨਹੀਂ ਹੁੰਦੀ ਸੀ ਤੇ ਅਸੀਂ ਫਿਰ ਉਹਦੇ ਉੱਤੇ ਥੋੜੀ ਜਿਹੀ ਹਲਦੀ ਪਾ ਲੈਣੀ ਹੁੰਦੀ ਸੀ ਤੇ ਫਿਰ ਉਹਦੇ ਉੱਤੇ ਹੱਥ ਪੋਚ ਦੇਣਾ ਤੇ ਫਿਰ ਉਹ ਗੂੜੀ ਹੋ ਜਾਣੀ ਤੇ ਯਾਦ ਉਹ ਉਂਗਲ ਜਿਹੀ ਦੇ ਨਾਲ ਚਾਰੇ ਪਾਸੇ ਉਹ ਇੱਕ ਹਾਸ਼ੀਆ ਜਿਹਾ ਵੀ ਬਣਾ ਲਈਦਾ ਹੁੰਦਾ ਸੀਗਾ ਗਿੱਲੀ ਗਿੱਲੀ ਫੱਟੀ ਪੋਚ ਕੇ
ਅਸਲ ਨਾ ਦੂਸਰੇ ਕਿਸੇ ਦੀ ਫੱਟੀ ਜਿਹੀ ਸਿੱਧੀ ਲੈਣੀ ਉਹਦੇ ਨਾਲ ਹਾਸ਼ੀਆ ਬਣਾਉਣੇ ਵੀ ਤੂੰ ਫੱਟੀ ਦੇ ਮੈਂ ਚੰਗੀ ਤਰ੍ਹਾਂ ਹਨਾ ਬਣਾਵਾ ਲਾਈਨਾਂ ਲਾਵਾਂ ਫਿਰ
ਬਿਲਕੁਲ ਬਿਲਕੁਲ ਸਲੇਟੀ ਵੱਟੇ ਗਾਚੀ ਜਾਂ ਗਾਚੀ ਵੱਟੇ ਡੋਕੇ ਜੇ ਕਿਸੇ ਕੋਲ ਕੁਛ ਹੁੰਦਾ ਨੀ ਨਾ ਹੁੰਦਾ ਸੀ ਤੇ ਸੋਚੋ ਕਿੰਨੀ ਵਧੀਆ ਇੱਕ ਗੱਲ ਹੁੰਦੀ ਸੀ ਸਾਂਝ ਹੁੰਦੀ ਸੀ ਜੇ ਕੋਈ ਸਲੇਟੀਆਂ ਲਿਆਉਣਾ ਭੁੱਲ ਜਾਂਦਾ ਸੀਗਾ ਨਾ ਤੇ ਉਹਨੂੰ ਕਹਿ ਦੇਈਦਾ ਸੀ ਅੱਛਾ ਤੂੰ ਸਲੇਟੀ ਲੈ ਲਾ ਤੇ ਸਲੇਟੀ ਵੱਟੇ ਫਿਰ ਨਾ ਮੈਨੂੰ ਸ਼ਾਹੀ ਦੇ ਡੋਕੇ ਦੇ ਦੇਈ ਯਾਨੀ ਸੇਕ ਦੀ ਜਿਹੜੀ ਸਿੱਖ ਆ ਮੈਨੂੰ ਲੱਗਦਾ ਉਹ ਬਚਪਨ ਤੋਂ ਹੀ ਸਿੱਖੀ ਆ ਸੋ ਪ੍ਰੋਗਰਾਮ ਦੇ ਕੋਲੀ ਹੁਣਾਂ ਨੇ ਜੀ ਧੰਨਵਾਦ ਕੀਤਾ ਕਹਿੰਦੇ ਹੌਸਲਾ ਅਫਜਾਈ ਲਈ ਸੋ ਧੰਨਵਾਦ ਤਾਂ ਜੀ ਤੁਹਾਡਾ ਤੁਸੀਂ ਇੰਨੀ ਪਿਆਰੀ ਕਵਿਤਾ ਬਿਲਕੁਲ ਜੀ ਤੇ ਰਣਜੀਤ ਲੀਡਰ ਹੁਣਾਂ ਨੇ ਲਿਖ ਕੇ ਭੇਜਿਆ ਜੀ ਕਹਿੰਦੇ ਕਿ ਰਣਜੀਤ ਐਡੀਲੇਡ ਤੋਂ ਬੋਲ ਰਹੇ ਜੀ ਸਤਿ ਸ੍ਰੀ ਅਕਾਲ ਬੁਲਾਈ ਤਾਇਆ ਜੀ ਮਨਦੀਪ ਭਾਜੀ ਤੇ ਭੈਣ ਜੀ ਸੁਖਪ੍ਰੀਤ ਕਹਿੰਦੇ ਕਲਾਸ ਵਿਚ ਸਕੂਲ ਤੋਂ ਬੰਕ ਕਰਕੇ ਅਸੀਂ ਮੇਲੇ ਦੇਖਣੇ ਦੇ ਜਾਈਦਾ ਸੀ ਤੇ ਕਹਿੰਦੇ ਤੇ ਉਹਨੂੰ ਅਸੀਂ ਟੌਰ ਕਹਿੰਦੇ ਹੁੰਦੇ ਸੀਗੇ ਨਹੀਂ ਇੱਕ ਸਕੂਲ ਬੰਕ ਕਰਕੇ ਉਹ ਫਿਰ ਪਤਾ ਕੀ ਅੱਜ ਅਸੀਂ ਜਿੱਦਾਂ ਪ੍ਰਾਇਮਰੀ ਸਕੂਲ ਦੀਆਂ ਗੱਲਾਂ ਕਰ ਰਹੇ ਸੀ ਫਿਰ ਹਾਈ ਸਕੂਲ ਆਉਂਦਾ ਹਾਈ ਸਕੂਲ ਦੇ ਵਿੱਚ ਜਦੋਂ ਤੁਸੀਂ ਉਹੀ 10ਵੀਂ 12ਵੀਂ ਦੇ ਵਿੱਚ ਹੋ ਜਾਂਦੇ ਨਾ ਫਿਰ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਲਈ ਇੱਕ ਸ਼ੋਅ ਆਫ ਦਾ ਜ਼ਰੀਆ ਬਣ ਜਾਂਦਾ ਹੁੰਦਾ ਸੀ ਮੈਨੂੰ ਪਤਾ ਕਿ ਅਸੀਂ ਬੰਕ ਕਰਕੇ ਮੇਲਾ ਦੇਖ ਕੇ ਆਏ ਹਾਂ ਇਹਦੇ ਚ ਯਾਨੀ ਉਹ ਇੱਕ ਕਹਿ ਲਓ ਕਿ ਏਦਾਂ ਹੁੰਦਾ ਸੀ ਕਿ ਅਸੀਂ ਵੱਡੇ ਹੋ ਗਏ ਹੁਣ ਉਹ ਸ਼ੋਅ ਆਫ ਕਰਨਾ ਹੁੰਦਾ ਸੀ ਔਰ ਉਹ ਟੀਨ ਏਜ ਜਿਹੜੀ ਆ ਉਹ ਸਭ ਤੇ ਹੀ ਹੁੰਦੀ ਆ ਉਹਦੀ ਬਾਰੇ ਵੀ ਅਸੀਂ ਜ਼ਰੂਰ ਗੱਲਾਂ ਕਰਾਂਗੇ ਹਾਈ ਸਕੂਲ ਦੀਆਂ ਤੇ ਕਾਲਜ ਦੀਆਂ ਤੇ ਯੂਨੀਵਰਸਿਟੀ ਦੀਆਂ ਜੀ ਯਾਦਾਂ ਤੇ ਬਹੁਤ ਆ ਯਾਦਾਂ ਤੇ ਤਾਂ ਹਨਾ ਬੈਠ ਕੇ ਭਾਵੇਂ ਅਸੀਂ ਇਕੱਠੇ ਸਾਰੇ ਇੱਕ ਗ੍ਰੰਥ ਲਿਖ ਲਈਏ ਮੈਨੂੰ ਲੱਗਦਾ ਉਹ ਵੀ ਵੱਡੀ ਗੱਲ ਨੀ ਹੈਗੀ
ਤਾਂ ਲੱਗਦਾ ਇਹ ਜਿਹੜਾ ਨਾ ਪ੍ਰੋਗਰਾਮ ਲੈ ਕੇ ਆਂਦਾ ਤੇ ਸਾਰੇ ਦੁਆਵਾਂ ਦਿੰਦੇ ਹੋਣਗੇ ਤੁਹਾਨੂੰ ਵੀ ਤੁਸੀਂ ਸਾਨੂੰ ਟਾਈਮ ਮਸ਼ੀਨ ਚ ਪਾ ਲਿਆ ਤੇ ਪਿੱਛੇ ਲੈ ਗਏ ਆ
ਇਹ ਤੁਸੀਂ ਹੁਣ ਇਹ ਕਹਿ ਲੋ ਮੈਂ ਤਾਂ ਦੁਆਵਾਂ ਬਾਕੀਆਂ ਨੂੰ ਦਿੰਨੀ ਆ ਕਿ ਮੈਂ ਆਪਣਾ ਢਿੱਡ ਫਰੋਲ ਲੈਣੀ ਆ ਨਹੀਂ ਤੇ ਅੱਜ ਕੱਲ ਦੀ ਉਹ ਵੀ ਬਾਹਰਲੀ ਜ਼ਿੰਦਗੀ ਇੰਨੀ ਤੇਜ਼ ਹੋ ਗਈ ਆ ਨਾ ਕਿ ਕਿਸੇ ਕੋਲ ਬੈਠ ਕੇ ਗੱਲ ਕਰਨ ਦਾ ਇੱਕ ਕਹਿ ਲੋ ਟਾਈਮ ਨਹੀਂ ਹੈਗਾ ਤੇ ਯਾਦਾਂ ਸੁਣਨ ਸੁਣਾਉਣ ਦੀ ਤਾਂ ਕਿਹੜੀ ਗੱਲ ਆ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਬਾਕੀਆਂ ਮੈਨੂੰ ਆਪਣੀਆਂ ਸੁਣਾ ਕੇ ਤਾਂ ਮਜ਼ਾ ਆਉਂਦਾ ਪਰ ਬਾਕੀਆਂ ਦੀਆਂ ਸੁਣ ਕੇ ਵੀ ਨਾ ਮੈਨੂੰ ਬੜਾ ਮਜ਼ਾ ਆਉਂਦਾ ਫਿਰ ਮੈਨੂੰ ਲੱਗਦਾ ਕਿ ਨਹੀਂ ਮੈਂ ਇਕੱਲੀ ਨਹੀਂ ਹੈਗੀ ਮੇਰੇ ਨਾਲ ਬਹੁਤ ਏਦਾਂ ਦੇ ਜੁੜੇ ਹੋਏ ਆ ਜਿਹੜੇ ਅਸੀਂ ਆਪਣੀਆਂ ਯਾਦਾਂ ਨੂੰ ਅਜੇ ਵੀ ਯਾਦ ਕਰਦੇ ਹਾਂ ਸੋ ਮਨਦੀਪ ਮੈਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ ਸੱਚੀ ਦੱਸਾਂ ਤੇ ਅੱਜ ਤੇ ਮੈਨੂੰ ਏਦਾਂ ਹੀ ਲੱਗਦਾ ਭਈ ਵਿਹੜੇ ਚ ਮੰਜਾ ਢਾ ਕੇ ਬੈਠੇ ਹੋਏ ਅਸੀਂ ਗੱਪਾਂ ਮਾਰਦੇ ਪਏ ਆ ਹਨਾ ਤੇ ਨਾਲ ਸਾਡੇ ਤਾਇਆ ਬੈਠਾ ਵੀ ਧੁੱਪ ਸੇਕਦਾ ਪਿਆ ਆ
ਆਹੋ ਇਹ ਗੱਲ ਠੀਕ ਆ ਮੇਰੇ ਪੜਦੀ ਹੈ ਚਲੋ ਪਰਿਵਾਰ ਹੀ ਆ ਬਹੁਤ ਆਪਣਾ ਰੇੜੂ ਆ ਵੀ ਸਾਰੇ ਆਪਾਂ ਮੈਂਬਰ
ਬਿਲਕੁਲ ਬਿਲਕੁਲ
ਵਿਹੜੇ ਜਿਹੜੇ ਆਉਂਦੇ ਉਹ ਪਰਾਉਣੇ ਆਉਂਦੇ ਆ ਆਪਣਾ ਮੰਜਾ ਡਾਇਆ ਸਾਰੇ ਮਿਲ ਵਰਤੀ ਜਾਂਦੇ ਆ ਚਾਹ ਚੜ੍ਹਦੇ ਤਾਂ ਸਾਨੂੰ ਵੀ ਪਰਾਉਣੇ ਜਦੋਂ ਆਉਂਦੇ ਸੁਰ ਉੱਤੇ ਆਉਂਦੇ ਇਹ ਗੱਲ ਤੇਰੀ ਠੀਕ ਆ ਮੇਰੇ
ਚੜ ਜਾਂਦਾ ਚਾਹ ਤਾਇਆ ਜੀ ਇਹਦੇ ਚ ਕੋਈ ਸ਼ੱਕ ਨੀ ਚਾਹ ਤੇ ਚੜ ਜਾਂਦਾ ਆ ਬਿਲਕੁਲ
ਤੇ ਚਲੋ ਤਾਇਆ ਆਪਣਾ ਸਮਾਂ
ਹੋਰ ਤਾਇਆ ਜੀ
ਹਾਂ ਬਸ
ਠੀਕ ਹੋ ਗਿਆ
ਸਮਾਂ ਹੋ ਗਿਆ ਹਾਂਜੀ ਤਾਇਆ ਜੀ ਬਸ ਆਪਣੇ ਕੋਲ 2-3 ਮਿੰਟ 2 ਹੀ ਮਿੰਟ ਵੱਧ ਤੋਂ ਵੱਧ ਰਹਿ ਗਏ ਨੇ 2 ਮਿੰਟ ਦੇ ਵਿੱਚ ਆਪਾਂ ਕਿੰਨੀ ਕੁ ਗੱਲ ਕਰਾਂ
2 ਮਿੰਟ ਚ ਸਾਰੀ ਦੁਨੀਆ ਬਿਆਨ ਕਰਦਾ ਜੇ ਤੂੰ ਕਹਿ ਸਹੀ ਇੱਕ ਵਾਰ
ਤਾਏ ਸਾਡੇ ਰਾਂਢੀ ਕੋ ਗਿੰਨੀ ਜਿੱਤ ਸਕਦਾ ਗੱਲਾਂ
ਤਾਇਆ ਨਾ ਕੰਫੀਡੈਂਸ ਲੈ ਬੈਂਦਾ ਤਾਏ ਨੂੰ
ਓਵਰ ਕੀ ਹੁੰਦੀ ਆ? ਓਵਰ ਆਵਰ ਕੋਈ ਨੀ ਹੁੰਦੀ, ਬੰਦੇ ਤੇ ਜਜ਼ਬਾ ਚਾਹੀਦਾ ਬਹੁਤਾ। ਉਹ ਗੱਲ ਦੋ ਕੇ ਅੱਧੇ ਮਿੰਟ ਦੇ ਵਿੱਚ ਬੰਦਾ ਕੋਈ ਲੱਖਾਂ ਕਰੋੜਾਂ ਗੱਲਾਂ ਕਰ ਲੈਂਦਾ।
ਤਾਇਆ ਜੀ ਆ ਇੱਕ ਮੈਸੇਜ ਆਇਆ ਮੈਨੂੰ ਕੁਲਵਿੰਦਰ ਸਿੰਘ ਗੋਲਡ ਕੋਸਟ ਹੋਣਾ ਦਾ, ਇੱਕ ਪ੍ਰਾਹੁਣਾ ਹੋਰ ਆਇਆ ਔਰ ਇਹਨਾਂ ਨੇ ਇੰਨਾ ਇਮੋਸ਼ਨਲ ਮੈਸੇਜ ਲਿਖਿਆ ਨਾ, ਕਹਿੰਦੇ ਕਹਿੰਦੇ ਕਿ ਮੈਂ ਪਹਿਲਾਂ ਤਾਂ ਦੋਨੋਂ ਮਿੱਠੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਜੇ ਰੋਣਾ ਰੁਕੂਗਾ ਤਾਂ ਹੀ ਕੁਝ ਲਿਖੂਗਾ ਨਾ। ਤੁਸੀਂ ਰੋਵੋ ਨਾ ਜੀ ਕੁਲਵਿੰਦਰ ਜੀ,
ਬੁਗਾ ਬੁਗਾ ਰੋਈ ਪਿਆ ਵਾ ਮੇਰਾ ਕੁਕੜੂ ਜੀ, ਉਹ ਰੋਇਆ ਨਾ ਕਰ ਕਮਲਿਆ ਹਥਿਆਰ
ਤਾਇਆ। ਤੈਨੂੰ ਕੀ ਪਤਾ, ਬਾਹਰ ਬੈਠਿਆਂ ਨੂੰ ਸਾਨੂੰ ਉਹ ਯਾਦਾਂ ਕਿੰਨੀਆਂ ਸਤਾਉਂਦੀਆਂ ਆ, ਤੈਨੂੰ ਨੀ ਨਾ ਪਤਾ, ਤੂੰ ਨੀ ਸਮਝ ਸਕਦਾ। ਤੁਸੀਂ ਕਹਿੰਦੇ ਕਿ ਜਿਨ੍ਹਾਂ ਦੀ ਉਂਗਲੀ ਫੜ ਕੇ ਸਕੂਲ ਦਾ ਪਹਿਲਾ ਦਿਨ ਮਾਣਿਆ ਸੀ ਉਹ ਤੁਰ ਗਏ ਦਿਲਾਂ ਦੇ ਜਾਨੀ, ਅਗਲੇ ਸਮੇਂ ਕਰਾਂਗੇ ਆਪਣੀਆਂ ਯਾਦਾਂ ਸਾਂਝੀਆਂ। ਤੇ ਕੁਲਵਿੰਦਰ ਜੀ ਅਸੀਂ ਬੈਠੇ ਉਡੀਕ ਰਹੇ ਹਾਂ ਤੁਹਾਡੀਆਂ ਯਾਦਾਂ ਨੂੰ, ਤੇ ਤੁਸੀਂ ਅਗਲੇ ਹਫਤੇ ਨਾ ਇਹ ਆਪਣੇ ਰੋਣਾ ਨੀ ਹੈਗਾ, ਮੈਂ ਤੁਹਾਨੂੰ ਦੱਸੀ ਜਾਂਦੀ ਹਾਂ, ਤੇ ਆਪਣੀਆਂ ਪਿਆਰੀਆਂ ਪਿਆਰੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨੀਆਂ।
ਸਮਾਂ ਬੜਾ ਕੁਛ ਸਾਡੇ ਕੋਲ ਖੋ ਵੀ ਲੈਂਦਾ ਬਹੁਤਾ, ਤੇ ਦਸਤੂਰ ਬਣਿਆ ਆ ਰੋਣਾ ਨੀ ਮੇਰੇ ਪੁੱਤ ਨੇ, ਗਾਂ ਅਗਲਾ ਸਮਾਂ ਵੀ ਕੋਈ ਮਾੜਾ ਨੀ ਚੰਗਾ ਹੀ ਆਊਗਾ ਮੇਰਾ ਬੱਚਾ।
ਜੀ ਜੀ ਤਾਇਆ ਜੀ ਬਿਲਕੁਲ। ਤੇ ਰਾਜ ਚਹਿਲ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਉਹਨਾਂ ਨੇ ਜਿਹੜੀ 3D ਜਿਹੜੀ ਸਿਆਹੀ ਜਿਹੜੀ ਮਨਦੀਪ ਹੁਣਾਂ ਨੇ ਗੱਲ ਕੀਤੀ ਸੀ ਉਹਨਾਂ ਤੇ, ਉਹਨਾਂ ਨੇ ਕਹਿੰਦੇ ਪੇ ਵਾਹ ਜੀ ਵਾਹ। ਸੋ ਲਓ ਜੀ ਮਨਦੀਪ ਜੀ, ਅੱਜ ਜਿਹੜਾ ਇਹ ਭੇਦ ਖੁੱਲ ਗਿਆ ਤਾਂ ਹੈ ਨਾ ਕਿ 3D ਕਿੱਥੋਂ ਸ਼ੁਰੂ ਹੋਇਆ ਸੀਗਾ।
ਨਹੀਂ ਵਾਕਿਆ ਜੀ ਸੱਚੀ, ਮੈਨੂੰ ਤੇ ਆਪ ਬਹੁਤ ਵਧੀਆ ਲੱਗਦਾ ਕਿ ਯਾਦਾਂ ਮੈਨੂੰ, ਮੈਂ ਅੱਜ ਤੱਕ ਯਾਦ ਤਾਜ਼ਾ ਕੀਤੀ ਨੀ ਜਾਂ ਸੋਚੀ ਨੀ, ਤੁਸੀਂ ਮੌਕਾ ਦਿੱਤਾ ਤੇ ਸੱਚੀ ਬਹੁਤ ਵਧੀਆ ਲੱਗਾ, ਸਾਨੂੰ ਚੰਗਾ ਲੱਗਾ ਕਿ ਸਰੋਤਿਆਂ ਨੂੰ ਵੀ ਵਧੀਆ ਲੱਗੀਆਂ ਨੇ ਗੱਲਾਂ। ਤੇ ਆਪਾਂ ਨੂੰ ਫਿਰ ਹੁਣ ਇਜਾਜ਼ਤ ਲੈ ਲੈਣੀ ਚਾਹੀਦੀ ਸੁਖਪ੍ਰੀਤ ਜੀ, ਕਿਉਂਕਿ
ਇਜਾਜ਼ਤ ਲੈ ਲੈਣੀ ਚਾਹੀਦੀ ਆ ਬਿਲਕੁਲ ਜੀ,
ਕੰਮ ਤੇ ਜਾਣਾ ਹੋਣਾ ਜਾਂ ਕੰਮ ਘਰ ਦੇ ਵਿੱਚ
ਜੀ। ਨਹੀਂ ਮੈਂ ਅੱਜ ਮੈਂ ਬੁੱਧਵਾਰ ਦਾ ਦਿਨ ਨਾ ਰੱਖਿਆ ਹੁੰਦਾ ਆ, ਮੈਂ ਫ੍ਰੀ ਰੱਖਿਆ, ਆਫ ਹੀ ਲਿਆ ਹੁੰਦਾ ਮੈਂ ਬੁੱਧਵਾਰ ਨੂੰ, ਜੋਬ ਤੇ ਨਹੀਂ ਜਾਂਦੀ ਕਿਉਂਕਿ ਫਿਰ ਮੈਨੂੰ, ਕਿਉਂਕਿ ਉਹ ਮੈਂ ਯਾਦਾਂ ਜਦੋਂ ਯਾਦ ਕਰ ਲੈਂਦੀ ਨਾ ਉਸ ਤੋਂ ਬਾਅਦ ਫਿਰ ਮੇਰਾ ਬਾਹਰ ਨਿਕਲਣ ਨੂੰ ਦਿਲ ਹੀ ਕਰਦਾ ਕਿ ਉਹੀ ਕੰਮ ਚ ਲੱਗ ਜਾਵਾਂ, ਫਿਰ ਮੈਂ ਸਾਰਾ ਦਿਨ ਉਸ ਖੁਮਾਰ ਉਹ ਯਾਦਾਂ ਦੇ ਤੇ ਜਿਹੜਾ ਪਿਆਰ ਮਿਲਿਆ ਹੁੰਦਾ ਸਰੋਤਿਆਂ ਤੋਂ, ਫਿਰ ਮੈਂ ਸਾਰਾ ਦਿਨ ਉਹਨਾਂ ਨੂੰ ਮਾਣਦੀ ਹਾਂ। ਸੋ ਅੱਜ ਜਿਹੜਾ ਮਾਣ ਸਤਿਕਾਰ ਪਿਆਰ ਬਖਸ਼ਿਆ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਮਨਦੀਪ ਤੇ ਤਾਇਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ, ਸੱਚੀ ਗੱਲਾਂ ਮਾਰ ਕੇ ਅੱਜ ਸਵਾਦ ਆ ਗਿਆ। ਤੇ ਅਗਲੇ ਹਫਤੇ ਜੀ ਜੀ ਤਾਇਆ ਜੀ ਤੇ ਹੁਣ ਇਜਾਜ਼ਤ ਲੈਣੇ ਆ ਅਸੀਂ, ਤੇ ਅਗਲੇ ਹਫਤੇ ਅਸੀਂ ਫੇਰ ਨਾ ਬੁੱਧਵਾਰ ਨੂੰ ਆਪਣੀਆਂ ਯਾਦਾਂ ਜਿਹੜੀਆਂ ਉਹ ਕਿਸੇ ਨਵੇਂ ਰੰਗ ਵਿੱਚ ਲੈ ਕੇ ਆਵਾਂਗੇ, ਤੇ ਇਕੱਠੇ ਮਿਲ ਬੈਠ ਕੇ ਫੇਰ ਖੋਲਾਂਗੇ ਅਸੀਂ ਆਪਣੀ ਯਾਦਾਂ ਦੀ ਪਟਾਰੀ ਤੇ ਗੱਲਾਂ ਬਾਤਾਂ ਕਰਾਂਗੇ ਤੇ ਗੀਤ ਸੰਗੀਤ ਵੀ ਸੁਣਾਂਗੇ। ਤੇ ਅੱਜ ਦੇ ਲਈ ਤਾਂ ਇਜਾਜ਼ਤ, ਗੱਲਾਂ ਬਾਤਾਂ ਕਰਦੇ ਦੌਰਾਨ ਪ੍ਰੋਗਰਾਮ ਦੌਰਾਨ ਕੋਈ ਗਲਤੀ ਹੋ ਗਈ ਹੋਵੇ ਤੇ ਉਹਦੇ ਲਈ ਮੈਂ ਖਿਮਾ ਦੀ ਜਾਂਚ ਚੱਕਾਂ ਜੀ। ਤੋਂ ਮਾਣਦੇ ਰਹੋ ਅੱਜ ਦੇ ਦਿਨ ਨੂੰ, ਖੁਸ਼ ਰਹੋ, ਆਬਾਦ ਰਹੋ ਜੀ, ਰੱਬ ਰਾਖਾ ਤੁਹਾਡੇ ਲਈ ਲਾ ਕੇ ਜਾ ਰਹੀ ਹਾਂ ਇਹ ਪਿਆਰਾ ਜਿਹਾ ਗੀਤ, ਮਾਣੋ ਇਸ ਨੂੰ, ਇੰਜੋਏ ਕਰੋ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ।
ਵਿੱਚ ਪਰਦੇਸਾਂ ਚ ਬੜੇ ਸਾਲਾਂ ਬਾਅਦ ਚੜ੍ਹਦੀ ਜਵਾਨੀ ਵਾਲੇ ਦਿਨ ਆਏ ਯਾਰ, ਵਿੱਚ ਪਰਦੇਸਾਂ ਚ ਬੜੇ ਸਾਲਾਂ ਬਾਅਦ ਚੜ੍ਹਦੀ ਜਵਾਨੀ ਵਾਲੇ ਦਿਨ ਆਏ ਯਾਰ, ਚੱਲ ਮੱਲਾ ਅਜੇ ਹੋਰ ਮਿਹਨਤਾਂ ਤੂੰ ਕਰ, ਮੈਨੂੰ ਹਰ ਪਲ ਕਹਿੰਦੇ ਨੇ ਹਮੇਸ਼ਾ, ਕਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ, ਕਿੱਕਰਾਂ ਦੀ ਲੁੰਗ ਜੇ ਸਵਾਦ ਲੈ ਉਹ ਦਿਨ ਮੇਰੇ ਨਾਲ ਨਾਲ ਰਹਿੰਦੇ ਨੇ ਹਮੇਸ਼ਾ, ਵਿੱਚ ਪਰਦੇਸਾਂ ਚ ਬੜੇ ਸਾਲਾਂ ਬਾਅਦ ਖਾਦੇ ਜਦੋਂ ਬਾਪੂ ਨਾ ਸੁਹਾਗੀ ਉੱਤੇ ਚੜਿਆ, ਪਹਿਲੀ ਵਾਰੀ ਪੱਠੇ ਵੱਡੇ ਹੱਥੀ ਉੱਤੇ ਵੱਜੀ ਦਾਦੀ ਪੱਟੀ ਬੰਨੀ ਨਾਲੇ ਬਾਪੂ ਲੜਿਆ।